देव अदेव मही धर नागन नागन सिद्ध प्रसिद्ध बडो तप कीनो।
मही धर लफ्ज इत्थे दो तीन बार आया, एक बार मणी धर भी आया है उत्थे। ਇਹ ਲਫ਼ਜ਼ ਖੋਲਣਾ ਚਾਹੀਦਾ ਸੀ।
ਮਣੀਧਾਰ ਹੁਣ ਮਹੀਧਾਰ
ਮਣੀਧਾਰ ਹੀ ਮਣੀਧਾਰ ਮਹੀਧਾਰ ਗੱਲ ਕੋਈ ਹੈ। ਮਣੀਧਾਰ ਹੁੰਦਾ ਹੋਮੇ ਨਗਰ ਦੱਸਿਆ ਹੋਇਆ, ਮਣੀ ਜ਼ਹਿਰ ਨੂੰ ਕਹਿੰਦੇ ਨੇ ਵੈਸੇ, ਜਿਹਨੂੰ ਗੁੱਸਾ ਹੋਵੇ ਆਪਾਂ ਕਹਿੰਦੇ ਜੋ ਬੜੀ ਜ਼ਹਿਰ ਹੈ ਕਹਿ ਦਿੰਦੇ ਨਾ। ਗੁੱਸਾ ਹੋਵੇ ਗੁੱਸਾ ਹੰਕਾਰ ਕਰਕੇ ਹੁੰਦਾ, ਆਪਾਂ ਕਹਿੰਦੇ ਇਹਨੂੰ ਛੇੜਿਆ ਜ਼ਹਿਰ ਬਹੁਤ ਹੈ ਇਹ 'ਚ। ਇਹ ਹੋਮੇ ਕਰਕੇ ਇਹਨੂੰ ਜਿਹੜੀ ਹਾਂ ਹੈ ਨਾ, ਹਾਂ ਕਰਕੇ ਇਹਨੂੰ ਬੜੀ ਧਰ ਕਿਹਾ ਹੋਇਆ। ਬੜੀ ਧਰ ਗਿਆ, ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਜਿਹੜਾ ਬੜੀ ਧਰ ਹੈ। ਬੜੀ ਧਰ ਤਾਂ ਇਸ ਕਰਕੇ ਗਿਆ ਹੋ ਹੈ, ਮਹੀ ਧਰ ਇਸ ਕਰਕੇ ਕਿਹਾ ਕਿ ਉਹਦੇ ਚਾਨਣ ਨਾਲੇ ਚਾਨਣ ਹੋਇਆ ਅੰਦਰ। ਜਿਹੜੀ ਧਰਤੀ ਧਰਾਤਲ ਪੈਦਾ ਹੋਈ ਹੈ ਜਿੱਥੇ ਅਸੀਂ ਨਾ ਬੀਜਣਾ, ਮਨ ਜੋ ਪੈਦਾ ਹੋਇਆ, ਮਨ ਇਹ ਧਰਤੀ ਹੈ, ਅਸਲ 'ਚ ਮਨ ਇਹ ਧਰਤੀ ਹੈ, ਮਨ ਦੇ ਵਿੱਚ ਹੀ ਹੈਗਾ ਆਪ ਉਹ ਜਿਹੜਾ ਰੋਸ਼ਨੀ, ਜਿੰਨੇ ਥਾਂ 'ਚ ਰੋਸ਼ਨੀ ਆ ਉਹਦਾ ਨਾਂ ਮਨ ਹੈ। ਅਸਲ 'ਚ ਜਿੰਨਾ ਥਾਂ ਦਾ ਸੂਰਜ ਹੈਗਾ, ਸੂਰਜ ਦਾ ਆਕਾਰ ਹੈ ਜਿਹੜਾ, ਉਹ ਤਾਂ ਸੂਰਜ ਹੈ, ਪਰ ਜਿੰਨੇ ਥਾਂ ਦਾ ਰੋਸ਼ਨੀ ਹੈ ਉਹ ਤਾਂ ਅਲੱਗ ਚੀਜ਼ ਹੈ ਸੂਰਜ ਤੋਂ। ਬਸ ਉਹ ਜਿਹੜੀ ਰੋਸ਼ਨੀ ਜਿੰਨੇ ਥਾਂ 'ਚ ਫੈਲੀ ਹੋਈ ਆ ਉਹ ਮਨ ਹੈ, ਉਹਨੂੰ ਮਨ ਕਹਿੰਦੇ ਅਸੀਂ, ਉਹਨੂੰ ਇਹ ਧਰਤੀ ਕਹਿੰਦੇ ਹਾਂ। ਉਹ ਜਿਹੜਾ ਧਰ ਲਫ਼ਜ਼ ਹੈ, ਧਰਤੀ ਧਾਰਨ ਕੀਤੀ ਹੋਈ, ਅਸਲ 'ਚ ਆਕਾਸ਼ ਧਾਰਨ ਕੀਤਾ ਹੋਇਆ, ਆਕਾਸ਼ ਫੈਲੀ ਹੋਈ ਹੈ ਨਾ ਰੋਸ਼ਨੀ, ਇਹਨੂੰ ਮਹੀ ਧਰ ਕਹਿੰਦੇ ਨੇ। ਨਾਮ ਆਕਾਸ਼ 'ਚ ਬੀਜ ਹੋਣਾ, ਨਾਮ ਹੈ ਧਰਤੀ 'ਚ ਨਹੀਂ ਬੀਜ ਹੋਣਾ, ਨਾਮ ਬੀਜਣ ਵਾਲੇ ਆਕਾਸ਼ ਧਰਤੀ ਹੈ। ਆਕਾਸ਼ ਵੀ ਤਾਂ ਮਾਇਆ ਦਾ ਹੀ ਹਿੱਸਾ ਹੈ, ਜੋ ਨਾਮ ਬੀਜਿਆ ਜਾਣਾ, ਸ਼ਬਦ ਵਿਚਾਰ ਆਕਾਸ਼ 'ਚ ਹੁੰਦਾ, ਸ਼ਬਦ ਵਿਚਾਰ ਕਿੱਥੇ ਹੋਊਗਾ, ਚੇਤਾ ਮਨ ਕਿੱਥੇ ਮਿਲਦੇ ਨੇ, ਦੋਏ ਜਾ ਕੇ ਆਕਾਸ਼ 'ਚ ਮਿਲਦੇ ਨੇ, ਹੋਰ ਨਹੀਂ ਕਿੱਥੇ ਮਿਲ ਸਕਦੇ। ਜਦ ਚੇਤਾ ਮਨ ਮਿਲਦੇ ਨੇ ਉਦੋਂ ਮਨ ਤ੍ਰਿਕੁਟੀ ਛੱਡ ਦਿੰਦਾ, ਆਕਾਸ਼ 'ਚ ਮਿਲ ਸਕਦੇ ਨੇ ਦੋਏ ਜਾ ਕੇ, ਹੋਰ ਤਾਂ ਕਿਤੇ ਮਿਲ ਨਹੀਂ ਸਕਦੇ। ਪੰਛੀ ਕਿੱਥੇ ਮਿਲਣਗੇ ਜਾ ਕੇ, ਆਕਾਸ਼ 'ਚ ਉੱਡ ਕੇ, ਮਨ ਪੰਛੀ ਹੈ ਨਾ, ਵੈਸੇ ਤਾਂ ਆਕਾਸ਼ 'ਚ ਰਹਿੰਦਾ ਇਹ, ਜਾਂ ਉੱਡਦਾ ਆਕਾਸ਼ 'ਚ ਉੱਡਦਾ ਹੈ, ਇਹ ਉੱਡਣਾ ਹੈ ਜ਼ਿਆਦਾ ਇਹਨੇ ਵਿਚਾਰ ਨੇ, ਜਿਹੜੀ ਹੋਰ ਗਾਂਹ ਵਧਣਾ, ਗਿਆਨ ਜਦ ਵੱਧਦਾ ਫਿਰ ਉੱਡਦਾ ਹੈ, ਉੱਡ ਕੇ ਦੇਖੋ ਨਾ ਪੰਛੀ ਜੇ ਉੱਡੂ ਨਾ ਤਾਂ ਫਿਰ ਗਾਂਹ ਕਿਵੇਂ ਵਧੂਗਾ, ਆਕਾਸ਼ ਕਿਵੇਂ ਵਧੂਗਾ, ਉੱਪਰ ਨੂੰ ਕਿਵੇਂ ਜਾਊਗਾ। ਇਸ ਕਰਕੇ ਆਕਾਸ਼ ਦੋਹਾਂ ਦਾ ਮਿਲਣ ਹੁੰਦਾ, ਆਕਾਸ਼ ਵਿੱਚ ਇਹ ਸ਼ਬਦ ਵਿਚਾਰ ਹੁੰਦਾ, ਇਸ ਕਰਕੇ ਆਕਾਸ਼ ਅੱਡ ਰੱਖਿਆ ਹੋਇਆ, ਸਰੀਰ ਤੋਂ ਆਕਾਸ਼ ਅੱਡ ਹੈ, ਸਰੀਰ ਦੇ ਵਿੱਚ ਹੁੰਦਾ ਵੀ ਸਰੀਰ ਤੋਂ ਅੱਡ ਹੈ ਆਕਾਸ਼, ਆਕਾਸ਼ ਸਰੀਰ ਦੇ ਵਿੱਚ ਹੁੰਦਾ ਹੋਇਆ ਵੀ ਸਰੀਰ ਤੋਂ ਅੱਡ ਹੈ, ਸਭ ਕੁਛ ਆਕਾਸ਼ ਵਿੱਚ ਹੈ, ਆਕਾਸ਼ ਸਭ ਦੇ ਵਿੱਚ ਹੈ ਔਰ ਸਭ ਤੋਂ ਵੱਖਰਾ। ਜਿਵੇਂ ਆਕਾਸ਼ ਸਭ ਤੋਂ ਵਿੱਚ ਹੁੰਦਾ ਹੋਇਆ ਵੀ ਸਭ ਦੇ ਵੱਖਰਾ, ਸਭ ਤੋਂ ਵਿੱਚ ਹੁੰਦਾ ਹੋਇਆ ਵੀ ਵੱਖਰਾ, ਇਹੀ ਗੁਣ ਜੋਤ ਹੈ, ਸਰੀਰ 'ਚ ਹੁੰਦੀ ਹੋਈ ਵੀ ਸਰੀਰ ਤੋਂ ਵੱਖਰੀ, ਉਹ ਤਾਂ ਦੇਹ ਜੋ ਆਕਾਸ਼ ਹੈ, ਜਿੱਥੇ ਅਸੀਂ ਬੈਠੇ ਹਾਂ ਉਹ ਆਕਾਸ਼ ਸਾਡੇ ਵਿੱਚ ਹੈ। ਜੇ ਅਸੀਂ ਇਹ ਜਗ੍ਹਾ ਬਦਲੀਏ, ਇੱਥੇ ਦਾ ਆਕਾਸ਼ ਇੱਥੇ ਹੋ ਜਾਊਗਾ ਅਤੇ ਅਗਲਾ ਆਕਾਸ਼ ਸਾਡੇ ਵਿੱਚ। ਆਕਾਸ਼ ਵਿੱਚ ਹੀ ਐਂ ਲੰਘਦਾ ਜਿਵੇਂ ਕਿਸੇ ਮੁੜਕੇ ਦੇ ਵਿੱਚ ਦੀ ਧਾਗਾ ਲੰਘ ਜਾਂਦਾ, ਆਪਾਂ ਕੋਈ ਮੁੜਕਾ ਪਰਵਾਇਆ ਹੋਵੇ ਧਾਗਾ ਵਿੱਚ ਦੀ ਲੰਘ ਜਾਂਦਾ, ਬੁੜਕੇ ਦੀ ਜਗ੍ਹਾ ਬਦਲੀ ਜਾਓ ਧਾਗਾ ਬੀਜਦੀ, ਐਂ ਆਕਾਸ਼ ਦਾ ਪਤਾ ਨਹੀਂ ਲੱਗਦਾ, ਇੰਨਾ ਸੂਖਸ਼ਮ ਹੈ, ਸਰੀਰ ਦੇ ਬੀਜਦੀ ਲੰਘੀ ਜਾਂਦਾ ਪਤਾ ਨਹੀਂ ਲੱਗਦਾ, ਮਹਿਸੂਸ ਨਹੀਂ ਹੁੰਦਾ, ਅਤੇ ਜੋਤ ਵੀ ਇਸੇ ਤਰ੍ਹਾਂ ਸੂਖਸ਼ਮ ਹੈ। ਆਕਾਸ਼ ਤਾਂ ਫਿਰ ਵੀ ਮਾਇਆ, ਜੋਤ ਮਾਇਆ ਨਹੀਂ ਹੈ, ਇਦੋਂ ਵੀ ਸੂਖਸ਼ਮ। ਆਕਾਸ਼ ਬਾਰੇ ਬਹੁਤੀ ਗੱਲ ਤਾਂ ਹੀ ਨਹੀਂ ਗੁਰਬਾਣੀ 'ਚ ਕੀਤੀ ਹੋਈ, ਆਕਾਸ਼ ਬਾਰੇ ਕੁਛ ਵੀ ਜ਼ਿਆਦਾ ਬੋਲਣਾ ਬੋਲਿਆ ਨਹੀਂ ਜਾ ਸਕਦਾ। ਆਕਾਸ਼ ਬਾਰੇ ਕੋਈ ਗੱਲ ਕਹੀ ਸੀ ਕਬੀਰ ਨੇ, ਕੌਰ ਪੜਿਆ ਅੰਬਰ ਕਾਸਿਓ ਲੱਗ, ਮੈਨੂੰ ਪੰਡਿਆ ਇਹ ਦੱਸਦਾ ਅੰਬਰ ਜਿਹੜਾ ਹੈਗਾ ਇਹ ਐਂ ਤਣਿਆ ਪਿਆ, ਕਦੇ ਵੜ ਨਹੀਂ ਪੈਂਦਾ, ਕਦੇ ਪ੍ਰੈਸ ਨਹੀਂ ਕਰਾਇਆ, ਇਹ ਤਣਿਆ ਹੋਇਆ ਕਾਹਦੇ ਨਾਲ, ਚਾਰੇ ਪਾਸੇ ਕਾਹਦੇ ਨਾਲ ਤਣਿਆ, ਖਿੱਚਾਂ ਪਾਏ ਤਾਂ ਮੈਨੂੰ ਤਾਂ ਕੋਈ ਚਾਲਣੀ ਵੀ ਨਹੀਂ ਤਾਣ ਸਕਦੇ ਆਪਾਂ, ਕੱਪੜਾ ਕੋਈ ਤਾਣਾ ਗਏ ਖਿੱਚਦਾ ਚਾਰੇ ਪਾਸੇ ਪਊਗੀ, ਕਾਹਦੇ ਨਾਲ ਲੱਗਿਆ ਹੋਇਆ ਆਕਾਸ਼ ਦੱਸ, ਆਕਾਸ਼ ਵਿੱਚ ਸਭ ਕੁਛ ਖੜਾ, ਆਕਾਸ਼ ਕਾਹਦੇ ਆਸਰੇ ਖੜਾ ਇਹ ਕਹਿ ਲਓ, ਆਕਾਸ਼ ਕਾਹਦੇ ਆਸਰੇ ਖੜਾ, ਆਕਾਸ਼ ਖੜਾ ਆਕਾਸ਼ ਦੇ ਆਲੇ ਦੁਆਲੇ ਕੀ ਹੈ ਸੱਚਖੰਡ ਹੈ, ਚਾਰੇ ਪਾਸੇ ਦਸਾਂ ਹੀ ਦਿਸ਼ਾਵਾਂ ਦੇ ਵਿੱਚ ਆਕਾਸ਼ ਦੇ ਸੱਚਖੰਡ ਹੈ, ਇਹ ਉਹਦੇ ਨਾਲ ਜੁੜਿਆ ਖੜਾ। ਪਹਿਲੀ ਜਗ੍ਹਾ ਖਾਲੀ ਕੀਤੀ ਹੈ ਉਹਨੂੰ, ਨਾਲੇ ਜੁੜਿਆ ਹੋਇਆ, ਬਾਕੀ ਉਹਦਾ ਅੰਬਰ ਪੀਤਾ ਹੋਇਆ, ਇੰਨਾ ਅੰਬਰ ਖਾਲੀ ਕੀਤਾ ਹੋਇਆ। ਜਿਹਨੂੰ ਅਸੀਂ ਆਕਾਸ਼ ਕਹਿੰਦੇ ਹਾਂ ਉਹ ਤੋਂ ਗਾਹਾਂ ਕੀ ਹੈ, ਉਹ ਤੋਂ ਗਾਹਾਂ ਆਕਾਸ਼ ਹੈ, ਆਕਾਸ਼ ਨਹੀਂ ਹੈ। ਜਿਹਨਾਂ ਦਾ ਆਕਾਸ਼ ਹੈ ਉਹ ਤਾਂ ਆੜਾ ਨੈਗੇਟਿਵ ਲੱਗ ਗਿਆ, ਉਹ 'ਚ ਤਾਂ ਹੈ ਮਾਇਆ, ਜਿੱਥੇ ਜਾ ਕੇ ਆਕਾਸ਼ ਨਹੀਂ ਹੈ ਆਕਾਸ਼ ਹੈ, ਉੱਥੇ ਮਾਇਆ ਨਹੀਂ ਹੈ, ਉੱਥੇ ਠੋਸ ਹੈ। ਕੁਝ ਕੁਛ ਏਰੀਏ 'ਚ ਪਾਣੀ ਹੈਗਾ, ਬਾਕੀ ਚਾਰੇ ਪਾਸੇ ਬਰਫ਼ ਹੈ। ਜਿੱਥੇ ਤੱਕ ਪਾਣੀ ਹੈ ਮੱਛੀ ਦੌੜੂਗੀ, ਜਿੱਥੇ ਜਾ ਕੇ ਬਰਫ਼ ਆ ਗਈ ਮੱਛੀ ਬਸ ਉੱਥੇ ਨਹੀਂ ਜਾ ਸਕਦੀ, ਬਸ ਆਤਮਾ ਉੱਥੇ ਤੱਕ ਦੌੜਦੀ ਹੈ, ਪੰਛੀ ਉੱਥੇ ਤੱਕ ਦੌੜਦਾ ਜਿੱਥੇ ਤੱਕ ਆਕਾਸ਼, ਅੱਗੇ ਨਹੀਂ ਜਾ ਸਕਦਾ, ਅੱਗੇ ਬਾਉਂਡਰੀ ਹੈ। ਉਹ ਬਾਉਂਡਰੀ ਦਾ ਨਾਮ ਸਹਿ ਸੁਣਕਾ ਘਾਟ ਹੈ, ਸਹਿ ਸੁਣਕਾ ਘਾਟ ਬਾਉਂਡਰੀ ਦਾ ਨਾਮ ਹੀ ਹੈ। ਉਹ ਘਾਟ ਪਾਰ ਹੋਇਆ ਬਸ ਫਿਰ ਆਪਣੇ ਭਵ ਸਾਗਰ ਤੋਂ ਪਾਰ ਚਲਾ ਗਿਆ। ਹੈ ਉਹ ਵੀ ਕੁਛ ਵੀ ਨਹੀਂ, ਪਾਣੀ ਹੈ, ਉਹ ਬਰਫ਼ ਹੈ, ਇੱਕੋ ਹੀ ਚੀਜ਼ ਹੈ। ਬਰਫ਼ 'ਚ ਕੁਛ ਗਰਮੀ ਦਈਏ ਤਾਂ ਪਾਣੀ ਮਿਲਦਾ, ਇਸ ਕਰਕੇ ਅਗਨ ਸਾਗਰ ਹੈ ਤੁਹਾਨੂੰ। ਉਹ ਹਵਾਕਾਰ ਹੈ, ਇਹ ਅਗਨ ਸਾਗਰ ਹੈ, ਗਰਮ ਕਰਕੇ ਹੀ ਬਰਫ਼ ਨੂੰ ਪਾਣੀ ਬਣੂਗਾ। ਜਿੰਨੀ ਰਚਨਾ ਹੈ ਪਾਣੀ ਹੈ, ਰਚਨਾ ਤੋਂ ਪਰੇ ਬਰਫ਼, ਪਰੇ ਅਸੀਂ ਨਹੀਂ ਜਾ ਸਕਦੇ, ਬਰਫ਼ ਬਣ ਕੇ ਹੀ ਉਹਦੇ ਨਾਲ ਜੁੜ ਸਕਦੇ। ਬਰਫ਼ ਜਿੰਨੀ ਕੁ ਬਣ ਜੂਗੀ ਉਹਦੇ ਨਾਲ ਜੁੜ ਜੂ, ਬਰਫ਼ ਬਰਫ਼ ਨਾਲ ਖੜ ਜੂ ਜਾ ਕੇ। ਚਲੋ ਜੀ,
ਦੇਵ ਅਦੇਵ ਮਹੀ ਧਰਨਾਗਨ ਸਿੱਧ ਪ੍ਰਸਿੱਧ ਵੱਡੋ ਤਪ ਕੀਨੋ।
ਦੇਵ ਅਦੇਵ ਮਹੀ ਧਰ, ਮਹੀ ਧਰ ਤਾਂ ਸਾਰਿਆਂ ਦੇ ਵਿੱਚ ਹੀ ਹੈ, ਬਈ ਚਿੱਤ ਤਾਂ ਸਾਰੇ ਪ੍ਰਾਤਮਾ ਤਾਂ ਸਾਰਿਆਂ ਦੇ ਵਿੱਚ ਹੀ ਹੈ, ਚਾਹੇ ਦੇਵਤੇ ਨੇ ਚਾਹੇ ਰਾਕਸ਼ਸ ਨੇ, ਦੇਵ ਨੇ ਚਾਹੇ ਅਦੇਵ ਨੇ। ਮਹੀ ਧਰ ਔਰ ਨਾਗਣ ਮਨ ਵੀ ਸਾਰਿਆਂ 'ਚ ਹੈ, ਨਾਗਵਾਨ ਨੂੰ ਕਿਹਾ ਹੋਇਆ ਨਾ, ਬਣੀ ਧਰ ਤਾਂ ਹੀ ਕਿਹਾ ਸੀ ਨਾ ਵੀ ਬਾਣੇ ਦੇ ਵਿੱਚੋਂ ਪੈਦਾ ਹੁੰਦਾ, ਜਦ ਮਨ ਵਿੱਚੋਂ ਪੈਦਾ ਹੁੰਦਾ ਬਾਣੀ ਬਾਹਰ ਨਿਕਲ ਜਾਂਦੀ ਹੈ, ਫਿਰ ਇਹਦੀ ਆਪਣੀ ਜ਼ਹਿਰ ਬਾਹਰ ਰੱਖਦਾ, ਮਨੇ ਬਾਹਰ ਰੱਖਦਾ, ਮਨ 'ਚ ਖੋਟ ਹੈ ਨਾ, ਉਹ ਅੱਡ ਕਰਤੀ। ਮਹੀ ਧਰ ਨਾਗਣ, ਚੇਤਰ ਮਨ ਦੋਹਾਂ ਦੇ ਵਿੱਚ ਹੀ ਨੇ, ਦੇਵ ਹੋਵੇ ਚਾਹੇ ਅਦੇਵ ਹੋਵੇ।
ਸਿੱਧ ਪ੍ਰਸਿੱਧ ਵੱਡੋ ਤਪ ਕੀਨੋ,
ਸਿੱਧ ਜਿਹੜੇ ਪੁਰਸ਼ ਸੀ, ਪ੍ਰਸਿੱਧ ਜਿਹੜੇ ਵੱਡੇ ਵੱਡੇ, ਇੱਕ ਸਿੱਧ ਹੁੰਦੇ ਨੇ ਚੇਲੇ ਹੁੰਦੇ ਨੇ, ਇੱਕ ਪ੍ਰਸਿੱਧ ਹੋ ਜਾਂਦੇ ਨੇ ਉਹਨਾਂ ਦੇ ਗੁਰੂ ਜਿਹੜੇ ਬਣ ਜਾਂਦੇ ਨੇ, ਜਿਵੇਂ 1008 ਕਰ ਦਿੰਦੇ ਨੇ, 108 ਪ੍ਰਸਿੱਧ ਸਿੱਧ ਸੀ, ਉਹਨਾਂ ਨੇ ਬੜੇ ਬੜੇ ਤਪ ਕੀਤੇ ਨੇ, ਤਪ ਕਰਦੇ ਰਹੇ ਨੇ ਉਹ, ਵੱਡੋ ਤਪ ਕੀਨੋ।
ਵੇਦ ਪੁਰਾਣ ਕੁਰਾਨ ਸਭੇ ਗੁਣ ਗਾਏ ਥੱਕੇ ਪੈ ਤੋ ਜਾਏ ਨਾ ਚੀਨੋ।
ਜਿਹੜੇ ਵੇਦਾਂ ਪੁਰਾਣਾਂ ਦੇ ਵਿੱਚ ਵੀ ਬਹੁਤ ਲੋਕਾਂ ਨੇ ਜਿਹੜੇ ਵੇਦ ਵੈਸੇ ਚੇਤਨ ਦਾ ਨਾਂ ਹੈ, ਵੇਦ ਗ੍ਰੰਥ ਦਾ ਨਾਂ ਨਹੀਂ ਹੈ, ਜਿਹਨਾਂ ਲੋਕਾਂ ਨੇ ਗੁਣ ਗਾਏ ਨੇ, ਗਿਆਨਵਾਨਾਂ ਨੇ ਗੁਣ ਗਾਇਨ ਕੀਤਾ, ਵੇਦ ਲਿਖੇ ਨੇ
ਗਾਏ ਥੱਕੇ,
ਉਹਨਾਂ ਦੇ ਲਿਖੇ ਗ੍ਰੰਥਾਂ ਦਾ ਨਾਂ ਵੀ ਵੇਦ ਪੈ ਗਿਆ।
ਪੈ ਤੋ ਜਾਏ ਨਾ ਚੀਨੋ,
ਕਿਉਂ ਜਿਹੜਾ ਪਹਿਲਾਂ ਆਪ ਬੋਲਦੇ ਸੀ ਹੁਣ ਉਹ ਗ੍ਰੰਥ ਬੋਲਣ ਲੱਗ ਗਏ, ਉਹਨਾਂ ਦੇ ਥਾਂ ਅੱਖਰ ਆ ਗਏ। ਵੇਦ ਪੁਰਾਣ
ਕੁਰਾਨ ਸਭੇ ਗੁਣ,
ਕੁਰਾਨ ਸਾਰਿਆਂ ਨੇ ਗੁਣ ਗਾਇਨ ਕੀਤੇ ਹੋਏ ਨੇ,
ਗਾਏ ਥੱਕੇ,
ਥੱਕ ਗਏ ਗੁਣ ਗਾਇਨ ਕਰਕੇ, ਪਰ ਖੋਜਿਆ ਨਹੀਂ ਗਿਆ।
ਪੈ ਤੋ ਜਾਏ ਨਾ ਚੀਨੋ,
ਰਿਜ਼ਲਟ ਕੀ ਆ, ਰਿਜ਼ਲਟ ਬੇਅੰਤ ਬੇਅੰਤ ਹੀ ਹੈ, ਕਹਿੰਦੇ ਬਈ ਪਤਾ ਪਤਾ ਲੱਗਦਾ ਨਹੀਂ। ਹਾਂ, ਗੁਣ ਬਥੇਰੇ ਗਾਏ ਨੇ, ਗੁਣ ਕਿੱਥੋਂ ਗਾਏ ਨੇ, ਗੁਣ ਸ੍ਰਿਸ਼ਟੀ 'ਚੋਂ ਦੇਖ ਕੇ ਗਾਏ ਨੇ, ਗੁਣ ਤਾਂ ਜੋ ਦੇਖਿਆ ਕਾਦਰ ਨੂੰ ਕੁਦਰਤ ਵਿੱਚੋਂ ਹੀ ਦੇਖ ਕੇ ਗੁਣ ਗਾਏ ਨੇ ਉਹਨਾਂ ਨੇ। ਉਹ ਕਹਿੰਦੇ ਵੀ ਅਸੀਂ ਤਾਂ ਥੋੜ੍ਹੇ ਜਿਹੇ ਏਰੀਏ 'ਚ ਰਹਿੰਦੇ ਹਾਂ, ਇੰਨੇ ਕੁ ਏਰੀਏ 'ਤੇ ਅਸੀਂ ਗੁਣ ਗਾ ਲਏ, ਜਿਹੜੀ ਧਰਤੀ ਅਸੀਂ ਨਹੀਂ ਦੇਖੀ ਉੱਥੇ ਤਾਂ ਗੁਣ ਕੌਣ ਗਾਊ। ਬਾਕੀ ਵੀ ਤਾਂ ਬਹੁਤ ਕੁਛ ਹੈ, ਪਤਾ ਨਹੀਂ ਕਿੰਨੀ ਰਚਨਾ ਹੈ। ਟੋਟਲ ਗੋਡੀ ਗਾਏ ਜਾ ਸਕਦੇ, ਪਰ ਜਿੰਨੇ ਕੁ ਅਸੀਂ ਐਵੇਂ ਲਿਮਿਟਡ ਜਿਹੀ ਗੱਲ ਕਰਤੀ, ਅਸੀਂ ਤਾਂ ਬਹੁਤ ਥੋੜ੍ਹੀ ਸ਼ੋਰਟ ਜਿਹੀ ਗੱਲ ਲਈ ਹੈ। ਇਸ ਜਦ ਉਹਨਾਂ ਨੂੰ ਸਮਝ ਆਈ ਇਸ ਗੱਲ ਦੀ, ਫਿਰ ਉਹਨਾਂ ਨੇ ਕਿਹਾ ਵੀ ਇਹ ਨਹੀਂ ਗਾਏ ਜਾ ਸਕਦੇ। ਗੁਣ ਗਾ ਕੇ ਫਾਈਨਲੀ ਸਾਰੇ ਨਹੀਂ ਗੁਣ ਗਾਏ ਜਾ ਸਕਦੇ, ਅਸੀਂ ਤਾਂ ਬਹੁਤ ਥੋੜ੍ਹੇ ਏਰੀਏ 'ਚ ਰਹਿੰਦੇ ਹਾਂ। ਇਹ ਧਰਤੀ ਪੂਰੀ ਦਾ ਵੀ ਸਾਨੂੰ ਨਹੀਂ ਨੌਲੇਜ ਹੈਗੀ, ਸਾਰੇ ਦੇਸ਼ਾਂ ਦਾ ਸਾਨੂੰ ਕਿਤੇ ਪਤਾ, ਸਮੁੰਦਰ ਦੇ ਵਿੱਚ ਵੀ ਨੇ ਜੀਵ ਹੋਰ ਨੇ, ਇਕੱਲੇ ਇਕੱਲੇ ਜੀਵ ਦਾ ਆਪਾਂ ਨੂੰ ਕੀ ਪਤਾ, ਮੈਨੂੰ ਕਿਹਾ ਜਿਹਾ ਸੁੱਖ ਮਿਲਦਾ ਕਿਹਾ ਜਿਹਾ ਦੁੱਖ ਮਿਲਦਾ ਕੀ। ਇਸ ਕਰਕੇ ਬਹੁਤ ਲਿਮਿਟਡ ਜੀ ਨੌਲੇਜ ਹੈ ਸਾਡੇ ਕੋਲ। ਉਹਨਾਂ ਨੂੰ ਜਿਉਂ ਜਿਉਂ ਗਿਆਨ ਵੱਧਦਾ ਜਾਂਦਾ ਆਦਮੀ ਦਾ, ਉਹਨੂੰ ਐਂ ਲੱਗਦਾ ਮੇਰੇ ਕੋਲ ਗਿਆਨ ਥੋੜ੍ਹਾ, ਪਿੱਛੇ ਜ਼ਿਆਦਾ, ਜਾਣਨ ਨੂੰ ਜ਼ਿਆਦਾ ਕੁਛ ਹੈ, ਜਾਣਿਆ ਬਹੁਤ ਥੋੜ੍ਹਾ। ਜਦ ਗਿਆਨ ਹੁੰਦਾ ਥੋੜ੍ਹਾ, ਉਹ ਕਹਿੰਦਾ ਮੇਰੇ ਕੋਲ ਗਿਆਨ ਬਹੁਤ ਹੈ, ਪਿੱਛੇ ਕੁਛ ਵੀ ਨਹੀਂ, ਉਹ ਭੁਲੇਖਾ ਹੁੰਦਾ। ਜਦ ਗਿਆਨ ਜਿਉਂ ਜਿਉਂ ਵਧੀ ਜਾਂਦਾ, ਉਹਨੂੰ ਐਂ ਲੱਗਦਾ ਵੀ ਤੇਰੇ ਦਾ ਤਾਂ ਕੁਛ ਵੀ ਨਹੀਂ ਹੈ, ਤੇਰੇ ਕੋਲ ਤਾਂ ਹੈ, ਪਿੱਛੇ ਤਾਂ ਬਹੁਤ ਕੁਛ ਹੈ ਜਾਣਨ ਨੂੰ। ਇਸ ਕਰਕੇ ਉਹ ਫਿਰ ਬੰਦ ਕਰ ਦਿੰਦਾ ਵੀ ਇਹ, ਚਲੋ ਜਾਣ ਲਿਆ ਕੋ ਤਾਂ ਹੈ, ਉਹਦਾ ਵਜੂਦ ਹੈਗਾ, ਉਹਦੀ ਹੋਂਦ ਨੂੰ ਮੰਨ ਲਿਆ, ਬਸ ਬਹੁਤ ਹੈ। ਹੋਂਦ ਹੀ ਮੰਨਣੀ ਆਪਾਂ ਨੇ, ਮਨੇ ਮਨਾਉਣਾ। ਮਨ ਪਹਿਲਾਂ ਬਾਗੀ ਹੈ, ਬੰਦਾ ਦੀ ਹੈ, ਇਹ ਆ ਪਤਾ ਨਹੀਂ ਹੈ ਕੀ ਹੈ, ਪਤਾ ਲੱਗ ਗਿਆ ਵੀ ਕੁਛ ਜਿਹੜੀ ਹੈ ਉਹ ਜੋ ਤੂੰ ਹੈ, ਸੋ ਉਹ ਹੈ ਤੋਹਮ ਸੋਹਮ, ਵੀ ਤੂੰ ਵੀ ਉਹਦੇ ਅਣ ਸਹੀ ਹੈ। ਇੱਕ ਬੂੰਦ ਹੋਈ ਕਿ ਸਮੁੰਦਰ ਹੋਇਆ, ਗੱਲ ਤਾਂ ਇੱਕੋ ਹੀ ਹੈ, ਪਾਣੀ ਤਾਂ ਪਾਣੀ ਹੋਈ ਹੈ। ਉਹ ਸਮੁੰਦਰ ਹੋਇਆ ਤਾਂ ਬੂੰਦ ਹੋਈ, ਉਹ ਜਿਹੜੀ ਬੂੰਦ ਆ ਹੋਈ ਸਮੁੰਦਰ ਹੈ, ਬੂੰਦਾਂ ਇਕੱਠੀਆਂ ਕਰ ਲਓ ਸਮੁੰਦਰ ਬਣ ਜੂਗਾ, ਬੂੰਦਾਂ ਨੂੰ ਅੱਡ ਅੱਡ ਸਮੁੰਦਰ ਗਾਇਬ ਹੋ ਜੂ ਜੇ ਬੂੰਦ ਅੱਡ ਅੱਡ ਕਰ ਦਈਏ, ਬਸ ਇਹੋ ਜਿਹੀ ਗੱਲ ਹੈ। ਹਾਂਜੀ,
ਭੂਮ ਆਕਾਸ਼ ਪਤਾਰ ਦਿਸ਼ਾ ਵਿਦਿਸ਼ਾ ਜਿਹੇ ਸੋ ਸਭ ਕੇ ਚਿੱਤ ਚੀਨੋ।
ਆ ਦੇਖੋ, ਭੂਮ ਇੱਥੇ ਧਰਤੀ ਹੈ ਆਪਣੀ, ਆਕਾਸ਼ ਵੀ ਹੈ, ਪਤਾਲ ਹੈ, ਉੱਥੇ ਵੀ ਧਰਤੀਆਂ ਹੋਰ ਹੋ ਸਕਦੀਆਂ ਨੇ, ਉੱਥੇ ਵੀ ਜੀਵ ਹੋਰ ਹੋ ਸਕਦੇ ਨੇ।
ਦਿਸ਼ਾ ਵਿਦਿਸ਼ਾ
ਸਾਈਡਾਂ ਦੇ ਉੱਤੇ ਆਪਾਂ ਦਿਸ਼ਾ ਦੇਖੋ ਨਾ, ਉੱਤੇ ਔਰ ਥੱਲੇ ਦੀ ਬਜਾਏ ਸਾਈਡਾਂ 'ਤੇ ਵੀ ਧਰਤੀਆਂ ਹੋ ਸਕਦੀਆਂ ਨੇ।
ਸੋ ਸਭ ਕੇ ਚਿੱਤ ਚੀਨੋ,
ਜਿੰਨੇ ਵੀ ਜੀਵ ਨੇ ਸਾਰਿਆਂ ਦੇ ਚਿੱਤ ਵਿੱਚ ਹੈ ਉਹ।
ਸੋ ਸਭ ਕੇ ਚਿੱਤ ਚੀਨੋ,
ਸਾਰਿਆਂ ਦਾ ਚਿੱਤ ਉਹੀ ਹੈ, ਉਹਦਾ ਚਿੱਤ 'ਚ ਖੋਜ ਲਓ, ਜਿਹਦੇ ਚਿੱਤ 'ਚ ਮਰਜ਼ੀ। ਫਿਰ ਘੱਟ ਘੱਟ ਮੈਂ ਹਰਜੂ ਬਸਾ, ਜਿਹਨੇ ਖੋਜ ਲਿਆ ਸਾਰਿਆਂ ਦੇ ਚਿੱਤ ਟਟੋਲ ਕੇ ਦੇਖ ਲਓ ਵਿੱਚ ਹੈਗਾ, ਸਭ ਦਾ ਹੀ ਹੈ। ਤਾਂ ਹੀ ਤਾਂ ਕਹਿੰਦੇ ਨੇ ਵੀ ਕਿਸੇ ਦੀ ਆਤਮਾ ਨੂੰ ਖੁਸ਼ ਕਰ ਲੈਣਾ, ਪਰਮਾਤਮਾ ਨੂੰ ਵੀ ਖੁਸ਼ ਕਰਨਾ। ਪਹਿਲਾਂ ਹੀ ਮੋਟੇ ਤੌਰ 'ਤੇ ਇਹ ਜਿਹੜੇ ਪੁਰਾਣੇ ਅਨਪੜ੍ਹ ਬੁੜੇ ਹੁੰਦੇ ਸੀ ਨਾ, ਉਹ ਇਹੀ ਸੀ ਵੀ ਭਾਈ ਜੇ ਆਤਮਾ ਕਿਸੇ ਦੀ ਆਪਾਂ ਖੁਸ਼ ਕਰ ਲਈ, ਚੱਲ ਪਰਮਾਤਮਾ ਖੁਸ਼ ਕਰ ਲਿਆ। ਜੇ ਦੁਖੀ ਕਰਤੀ ਕਿਸੇ ਦੀ ਆਤਮਾ, ਤਾਂ ਪਰਮਾਤਮਾ ਦੁਖੀ ਕਰ। ਮੋਟਾ ਜਿਹਾ ਹਿਸਾਬ ਰੱਖਿਆ ਹੋਇਆ ਸੀ। ਇਹਦੇ ਨਾਲ ਬਹੁਤ ਲੋਕ ਬਚੇ ਹੋਏ ਤੇ, ਇਹ ਕੁਕਰਮਾਂ 'ਤੇ ਬਚੇ ਹੋਏ ਤੇ, ਅੜੇ ਹੁਣ ਉਹ ਪੱਧਰ ਬੁੱਧਰ ਨੇ ਨਾ, ਡਰਦੇ ਤੇ ਲੋਕ ਕਰਦਾ ਹੀ ਨਹੀਂ ਸੀ ਕੋਈ, ਉਧਰ ਨੂੰ ਜਾਂਦਾ ਹੀ ਨਹੀਂ ਸੀ। ਵੀ ਆਪ ਨੁਕਸਾਨ ਉਠਾ ਲਓ, ਕੋਈ ਬਹੁਤਾ ਘਾਟਾ ਨਹੀਂ ਪੈਂਦਾ, ਆਪਣਾ ਕਿਤੇ ਨਹੀਂ ਜਾਂਦਾ ਜਿਹੜਾ ਮਿਲਣਾ। ਕਿਸੇ ਦੀ ਆਤਮਾ ਨੂੰ ਦੁੱਖ ਨਾ ਦਿਓ, ਨੇੜੇ ਦਾ ਹੀ ਫਾਰਮੂਲਾ ਹੈ। ਪਰਉਪਕਾਰਾ ਪੁੰਨ ਆਇਆ, ਪਾਪ ਆਇਆ ਪਰਿਪੀੜ ਨੂੰ। ਦੂਜੀ ਆਤਮਾ ਨੂੰ ਪੀੜਾ ਪਹੁੰਚਾਉਣੀ ਕਹਿੰਦੇ ਪਾਪ ਹੈ, ਦੂਜੀ ਆਤਮਾ ਨੂੰ ਖੁਸ਼ ਕਰ ਲੈਣਾ ਇਹ ਪੁੰਨ। ਚੱਲ ਗੱਲ ਵੀ ਠੀਕ ਹੈ, ਕਿਵੇਂ ਕਰ ਲਓ।
ਦੂਰ ਰਹੀ ਮਹਿਮੋ ਮਹਿਮਾ ਮਣਤਾ ਕਹਿ ਆਣ ਮੁਝੇ ਕਹਿ ਦਿਨੋ।
ਉਤਲੇ ਸਵਈਏ 'ਚ ਆਇਆ ਸੀਗਾ ਬਈ, ਜੇ ਉਹ ਕਿਸੇ ਨੂੰ ਦੀਦਾ ਨਹੀਂ, ਖੋਜਿਆ ਨਹੀਂ ਗਿਆ, ਕਿਸੇ ਨੂੰ ਦੱਸਿਆ ਨਹੀਂ, ਵੀ ਤੈਨੂੰ ਕਿਵੇਂ ਪਤਾ ਲੱਗ ਗਿਆ, ਫਿਰ ਪਬਲਿਕ ਨੂੰ ਪਤਾ ਕਿਵੇਂ ਲੱਗਿਆ, ਉਹਦਾ ਵੀ ਕੀ ਹੈ, ਉਹਦਾ ਜਵਾਬ ਹੈ ਸਵਈਏ 'ਚ। ਪੂਰ ਰਹੀ ਮਹਿਮੋ ਮਹਿਮਾ ਬਹੀ ਮੋ ਮਹਿਮਾ,
ਪੂਰ ਰਹੀ ਮਹੀ ਮੋ ਮਹਿਮਾ,
ਬਹੀ ਮੋ ਮਹਿਮਾ, ਸਾਰਿਆਂ ਦੇ ਅੰਦਰ ਉਹਦੀ ਮਹਿਮਾ ਪੂਰੀ ਹੋਈ, ਸਾਰਿਆਂ ਦੇ ਅੰਦਰ ਵੱਸਦਾ। ਬਹੀ ਧਰਤੀ ਨੂੰ ਕਹਿੰਦੇ ਨੇ ਨਾ, ਸਾਰਿਆਂ ਦੇ ਹਿਰਦੇ 'ਚ ਵੱਸਦਾ ਉਹ, ਔਰ ਉੱਥੇ ਹਿਰਦੇ 'ਚ ਪੂਰੀ ਕਰ ਰਿਹਾ ਸਾਰਿਆਂ ਦੀ ਅਕਲ, ਸਾਰਿਆਂ ਨੂੰ ਕੁਛ ਨਾ ਕੁਛ ਦੇ ਰਿਹਾ। ਜਿੰਨੇ ਗਿਆਨ, ਜਿੰਨਾ ਵੀ ਗਿਆਨ ਮਿਲਿਆ ਹੈ, ਕਿਸੇ ਕਿਸਮ ਦਾ ਗਿਆਨ ਹੋਵੇ ਸਭ ਨੂੰ ਅੰਦਰੋਂ ਮਿਲਿਆ। ਜਾਨਵਰਾਂ ਨੂੰ ਵੀ ਗਿਆਨ ਮਿਲਦਾ, ਬਿਰਛਾਂ ਨੂੰ ਵੀ ਗਿਆਨ ਮਿਲਦਾ, ਜਿੰਨੇ ਜਿੰਨੇ ਵੀ ਸ੍ਰਿਸ਼ਟੀ 84 ਲੱਖ ਜੂ ਨੇ ਸਭ ਨੂੰ ਗਿਆਨ ਦੇ ਰਹੇ ਹੋ। ਦੇਖੋ ਨਾ, ਉੱਤੇ ਦਰਖਤ ਹੋਵੇ, ਟਾਣਾ ਹੈ, ਵਿੰਗ ਪਾ ਕੇ ਲੰਘ ਜਾਂਦਾ ਦੂਏ ਪਾਸੇ ਨੂੰ ਦਰਖਤ, ਜੇ ਉੱਪਰ ਛਾਂ ਹੋਵੇ ਨਾ, ਵਿੰਗਾ ਹੋ ਕੇ ਲੰਘ, ਉਹਨੂੰ ਗਿਆਨ ਹੈ ਵੀ ਮੇਰੇ ਉੱਤੇ ਰੁਕਾਵਟ ਹੈ। ਉਹਨੂੰ ਕਹਿੰਦਾ ਸਾਈਡ 'ਤੇ ਥੋੜ੍ਹਾ ਜਿਹਾ ਟੇਢਾ ਜਾ ਕੇ ਲੰਘ ਜਾ ਉੱਤੇ ਨੂੰ, ਇਹਦਾ ਮਤਲਬ ਉਹਨੂੰ ਵੀ ਗਿਆਨ ਹੈ। ਇਹ ਚੀਜ਼ਾਂ ਦੇਖ ਕੇ ਉਹ ਕਹਿੰਦੇ ਨੇ ਅਸੀਂ ਜਦ ਦੇਖੀਆਂ ਇਹ ਚੀਜ਼ਾਂ ਸੰਸਾਰ ਦੇ ਵਿੱਚ ਸਾਰਿਆਂ ਦੇ ਅੰਦਰ, ਉੱਥੋਂ ਸਾਨੂੰ ਸਬੂਤ ਹੋ ਗਿਆ ਵੀ ਹਾਂ ਹੈਗਾ। ਉਹ ਕਹਿ ਗਈਆਂ ਸਾਨੂੰ ਆ ਕੇ ਕੰਨ 'ਚ, ਪੂਰ ਰਹੀ ਮਹਿਮੋ ਮਹਿਮਾ,
ਮਨ ਤੈ ਕਹਿ ਆਣ ਮੁਝੇ ਕਹਿ ਦਿਨੋ,
ਉਹਨੇ ਮੈਨੂੰ ਦੱਸਿਆ ਉੱਥੋਂ ਸਬੂਤ, ਉਹਨੇ ਦੱਸਿਆ ਆ ਕੇ ਜਿਹੜੀ ਉਹਦੀ ਮਹਿਮਾ ਆਏ, ਬਿਰਛਾ ਨੇ ਹੋਰਨਾਂ ਨੇ ਦੱਸਿਆ ਵੀ ਹੈਗਾ, ਕਿਉਂ ਟੇਢਾ ਹੋ ਕੇ ਕਾਹਦੇ ਲੰਘ ਗਿਆ ਉੱਤੇ ਨੂੰ, ਉੱਥੋਂ ਦੱਸਿਆ ਮੈਨੂੰ। ਹਾਂਜੀ, ਸਬੂਤ ਹੈ, ਕਿਉਂਕਿ ਸਵਾਲ ਆਉਂਦੇ ਸੀ ਮਾਰਕੀਟ 'ਚ, ਜਿਹੜੇ ਨੇ ਨਾ ਲੋਕ ਥੋੜ੍ਹੇ ਜਿਹੇ ਨਾ ਮੰਨਣ ਵਾਲੇ ਧਰਮ ਨੂੰ, ਉਹ ਇਹੋ ਜਿਹੇ ਸਵਾਲ ਟੇਢੇ ਮੇਢੇ ਜਿਹੇ ਕਰ ਦਿੰਦੇ ਨੇ। ਕੋਈ ਇਹੋ ਜਿਹਾ ਸਵਾਲ ਆ ਗਿਆ ਹੋਊਗਾ, ਉਹਦਾ ਜਵਾਬ ਦਿੱਤਾ ਹੋਇਆ ਇੱਥੇ ਵੀ ਆਹ ਐਂ ਦੱਸਿਆ ਵੀ ਗੁਰੂ ਨੂੰ ਕਿਵੇਂ ਪਤਾ ਲੱਗ ਗਿਆ ਵੀ, ਉਹ ਤਾਂ ਕਹਿੰਦੇ ਨੇ ਗ੍ਰੰਥਾਂ 'ਚ ਕਦੇ ਪਤਾ ਹੀ ਨਹੀਂ ਲੱਗਦਾ, ਉਹਦਾ ਜਵਾਬ ਦਿੱਤਾ। ਇਹ ਇਸ ਕਿਸਮ ਦਾ ਜਵਾਬ ਅੱਜ 'ਚ ਨਹੀਂ ਆਇਆ ਹੋਇਆ ਕਿਤੇ, ਆਹ ਜਿਹੜਾ ਜਵਾਬ ਇੱਥੇ ਆਇਆ ਹੋਇਆ ਨਾ, ਆਦ ਦੇ ਵਿੱਚ ਕਿਤੇ ਨਹੀਂ ਆਇਆ ਸਵਾਲ ਦਾ ਜਵਾਬ, ਇੱਥੇ ਆ ਗਿਆ ਜਵਾਬ। ਇਹ ਮੈਨੂੰ ਕਿਹਨੇ ਦੱਸਿਆ ਆ ਕੇ,
ਪੂਰ ਰਹੀ ਮਹੀ ਮੋਹ ਮਹਿਮਾ,
ਹਾਂ ਉਹਨੇ ਆ ਕੇ ਮੈਨੂੰ ਦੱਸਿਆ ਵੀ ਹਾਂ ਹੈਗਾ, ਸਬੂਤ ਦਿੱਤਾ ਉਹ। ਹਾਂਜੀ,
ਵੇਦ ਕਤੇ ਬਿਨਾ ਭੇਦ ਲਹਿਓ, ਤੇ ਸਿੱਧ ਸਮਾਦ ਸਭੈ ਕਰ ਹਾਰੇ।
ਆ ਦੇਖੋ, ਹੁਣ ਇੱਕ ਪਾਸੇ ਤਾਂ ਕਹਿ ਤਾ ਵੇਦ ਕਤੇ ਬਿਨਾ ਭੇਦ ਲਹਿਓ, ਫਿਰ ਜਿਹੜੇ ਭੇਦ ਦੱਸੀ ਜਾਂਦੇ ਉਹ ਕਿਵੇਂ ਦੱਸਦੇ ਹੋ, ਇਹ ਸਵਾਲ ਦਾ ਜਵਾਬ ਦਿੱਤਾ ਉੱਤੇ, ਵੇਦ ਕਤੇ ਬਿਨਾ ਭੇਦ ਲਹਿਓ
ਤੇ ਸਿੱਧ ਸਮਾਧ ਸਭੈ ਕਰ ਹਾਰੇ।
ਸਿੱਧ ਸਮਾਧੀਆਂ ਲਾ ਕੇ ਹਾਰ ਗਏ ਵਿਚਾਰੇ, ਸਾਰੇ ਸਮਾਧੀਆਂ ਲਾ ਕੇ ਸਿੱਧ ਵੀ ਹਾਰ ਗਏ। ਭੇਦ ਨਹੀਂ ਲੈਣਾ ਆਪਾਂ ਨੇ, ਸਬੂਤ ਸਾਬਤ ਮਨ ਨੂੰ ਤਸੱਲੀ ਦਵਾ ਦੇਣੀ ਵੀ ਹੈਗਾ, ਉਹਦੀ ਹੋਣ ਦਾ ਸਬੂਤ ਇਹ ਲੈਣਾ ਆਪਾਂ ਨੇ ਮਨ ਦੀ ਤਸੱਲੀ ਕਰਕੇ, ਭੇਦ ਨਹੀਂ ਲੈਣਾ। ਦੇਖੋ, ਭੇਦ ਲੈਣਾ ਹੋਰ ਗੱਲ ਹੈ, ਭੇਦ ਭੇਦ ਕੀ ਹੈ, ਭੇਦ ਉਹ ਕਾਹਦਾ ਬਣਿਆ ਹੋਇਆ, ਕਾਹਤੋਂ ਬਣਿਆ ਹੋਇਆ, ਕਿਹਨੇ ਬਣਾਇਆ, ਇਹ ਭੇਦ ਹੈ। ਇਹ ਤਾਂ ਹੋ ਗਿਆ ਨਾ ਭੇਦ, ਕਦ ਤੱਕ ਰਹੂਗਾ, ਇਹ ਜਿਹੜੇ ਸਵਾਲ ਨੇ ਇਹਦਾ ਨਹੀਂ ਭੇਦ ਕਿਸੇ ਨੇ ਪਾਇਆ, ਇਹ ਨਹੀਂ ਹੈ, ਇਹ ਭੇਦ ਦੀਆਂ ਗੱਲਾਂ ਨਹੀਂ ਕਿਸੇ ਨੇ ਦੱਸੀਆਂ। ਜਿਵੇਂ ਸਰੀਰ ਬਾਰੇ ਸਾਨੂੰ ਪਤਾ ਹੀ ਹੈ, ਉਹਦਾ ਇਤਿਹਾਸ ਨਹੀਂ ਹੈਗਾ ਕੋਈ, ਜਿਹਦਾ ਇਤਿਹਾਸ ਹੁੰਦਾ ਉਹਦਾ ਭੇਦ ਹੁੰਦਾ, ਉਹਦਾ ਇਤਿਹਾਸ ਨਹੀਂ ਕੋਈ, ਆਤਮਾ ਦਾ ਕੋਈ ਇਤਿਹਾਸ ਨਹੀਂ ਹੈ। ਹਾਂ, ਸੰਸਾਰ ਦਾ ਇਤਿਹਾਸ ਹੈਗਾ, ਇੰਨਾ ਕੁ ਇਤਿਹਾਸ ਹੈ ਇਹਦਾ ਬਈ, ਜਦ ਇਹ ਜੰਮਣ ਮਨ 'ਚ ਆਤਮਾ ਪੈ ਜਾਂਦੀ ਹੈ, ਕਿਉਂ ਪੈਂਦੀ ਹੈ, ਫਿਰ ਛੁਟਕਾਰਾ ਕਿਵੇਂ ਹੋ ਜਾਂਦਾ, ਬਸ ਹੋ ਵਿੱਚ ਆਇਆ ਹੋ ਵਿੱਚ ਗਿਆ, ਇਹ ਤਾਂ ਗੱਲ ਇੰਨੀ ਤਾਂ ਕਹੀ ਹੋਈ ਹੈ। ਉਹ ਆਪਣਾ ਹੀ ਦੱਸਿਆ, ਉਹ ਵੀ ਹੋਰ ਕਿਹਦਾ ਦੱਸਿਆ, ਉਹ ਵੀ ਆਪਣਾ ਹੀ ਦੱਸਿਆ, ਇਹ ਵੀ ਆਤਮਕਥਾ ਹੀ ਹੈ, ਅਸਲ ਦੇ ਵਿੱਚ ਆਤਮਕਥਾ ਹੀ ਹੈ ਇਹ ਸਾਰੀ, ਆਤਮਾ ਦੀ ਕਥਾ ਆਤਮਕਥਾ ਹੀ ਹੁੰਦੀ ਹੈ, ਸਭ ਦੀ ਉਹ ਕਥਾ ਹੈ, ਜਿੰਨੇ ਸ੍ਰਿਸ਼ਟੀ 'ਚ ਆਤਮਾ ਨੇ ਆਤਮਕਥਾ ਸਭ ਦੀ ਉਹ ਕਥਾ ਹੈ, ਇਹ ਇਕੱਲੇ ਦੀ ਨਹੀਂ ਕਿਸੇ ਦੀ ਕਥਾ ਹੁੰਦੀ, ਆਤਮਕਥਾ ਸਭ ਦੀ ਕਥਾ ਹੈ ਆਤਮਾ ਦੇ ਲੈਵਲ ਦੀ। ਹਾਂਜੀ,
ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭਾਂਤ ਪੁਰਾਣ ਵਿਚਾਰ ਵਿਚਾਰੇ।
ਸਿਮਰਤ ਸ਼ਾਸਤਰਾਂ ਦੇ ਵਿੱਚ ਵੀ ਬਹੁਤ ਤਰੀਕੇ ਨਾਲ ਵਿਚਾਰ ਕੀਤੀ ਹੈ ਉਹਨਾਂ ਨੇ, ਬਹੁਤ ਬਹੁਤ ਪੱਖਾਂ ਤੋਂ ਵਿਚਾਰ ਕੀਤੀ ਹੈ, ਸਿਮਰਤ ਸ਼ਾਸਤਰ ਵਾਲਿਆਂ ਨੇ ਵੀ ਆਤਮਾ ਦੀ ਵਿਚਾਰ ਕੀਤੀ ਹੋਈ ਹੈ ਉੱਥੇ ਵੀ ਬਹੁਤ, ਚਾਹੇ ਉਹਨਾਂ ਨੇ ਜਨਮ ਲਿਆ ਹੋਇਆ, ਆਤਮਾ ਨੇ ਜਨਮ ਲਿਆ ਹੋਇਆ ਹੈ, ਉਹ ਗੱਲ ਤਾਂ ਆਤਮਾ ਦੀ ਉਹ ਚੱਲਦੀ ਹੈ ਉੱਥੇ, ਜੇ ਖੋਟ ਹੈ ਤਾਂ ਆਤਮਾ 'ਚ ਹੈ, ਜੇ ਔਗਣ ਨੇ ਤਾਂ ਆਤਮਾ 'ਚ ਨੇ, ਜੇ ਗੁਣ ਨੇ ਤਾਂ ਆਤਮਾ 'ਚ ਨੇ, ਜੇ ਪੁੱਠੇ ਕੰਮ ਕਰੇ ਨੇ ਤਾਂ ਆਤਮਾ ਨੇ ਕਰੇ ਨੇ, ਜੇ ਸਿੱਧੇ ਕਰੇ ਨੇ ਤਾਂ ਆਤਮਾ ਨੇ ਕਰੇ ਨੇ। ਵਿਚਾਰ ਤਾਂ ਇਹੀ ਚੱਲਦੀ ਹੈ, ਜੇ ਪੁੰਨ ਪਾਪ ਦੀ ਵੀ ਵਿਚਾਰ ਚੱਲਦੀ ਹੈ, ਉਹ ਵੀ ਆਤਮਾ ਦੇ ਪ੍ਰਥਾ ਹੀ ਚੱਲਦੀ ਹੈ ਪੁੰਨ ਪਾਪ ਦੀ ਵਿਚਾਰ। ਗੁਰਬਾਣੀ ਵੀ ਇਹੀ ਕਹਿੰਦੀ, ਅੰਤਨ ਵਿਹੜਾ ਤੇਰੇ ਜੀ ਪੇ ਲੀਜੇ। ਗੁਰਬਾਣੀ ਵੀ ਇਹੀ ਕਹਿੰਦੀ, ਅੰਤਨ ਵਿਹੜਾ ਤੇਰੇ ਜੀ ਪੇ ਲੀਜੇ। ਗੱਲ ਤਾਂ ਆਤਮਾ ਦੀ ਉਹ ਵਿਚਾਰ ਚੱਲਦੀ ਹੈ, ਸਰੀਰ ਨੂੰ ਤਾਂ ਐਵੇਂ ਫਿਰ ਅਸੀਂ ਖਾਮ ਖਾਈ, ਆਤਮਾ ਦਾ ਦਰਸ਼ਨ ਨਹੀਂ, ਆਤਮਾ ਦੀ ਕੋਈ ਸ਼ਕਲ ਨਹੀਂ, ਸਰੀਰ ਲਿਆ ਕੇ ਐਵੇਂ ਖੜਾ ਕਰ ਲੈਂਦੇ, ਕਿਉਂ ਮਜਬੂਰੀ ਕਹਿ ਲਓ ਸਾਡੀ, ਮਜਬੂਰੀ ਵੀ ਹੈ। ਕੋਈ ਆਤਮਾ ਤਾਂ ਕ੍ਰਿਸ਼ਨ ਦੀ ਲੱਭੀ ਨਹੀਂ, ਸਰੀਰ ਦੇਖਿਆ ਹੋਇਆ ਸੀ, ਸਰੀਰ ਸਰੀਰ ਦੀ ਆਪਣੀ ਗੁਰਤੀ ਬਣਾ ਲਈ ਜਾਂ ਫੋਟੋ ਬਣਾ ਲਈ, ਜੋ ਵੀ ਕੁਛ ਹੈ, ਚਾਹੇ ਕ੍ਰਿਸ਼ਨ ਵੀ ਨਾ ਹੋਵੇ, ਮੈਂ ਕਿਹੜਾ ਦੇਖਿਆ ਹੁਣ, ਜਿਹੋ ਜਿਹੀ ਕੋਈ ਕਿਹੋ ਜਿਹੀ ਫੋਟੋ ਬਣਾਉਂਦਾ, ਕੋਈ ਕਿਹੋ ਜਿਹੀ ਬਣਾਉਂਦਾ। ਹਾਂਜੀ,
ਆਦ ਅਨਾਦ ਦੀ ਅਗਾਧ ਕਥਾ, ਧਰੂ ਸੇ ਪ੍ਰਹਲਾਦ ਅਜਾਮਲ ਤਾਰੇ।
ਅਰੇ ਹੁਣ ਧਰੂ ਦੀ ਗੱਲ ਆਈ ਹੈ, ਧਰੂ ਦੇ ਕੋਈ ਸਰੀਰ ਦੀ ਗੱਲ ਥੋੜ੍ਹੀ, ਆਤਮਾ ਦੀ ਗੱਲ ਆਊ, ਅਜਾਮਲ ਦੀ ਵੀ ਗੱਲ ਆਊਗੀ, ਆਤਮਾ ਦੀ ਗੱਲ ਆਊਗੀ। ਆਦ ਤੋਂ ਲੈ ਕੇ, ਸ਼ੁਰੂ ਤੋਂ ਲੈ ਕੇ ਜਿਹੜੀ ਕਥਾ ਚੱਲਦੀ ਆਈ ਹੈ, ਆਦ
ਅਨਾਦ
ਅਨਾਦ
ਅਗਾਧ ਕਥਾ,
ਇਹ ਜਿਹੜਾ ਆਦ ਹੈ ਧਰਤੀ ਦਾ, ਇਹ ਆਤਮਾ ਹੈ। ਸ੍ਰਿਸ਼ਟੀ ਜੇ ਆਤਮਾ ਸੀ ਤਾਂ ਹੀ ਸ੍ਰਿਸ਼ਟੀ ਰਚੀ ਹੈ, ਮਾਇਆ ਤਾਂ ਬਾਅਦ 'ਚ ਰਚੀ ਹੈ। ਪਹਿਲਾਂ ਨੂਰ ਹੈ, ਅੱਬਲੋਲੋ ਨੂਰ ਹੋ ਪਾਇਆ, ਨੂਰ ਤੋਂ ਬਾਅਦ ਫਿਰ ਤੱਤ ਪੰਜ, ਇਹਦੇ ਵਾਸਤੇ ਇਹੀ ਆਦ ਸ੍ਰਿਸ਼ਟੀ ਦਾ ਆਦ ਇਹ ਆਪ ਹੀ ਹੈ ਆਤਮਾ। ਇਹਦੀ ਜਿਹੜੀ ਕਥਾ ਹੈ, ਆਪ ਅਨਾਦੀ ਹੈ। ਆ ਜਿਹੜੀ 84 ਲੱਖ ਜੂਨ ਹੈ, ਇਹ ਤਾਂ ਆਦ ਹੈ, ਇਹਦਾ ਆਦ ਹੈ। ਜਿਹੜਾ ਦੇਹ ਬਣਦੀ ਹੈ ਇਹਦਾ ਆਦ ਹੈ, ਇਹਦੀ ਆਪਣੀ ਦੇਹ ਦਾ ਆਦ ਕੁਛ ਨਹੀਂ ਹੈਗਾ, ਆਤਮਾ ਦਾ ਆਦ ਕੁਛ ਨਹੀਂ ਹੈ। ਆਤਮਾ ਦਾ ਆਦ ਚਲੋ ਪ੍ਰਾਤਮਾ ਕਹਿ ਲਓ, ਗਾਹਾਂ ਪ੍ਰਾਤਮਾ ਆਤਮਾ ਤਾਂ ਕੋਈ ਹੈ, ਉਹਦਾ ਆਦ ਤਾਂ ਫਿਰ ਕੁਛ ਨਹੀਂ, ਚੇਤਨ ਦਾ ਆਦ ਕੁਛ ਨਹੀਂ ਹੈ। ਹਾਂਜੀ,
ਧਰੂ ਸੇ ਪ੍ਰਹਲਾਦ ਅਜਾਮਲ ਤਾਰੇ,
ਧਰੂ ਪ੍ਰਹਲਾਦ ਅਜਾਮਲ ਤਾਰੇ ਤਾਂ ਹੈ ਹੀ, ਬਣਿਆ ਤਾਂ ਹੋਇਆ ਤਰੇ ਨੇ ਉਹ। ਤਾਰੇ ਕੀ ਨੇ ਭਾਜੀ? ਨੇ ਤਾਰੇ ਨੇ ਉਹਦੀ ਗੱਲ ਚੱਲਦੀ ਹੈ, ਸਬੂਤ ਹੈ ਨਾ ਤਾਰੇ ਤਾਰਨ ਵਾਲਾ ਕੋਈ ਹਰ। ਹਾਂਜੀ,
ਨਾਮ ਉਚਾਰ ਤਰੀ ਗਣਕਾ, ਸੋਈ ਨਾਮ ਆਧਾਰ ਵਿਚਾਰ ਹਮਾਰੇ।
ਜਿਹੜੇ ਨਾਮ ਨੂੰ ਉਚਾਰਨ ਕਰਕੇ ਗਣਕਾ ਤਰੀ ਹੈ, ਨਾਮ ਉਚਾਰ ਤਰੀ ਗਣਕਾ,
ਸੋਈ ਨਾਮ,
ਇੱਥੇ ਉਚਾਰ ਲਿਖਿਆ ਲਫ਼ਜ਼ ਹੈ, ਉਚਾਰ ਲਫ਼ਜ਼ ਹੈ, ਨਾਮ ਉਚਾਰਨ ਕੀਤਾ ਹੋਇਆ ਗਣਕਾ ਨੇ। ਨਾਮ ਗਣਕਾ ਅਸਲ ਦੇ ਵਿੱਚ ਬੁੱਧੀ ਦਾ ਨਾਮ ਹੈ, ਇੱਥੇ ਉਚਾਰਨ ਕੀਤਾ ਹੋਇਆ, ਕਿਉਂਕਿ ਸੋਟਾ ਪੜਾਵਤ ਗਣਕਾ ਤਰੀ, ਜੇ ਪੜ੍ਹਾਉਣਾ ਤਾਂ ਉਚਾਰਨ ਕਰਕੇ ਹੀ ਪੜ੍ਹਾਉਣਾ। ਜਿਹੜੇ ਕੋਈ ਇੱਕ ਨਾਮ ਜਪਦੇ ਰਾਮ ਨਾਮ, ਉਹ ਪੜ੍ਹਾਈ ਨਹੀਂ ਕਰਾ ਸਕਦੇ, ਹਰੀ ਹਰੀ ਕਹਿ ਕੇ ਕੋਈ ਪੜ੍ਹਾਈ ਕਰਾਊਗਾ? ਇੱਕ ਵਾਰ ਦੱਸ ਦੂ ਵੀ ਹਰ ਹਰ ਕਹੀ ਜਾ ਚੱਲ, ਉਹ ਆਪਣਾ ਕਹਿ ਦਿਓ, ਇਹ 'ਚ ਪੜ੍ਹਾਈ ਵਾਲੀ ਲੋੜ ਹੀ ਨਹੀਂ ਹੈ। ਹਾਂ, ਉੱਥੇ ਪੜ੍ਹਾਈ ਹੈ, ਨਾ ਪੜ੍ਹੋ, ਇਹ ਨਾ ਪੜ੍ਹਨ ਵਾਲੀ ਚੀਜ਼ ਹੈ ਸਾਡੇ, ਜਾਂ ਪੜ੍ਹਨਾ ਬਹੁਤ ਉਚਾਰਨ, ਇੱਥੋਂ ਇਹ ਲਾ ਲੈਣਗੇ ਵੀ ਉਹ ਵੀ ਤਾਂ ਉਚਾਰਨ ਕੀਤਾ ਨਾ, ਲੇਕਿਨ ਉਹਨੇ ਤਾਂ ਪੜ੍ਹਾਇਆ ਉਚਾਰਨ ਕਰਕੇ। ਟੀਚਰ ਉਚਾਰਨ ਹੀ ਕਰਦਾ, ਕੁਛ ਬੋਲਦਾ, ਉਚਾਰਨ ਕਰਦਾ ਮਤਲਬ ਬੋਲਣਾ, ਉਹ ਪੜ੍ਹਾਈ ਵਾਲੀ ਗੱਲ ਹੈ, ਨਾਮ ਵਾਲੀ। ਨਾਮ ਉਚਾਰ ਤਰੀ ਗਣਕਾ,
ਸੋਈ ਨਾਮ ਆਧਾਰ ਵਿਚਾਰ ਹਮਾਰੇ।
ਜਿਹੜੇ ਗਣਕਾ ਨੇ ਨਾਮ ਉਚਾਰਨ ਕੀਤਾ ਹੈ, ਸਾਡੇ ਅਸੀਂ ਵੀ ਉਸੇ ਨਾਮ ਨੂੰ ਵਿਚਾਰੇ ਹੈ,
ਸੋਈ ਨਾਮ ਆਧਾਰ ਵਿਚਾਰ ਹਮਾਰੇ।
ਹਾਂ, ਸਾਡੇ ਵਿਚਾਰ 'ਚ ਵੀ ਉਹੀ ਜਿਹੜਾ ਨਾਮ ਹੈ, ਸਭ ਦਾ ਉਧਾਰ ਹੈ, ਅਸੀਂ ਸਹਿਮਤ ਹਾਂ ਉਸ ਨਾਮ ਨਾਲ। ਗੁਰਮਤਿ ਦੀ ਵਿਚਾਰਧਾਰਾ ਵਿੱਚ ਉਹੀ ਨਾਮ ਹੈ ਜਿਹੜਾ, ਉਹੀ ਤਾਰਨ ਵਾਲਾ ਹੈ। ਜਿਵੇਂ ਗਣਕਾ ਨੇ ਉਚਾਰਨ ਕਰਕੇ ਤਾਰਿਆ, ਉਹ ਗੁਰਮਤਿ ਦੀ ਵਿਚਾਰਧਾਰਾ ਵਾਲਾ ਹੀ ਨਾਮ ਹੈ। ਹਮਾਰੇ ਵਿਚਾਰ ਵੀ ਉਸੇ ਨਾਮ ਨਾਲ ਸਹਿਮਤੀ ਨੇ, ਸਾਡੇ ਵਿਚਾਰ 'ਚ ਵੀ ਉਹ ਜਿਹੜਾ ਨਾਮ ਹੈ, ਉਹੀ ਨਾਮ ਤਾਰਨ ਦੇ ਸਮਰੱਥ ਹੈ, ਐਂ ਕਹਿ ਲਓ। ਉਹ ਨਾਮ ਉਸ ਤਰੀਕੇ ਨਾਲ ਉਹ ਵਿਧੀ ਹੈ ਨਾਮ ਉਚਾਰਨ ਕਰਨ ਦੀ, ਉਹਦੇ ਨਾਲ ਤਰ ਉਹ ਤਰਨ ਤਾਰਨ ਹੈ, ਉਹ ਤਾਰ ਸਕਦਾ।
ਆਦ ਅਨਾਦ ਅਗਾਧ ਸਦਾ ਪ੍ਰਭ ਸਿੱਧ ਸਵਰੂਪ ਸਭੋ ਪਹਿਚਾਨੇ ਹੋ।
ਆਦ
ਅਨਾਦ,
ਆਦ ਔਰ ਅਨਾਦ ਦੋਵੇਂ ਲਫ਼ਜ਼ ਪਹਿਲਾਂ ਚੱਲਦੇ ਆਏ ਨੇ ਹੁਣ ਹੁਣ ਤੱਕ ਸ਼ੁਰੂ ਤੋਂ ਹੀ। ਆਦ ਅਨਾਦ
ਅਗਾਧ ਸਦਾ ਪ੍ਰਭ,
ਅਗਾਧ ਸਦਾ ਪ੍ਰਭ, ਆਦ ਔਰ ਅਨਾਦ ਦਾ ਦੋ ਲਫ਼ਜ਼ ਲੱਗੇ ਨੇ, ਸਭ ਦਾ ਆਦ ਹੈ, ਪ੍ਰਭ ਇਹ ਲਫ਼ਜ਼ ਲੱਗਦਾ ਹੈ, ਪਰਾਤਮਾ ਦੀ ਉਹ ਗੱਲ ਹੈ, ਇੱਥੇ ਪਰਮੇਸ਼ਰ ਦੀ ਗੱਲ ਨਹੀਂ ਹੈ, ਜਿਹੜਾ ਸ੍ਰਿਸ਼ਟੀ ਵਿੱਚ ਹੈ ਉਹਦੀ ਗੱਲ ਚੱਲਦੀ ਹੈ, ਜੋ ਜਿਹਦੀ ਵਜ੍ਹਾ ਨਾਲ ਸ੍ਰਿਸ਼ਟੀ ਹਰੀ ਭਰੀ ਹੈ, ਇਹ ਹਰ ਦੀ ਕਥਾ ਹੈ, ਸਭ ਤੋਂ ਉੱਤਮ ਹਰਕੀਕਤ ਹੈ, ਇੱਥੇ ਤੱਕ ਉਹਨੇ ਤਾਂ ਸ੍ਰਿਸ਼ਟੀ ਆ ਦੂਆ ਕੰਟਰੋਲ ਮਾਇਆ ਰਚੀ ਹੋਈ ਹੈ, ਪਰਮੇਸ਼ਰ ਨੇ ਮਾਇਆ ਇਹਦਾ ਹੋਰ ਸਿਸਟਮ ਸਾਰਾ ਉਹਦੇ ਕੰਟਰੋਲ 'ਚ ਹੈ, ਇਹਦੇ ਵਾਸਤੇ ਸਭ ਕੁਛ ਕੀਤਾ, ਇਹਦੇ ਜਾਗਣ ਵਾਸਤੇ। ਹਾਂ, ਅਗਾਧ ਕਥਾ ਇਹ,
ਅਗਾਧ ਸਦਾ ਪ੍ਰਭ,
ਸਦਾ ਪ੍ਰਭ, ਅਗਾਧ ਕੀ ਹੈ ਅਸਲ 'ਚ, ਜਿਹੜੀ ਇਹਦੀ ਆਪਣੀ ਬੁੱਧੀ ਹੈ ਨਾ, ਜਦ ਇਹ ਜਨਮ ਲੈ ਆਉਂਦਾ ਇਹਦੀ ਬੁੱਧੀ 'ਤੇ ਵੀ ਇਹ ਆਪ ਪਰੇ ਹੋ ਜਾਂਦਾ, ਇਹਦੀ ਬੁੱਧੀ ਨੂੰ ਇਹਦਾ ਆਪਣਾ ਹੀ ਗਿਆਨ ਨਹੀਂ ਹੁੰਦਾ, ਅਗਾਧ ਹੁੰਦਾ, ਬੋਧ ਤੋਂ ਅਗਾਧ ਹੋ ਜਾਂਦਾ, ਪਰੇ ਹੋ ਜਾਂਦਾ। ਹੁਣ ਬੁੱਧੀ ਦੇਖਦੀ ਹੈ ਅੱਖਾਂ ਨਾਲ, ਅੱਖਾਂ ਵਾਲਾ ਹੀ ਦਰਸ਼ਨ ਦਾ ਇਹਨੂੰ ਪਤਾ, ਅੱਖਾਂ ਦੇ ਗਾਹਾਂ ਵਾਲਾ ਦਰਸ਼ਨ ਦਾ ਇਹਨੂੰ ਗਿਆਨ ਹੀ ਨਹੀਂ ਪਹਿਲਾਂ, ਅੱਖਾਂ ਨਾਲ ਦੇਖਣਾ ਚਾਹੁੰਦੇ ਹਾਂ ਅਸੀਂ ਕੁਛ ਨਾ ਕੁਛ, ਅੱਖਾਂ ਤੋਂ ਗਾਹਾਂ ਦੀ ਗੱਲ ਦਾ ਇਮੈਜਨ ਨਹੀਂ ਕਰ ਸਕਦੇ, ਅਗਾਧ ਹੋ ਗਿਆ, ਆਤਮਾ ਅਗਾਧ ਹੋ ਗਈ ਸਾਡੇ ਵਾਸਤੇ। ਹੁਣ ਅਗਾਧ ਹੁੰਦਾ ਬੁੱਧੀ ਤੋਂ ਪਰੇ, ਬੁੱਧੀ ਦੀ ਪਕੜ ਤੋਂ ਪਰੇ, ਇਹ ਆਪਣੀ ਬੁੱਧੀ ਦੀ ਆਪ ਇਹ ਪਕੜ ਤੋਂ ਪਰੇ ਹੋ ਜਾਂਦਾ, ਜਦ ਦੇਹ ਧਾਰਨ ਕਰਦਾ, ਜਦ ਇਹ ਸਰੀਰ ਧਾਰਨ ਕਰ ਲੈਂਦਾ ਨਾ ਦੋ ਹੋ ਕੇ, ਜਿਹੜਾ ਅੱਧਾ ਹੈ ਉਹ ਇਹਦੀ ਆਪਣੀ ਬੁੱਧੀ ਤੋਂ ਹੀ ਪਰੇ ਹੋ ਜਾਂਦਾ, ਆਤਮਾ ਅਸਲ ਦੇ ਵਿੱਚ ਬੁੱਧੀ ਤੋਂ ਹੀ ਪਰੇ ਹੋ ਜਾਂਦੀ ਹੈ, ਇਹਦੇ ਵਾਸਤੇ ਹੀ ਅਗਾਧ ਹੋ ਜਾਂਦਾ, ਇਹ ਆਪਣੇ ਵਾਸਤੇ ਆਪ ਹੀ ਅਗਾਧ ਹੋ ਜਾਂਦਾ। ਇਸ ਕਰਕੇ ਕਹੋ ਨਾ, ਕਹੋ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਪਰਮ ਕੀ ਕਾਈ, ਆਪਾ ਹੀ ਚੀਨਣਾ, ਆਤਮ ਦਰਸ਼ਨ ਹੈ, ਆਪ ਹੀ ਅਗਾਧ ਹੈ ਆਪਣੇ ਵਾਸਤੇ, ਆਹੀ ਗੱਲ ਹੈ, ਨਾ ਕੋਈ ਰੱਬ ਦੀ ਗੱਲ ਹੈ, ਨਾ ਕੋਈ ਖੁਦਾ ਦੀ ਗੱਲ ਹੈ, ਨਾ ਕੋਈ ਪਰਮਾਤਮਾ ਦੀ ਗੱਲ ਹੈ, ਇਹ ਆਪਣੇ ਵਾਸਤੇ ਆਪ ਹੀ ਪਰਮਾਤਮਾ ਬਣ ਜਾਣਾ ਇਹਨੇ ਆਤਮ ਦਰਸ਼ਨ ਦੇ ਵਿੱਚ, ਜਿੰਨੀ ਆਤਮ ਜਾਣਿਆ ਪਰਮਾਤਮਾ ਹੋਈ, ਇੰਨੀ ਹੋਈ ਗੱਲ ਹੈ ਸਾਰੀ ਧਰਮ ਦੇ ਵਿੱਚ, ਇਹੀ ਕੁੰਡੀ ਹੈ, ਇਹ ਕੁੰਡੀ ਕਰਕੇ ਹੀ ਇਹ ਧਰਮ ਵੱਖਰਾ, ਕੁੰਡੀ ਸਾਰਿਆਂ ਧਰਮਾਂ ਦੇ ਵਿੱਚ ਇਹੀ ਹੈ, ਉਹਨਾਂ ਦੇ ਹੱਲ ਹੋਈ ਨਹੀਂ, ਉਹਨਾਂ ਨੇ ਉਟ ਪਟੰਗ ਜਿਹਾ ਹੋਰੇ ਕਰਕੇ ਨਾ ਕਾਲਾ ਮਾਲਾ ਜਿਹਾ ਕਰਕੇ, ਉਹ ਲੋਕ ਆਪਣੇ ਪਬਲਿਕ ਨੂੰ ਕਦੀ ਗੇੜੇ ਪਾ ਕੇ ਚੱਲ ਪਾਸੇ ਗਏ, ਘੁਮਾ ਫਿਰਾ ਕੇ ਜਿਹੜਾ ਮਤ ਧਾਰਨ ਕਰਦਾ, ਮਤ ਚਲਾਉਂਦਾ, ਉਹ ਆਪਣੇ 'ਤੇ ਲਿਆ ਕੇ ਖੜਾ ਕਰ ਦਿੰਦਾ, ਕ੍ਰਿਸ਼ਨ ਨੇ ਮੈਂ ਕਰਕੇ ਆਪਣੇ ਆਪ ਨੂੰ ਪ੍ਰੋਜੈਕਟ ਕਰਤਾ, ਮੈਂ ਹਾਂ ਸਭ ਕੁਛ, ਕਿਉਂਕਿ ਆਤਮਾ ਦੋਇਆਂ 'ਚ ਨਹੀਂ ਆਇਓ ਜੀ, ਉਹਨੇ ਮੈਂ ਕਰਕੇ ਆਪਣੇ 'ਤੇ ਲਿਆ ਕੇ ਉਂਗਲੀ ਕਰਕੇ ਚੱਲ ਜੀ, ਬੱਬੜ ਭੂਸੇ ਜੇ 'ਚ ਪਾਤੀ ਗੱਲ, ਆਤਮ ਦਰਸ਼ਨ ਹੈ ਬਸ, ਆਪਣੇ ਵਾਸਤੇ ਆਪ ਅਗਾਧ ਹੈ ਜਿਹੜਾ ਮਨ ਹੈ, ਨਾ ਤੂੰ ਆਵੇ ਬਸ ਵੇਦ ਪੜ੍ਹਾਉਣੇ, ਕਰਨਾ ਮਨ ਬਸ 'ਚ ਹੈ, ਪਹਿਲਾਂ ਮਨ ਦਾ ਹੀ ਨਹੀਂ ਪਤਾ ਕਿਸੇ ਨੂੰ ਕੀ ਹੈ, ਕਹਿ ਦਿੰਦੇ ਹਾਂ ਮੇਰਾ ਮਨ ਨਹੀਂ ਕਰਦਾ, ਉਹ ਨਹੀਂ ਕਰਦਾ, ਮਨ ਨਹੀਂ ਬਸ ਆਉਂਦਾ, ਵੇਦ ਪੜ੍ਹਾ ਲਏ ਸਾਰੇ, ਵੇਦ ਪੜ੍ਹੇ ਨਹੀਂ, ਵੇਦ ਪੜ੍ਹਨ ਵਾਲੇ ਦਾ ਕਿਹਦਾ ਮਨ ਬਸ 'ਚ ਹੈ, ਅਰਥ ਕਰਦੇ ਪਰਮੇਸ਼ਰ ਨਹੀਂ ਬਸ 'ਚ ਆਉਂਦਾ, ਵੇਦ ਪੜ੍ਹਾਵਣੇ ਹੈ, ਪਰਮੇਸ਼ਰ ਨੂੰ ਵੇਦ ਪੜ੍ਹਾਇਆ, ਵੇਦ ਕਿਹਨੂੰ ਪੜ੍ਹਾਇਆ, ਇਹ ਨਹੀਂ ਦੇਖਿਆ ਵੀ ਲਿਖਿਆ ਹੋਇਆ ਕੀ ਹੈ, ਨਾ ਤੂੰ ਆਵੇਂ ਬਸ ਕਿਵੇਂ, ਵੇਦ ਪੜ੍ਹਾਵਣੇ, ਵੇਦ ਕਿਹਨੂੰ ਪੜ੍ਹਾਇਆ, ਪਰਮੇਸ਼ਰ ਨੂੰ ਪੜ੍ਹਾਇਆ, ਉਹ ਵੇਦ ਤਾਂ ਮਨ ਨੂੰ ਪੜ੍ਹਾਇਆ, ਆਪੇ ਕਿਹਨੇ ਪੜ੍ਹਾਇਆ, ਅਕਲ ਨੇ ਪੜ੍ਹਾਇਆ, ਬੁੱਧੀ ਨੇ,
ਬੁੱਧੀ ਬੋਲਦੀ ਹੈ,
ਬੁੱਧੀ ਬੋਲਦੀ ਆ, ਉਹ ਇਹ ਗੱਲ ਕਹਿ ਪੜ੍ਹਾ ਰਹੀ ਹੈ ਨਾ, ਨਾਮ ਵੇਦ ਪੜ੍ਹਾਏ ਨੇ, ਗੁਰਬਾਣੀ ਪੜ੍ਹਾਈ ਹੈ, ਬੁੱਧੀ ਨੇ ਪੜ੍ਹਾਈ ਹੈ, ਬੁੱਧੀ ਨੂੰ ਸਮਝੀ ਨਹੀਂ ਬੁੱਧੀ ਨੇ, ਜੇ ਬੁੱਧੀ ਨੂੰ ਨਹੀਂ ਸਮਝ ਆਈ ਗਾਹ ਮਨ ਨੂੰ ਸਵਾ ਸਮਝ ਆਉਣੀ, ਮਨ ਮੰਨੇ ਕਹਦੇ ਨਾ, ਮਨ ਦੀ ਤਸੱਲੀ ਨਹੀਂ ਕਰਾ ਰਹੀ ਬੁੱਧੀ, ਅਸਲ 'ਚ ਮਨ ਕਿਉਂ ਨਹੀਂ ਮੰਨ ਰਿਹਾ, ਬੁੱਧੀ ਮਨ ਦੀ ਤਸੱਲੀ ਨਹੀਂ ਕਰਾ ਸਕੀ ਬਾਣੀ ਪੜ੍ਹ ਕੇ, ਗੱਲ ਆ ਹੈ, ਉਹਦੀ ਤਸੱਲੀ ਨਹੀਂ ਹੋਈ ਆਪਣਾ ਟਿਕਿਆ ਨਹੀਂ, ਉਹ ਕਹਿੰਦਾ ਨਿਆਣਾ ਨਹੀਂ ਮੰਨ, ਸਾਡੇ ਨਿਆਣੇ ਨਹੀਂ ਮੰਨਦੇ ਸੀ ਗੁਰ ਸਿੱਖ ਬਣ ਨੂੰ, ਤਸੱਲੀ ਨਹੀਂ ਅਸੀਂ ਕਰਾ ਸਕੇ ਉਹਨਾਂ ਦੀ, ਉਹੀ ਗੱਲ ਹੈ, ਨਿਆਣੇ ਤਾਂ ਹੀ ਮੰਨਣਗੇ ਜੇ ਹੁਣ ਟੀਚਰ ਹੈ, ਉੱਥੇ ਇੱਕ ਪ੍ਰੋਬਲਮ ਹੈ, ਸਵਾਲ ਹੈ, ਉਹ ਟੀਚਰ ਹੱਲ ਕਰਦਾ, ਉਹਨਾਂ ਕੋਲ ਜਵਾਬ ਵੀ ਹੈਗਾ ਹੁੰਦਾ ਵਿੱਚ ਲਿਖਿਆ ਹੋਇਆ ਕਿਤਾਬ ਦੇ, ਉਹ ਜਵਾਬ ਨਹੀਂ ਮਿਲਦਾ ਟੀਚਰ ਦਾ, ਨਿਆਣੇ ਮੰਨ ਲੈਣਗੇ, ਕਹਿੰਦੇ ਮਾਸਟਰ ਜੀ ਤੁਹਾਡਾ ਤਾਂ ਜਵਾਬ ਗਲਤ ਹੈ, ਸ਼ਾਇਦ ਜੇ ਜਵਾਬ ਗਲਤ ਆਵੇ ਬੱਚਿਆਂ ਨੂੰ ਪਤਾ ਹੋਵੇ ਵੀ ਜਵਾਬ ਗਲਤ ਹੈ, ਜਵਾਬ ਦਾ ਤਾਂ ਪਤਾ ਉਹਨੂੰ, ਹੱਲ ਦਾ ਨਹੀਂ ਪਤਾ ਬੱਚਿਆਂ ਨੂੰ, ਜਵਾਬ ਨਹੀਂ ਮਿਲਿਆ ਤੁਹਾਡਾ, ਜਿੰਨਾ ਚਿਰ ਜਵਾਬ ਮਿਲਾ ਨਹੀਂ ਦਿੰਦਾ ਬੱਚੇ ਵਿਸ਼ਵਾਸ ਨਹੀਂ ਕਰਦੇ ਟੀਚਰ ਦਾ, ਇਸ ਕਰਕੇ ਸਾਡਾ ਮਨ ਵਿਸ਼ਵਾਸ ਨਹੀਂ ਕਰਦਾ ਗੁਰਬਾਣੀ ਦਾ, ਵਿਸ਼ਵਾਸ ਤਾਂ ਨਹੀਂ ਕਰਦਾ, ਬੁੱਧੀ ਨੂੰ ਸਮਝ ਨਹੀਂ ਆਈ ਗੱਲ ਕੀ ਹੈ, ਵਿੱਚ ਜਦ ਬੁੱਧੀ ਨੂੰ ਗੱਲ ਦੀ ਸਮਝ ਆ ਗਈ ਫਿਰ ਮਨ ਨੂੰ ਬਣਾ ਸਕਦੀ ਆ, ਉਹ ਦਲੀਲਾਂ ਠੋਸ ਹੋਣ, ਜੇ ਨਿਆਣਿਆਂ ਨੂੰ ਕਹਿੰਦਾ ਨਹੀਂ ਜਵਾਬ ਠੀਕ ਹੈ ਕੁਛ ਨਹੀਂ, ਇੱਧਰ ਚੱਲ ਦੂਏ ਦੀ ਜਗ੍ਹਾ ਤੀਆ ਲੱਗ ਗਿਆ ਲਾ ਦਿਓ ਚਲੋ ਜਵਾਬ ਠੀਕ ਹੋਜੂ, ਨਿਆਣੇ ਮੰਨਦੇ ਨੇ, ਇੱਦਾਂ ਨਹੀਂ ਮੰਨਦੇ,
ਆਦ ਅਨਾਦ ਅਗਾਧ ਸਦਾ ਪ੍ਰਭ ਸਿੱਧ ਸਵਰੂਪ ਸਭੋ ਪਹਿਚਾਨੇ ਹੋ,
ਆਦ
ਅਨਾਦੀ,
ਅਨਾਦੀ ਇਹ ਅਨਾਦੀ ਹੈ, ਅਨਾਦੀ ਉਹਨੂੰ ਕਹਿੰਦੇ ਨੇ ਜਿਹਦਾ ਆਦ ਨਹੀਂ ਹੁੰਦਾ, ਆਦ ਆਪ ਅਨਾਦੀ ਹੈ, ਇਹਦਾ ਆਦ ਨਹੀਂ, ਇਹ ਸਭ ਦਾ ਆਦ ਹੈ, ਆਦ ਅਨਾਦ
ਅਗਾਧ ਸਦਾ ਪ੍ਰਭ,
ਅਗਾਧ ਸਦਾ ਪ੍ਰਭ, ਸਭ ਸ਼ੁਰੂ ਤੋਂ ਹੀ ਅਗਾਧ ਹੈ, ਬੁੱਧੀ ਤੋਂ ਪਰੇ, ਉਹਨੂੰ ਤਾਂ ਸੱਚਖੰਡ ਵਾਲੇ ਦੱਸਦੇ ਨੇ, ਉੱਥੋਂ ਸ਼ਬਦ ਆਉਂਦਾ, ਉਹ ਬਾਣੀ ਆਉਂਦੀ ਹੈ ਤੁਰਕੀ, ਤਾਂ ਪਤਾ ਲੱਗਦਾ ਲੋਕਾਂ ਨੂੰ, ਲੋਕਾਂ ਨੂੰ ਨਹੀਂ ਪਤਾ ਲੱਗਦਾ, ਇੱਥੇ ਇੰਨੀਆਂ ਬੱਤਾਂ ਬਣੀਆਂ ਕਿਸੇ ਨੂੰ ਪਤਾ, ਪਰ ਜਿਹਨੂੰ ਬੋਲਿਆ ਫਿਰ ਉਹ ਬੋਲਿਆ ਵੀ ਮੈਂ ਤਾਂ ਬੁਲਾਇਆ ਬੋਲਦਾ, ਜੇ ਕੋਈ ਬਿਆਨ ਕਰਦਾ ਜਿਹਨੇ ਕੀਤਾ ਉਹਨੇ ਕਿਹਾ ਵੀ ਮੈਂ ਨਹੀਂ ਬੋਲਦਾ, ਮੈਂ ਤਾਂ ਬੁਲਾਇਆ ਬੋਲਦਾ, ਉਹਨੇ ਇਹ ਕਿਹਾ,
ਸਿੱਧ ਸਵਰੂਪ ਸਭੋ ਪਹਿਚਾਨੇ ਹੋ,
ਸਿੱਧ ਸਰੂਪ ਸਭੇ ਪਹਿਚਾਨੇ, ਸਾਰਿਆਂ ਨੇ ਕੀ ਮੰਨਿਆ ਕਿ ਉਹ ਸਿੱਧ ਸਰੂਪ ਹੈ, ਸਿੱਧ ਸਰੂਪ ਕੌਣ ਹੁੰਦਾ, ਜਿੱਥੋਂ ਤੁਹਾਨੂੰ ਗਿਆਨ ਮਿਲਦਾ ਨਾ, ਅਗਲਾ ਜਿੰਨਾ ਤੁਹਾਡੇ ਕੋਲ ਗਿਆਨ ਹੈਗਾ ਨਾ, ਅਗਲਾ ਗਿਆਨ ਜਿੱਥੋਂ ਮਿਲਦਾ ਉਹ ਸਿੱਧ ਸਰੂਪ ਹੁੰਦਾ, ਸਾਡੀ ਜਿਹੜੀ ਅੰਤਰ ਆਤਮਾ ਉਹ ਸਿੱਧ ਸਰੂਪ ਹੈ, ਉੱਥੋਂ ਹੀ ਗਿਆਨ ਮਿਲਣਾ, ਜਿੰਨਾ ਅੱਜ ਮਿਲੇਗਾ ਕੱਲ੍ਹ ਨੂੰ ਵੀ ਉੱਥੋਂ ਹੀ ਮਿਲਣਾ, ਉੱਥੋਂ ਹੀ ਗਿਆਨ ਬਣਨਾ, ਨਾਮ ਸਤਿਗੁਰ ਨੂੰ ਮਿਲਣਾ, ਸਤਿਗੁਰ 'ਤੇ ਨਾਮ ਪਾਇਆ ਜਾਏ, ਅੰਦਰੋਂ ਹੀ ਗਿਆਨ ਆਉਣਾ, ਉਸੇ ਰਸਤੇ ਆਉਣਾ, ਹੋਰ ਰਸਤਾ ਹੀ ਕੋਈ ਨਹੀਂ, ਇਹ ਸਿੱਧ ਸਰੂਪ ਨੂੰ ਗਿਆਨ ਤਾਂ ਆਉਣਾ ਤੁਰੋਂ, ਸਿੱਧ ਸਰੂਪ ਨੂੰ ਗਿਆਨ ਤੁਰੋਂ ਹੀ ਆਉਂਦਾ, ਇਹਨੂੰ ਸਿੱਧ ਸਰੂਪ ਤਾਂ ਕਹਿੰਦੇ ਨੇ, ਇਹ ਸੋਝੀ ਦਾ ਮਾਲਕ ਹੈ, ਸੋਝੀ ਇੱਥੋਂ ਹੀ ਪੈਦਾ ਹੋਣੀ,
ਗੰਧਰਵ ਜਛ ਮਹੀ ਧਰਨਾਗਨ ਭੂਮ ਆਕਾਸ਼ ਚਹੂ ਚੱਕ ਜਾਂਦੇ ਹੋ,
ਹਾਂ ਸਾਰਿਆਂ ਨੇ ਇਹ ਗੱਲ ਮੰਨੀ ਹੋਈ ਹੈ, ਭੂਮ ਆਕਾਸ਼
ਚਹੂ ਚੱਕ ਜਾਂਦੇ,
ਜਿੰਨੇ ਜੀਵ ਨੇ ਉੱਪਰ ਪਹਾੜਾਂ 'ਚ ਨੇ, ਚਾਹੇ ਸਮੁੰਦਰ ਦੇ ਵਿੱਚ ਨੇ, ਚਾਹੇ ਧਰਤੀ ਦੇ ਉੱਤੇ ਨੇ, ਇਹ ਸਾਰਿਆਂ ਨੇ ਗੱਲ ਮੰਨੀ ਹੋਈ ਹੈ ਵੀ ਜਿਹੜੀ ਅੰਤਰ ਆਤਮਾ ਹੈਗੀ ਹੈ ਇੱਥੋਂ ਹੀ ਗਿਆਨ ਮਿਲਣਾ, ਇਹ ਸਿੱਧ, ਇਸੇ ਨੂੰ ਸਿੱਧ ਕਿਹਾ ਹੋਇਆ, ਸਿੱਧ
ਸਿੱਧ ਪੁਰਸ਼,
ਸਿੱਧ ਪੁਰਸ਼ ਅਸਲ 'ਚ ਇਹੀ ਹੈ ਜਿਹੜਾ ਆਤਮਾ ਦੇ ਲੈਵਲ 'ਤੇ ਚਲਾ ਜਾਵੇ ਆਦਮੀ, ਮਤਲਬ ਹੈ ਆਤਮਾ ਦੇ ਆਪਣੇ ਅੰਤਰ ਆਤਮਾ ਦੇ ਤਲ 'ਤੇ ਜਿਉਂਦੇ, ਅੰਤਰ ਆਤਮਾ ਨਾਲ ਰਲਿਆ ਰਹੇ, ਮਨ ਦਾ ਮਨ ਨੂੰ ਕਾਬੂ ਕਰੇ ਤਾਂ ਬਿਨਾਂ ਆਤਮਾ ਦੇ ਲੈਵਲ ਨਹੀਂ, ਅੰਤਰ ਆਤਮਾ ਦੇ ਲੈਵਲ 'ਤੇ ਜੀਏ
ਨਹੀਂ ਜਾ ਸਕਦਾ,
ਮਨ ਨੂੰ ਕਾਬੂ ਕਰ, ਜਿਹੜਾ ਮਨ ਕਾਬੂ ਕਰ ਗਿਆ ਉਹ ਸਿੱਧ ਪੁਰਸ਼ ਹੈ, ਬਸ ਉਹ ਸਿੱਧ, ਮਨ ਸਾਧੇ ਸਿੱਧ, ਜਿਹਦਾ ਮਨ ਸਾਧ ਗਿਆ ਨਾ ਉਹ ਸਿੱਧ, ਇਹ ਗੱਲ ਸਾਰੇ ਮੰਨਦੇ ਨੇ, ਕਿ ਅੰਦਰ ਆਤਮਾ ਸਿੱਧ ਪੁਰਸ਼ ਹੈ, ਉਹਦੇ ਨਾਲ ਜੁੜਿਆ ਹੋਇਆ ਮਨ ਜੇ ਰਹੇ ਹਰ ਵਕਤ ਉਹ ਸਿੱਧ ਪੁਰਸ਼ ਹੋਊਗਾ, ਉਹਨੂੰ ਸ੍ਰੇਸ਼ਟ ਮੰਨਦੇ ਨੇ ਸਾਰੇ ਹੀ, ਸ੍ਰੇਸ਼ਟ ਮੰਨਦੇ ਨੇ। ਜਾਨਵਰਾਂ 'ਚ ਵੀ ਉਹੀ ਸ੍ਰੇਸ਼ਟ ਹੈ, ਸਿਆਣਾ ਹੁੰਦਾ ਹੈ। ਕਿਤੇ ਵੀ ਚਲੇ ਜਾਓ, ਜਿਹਦੇ ਕੋਲ ਅਕਲ ਬੜੀ ਹੈ ਨਾ, ਉਹਦੀ ਇੱਜ਼ਤ ਹੈ, ਚਾਹੇ ਜਾਨਵਰ ਅਜੇ ਹੋਵੇ, ਚਾਹੇ ਜਾਨਵਰ ਵੀ ਹੋਣ, ਅਕਲ ਬੜੀ ਵਾਲੇ ਦੀ ਇੱਜ਼ਤ ਹੈ। ਕਿਤੇ ਕਿਤੇ ਜ਼ੋਰ ਬੜੇ ਵਾਲੇ ਦੀ ਇੱਜ਼ਤ ਹੈ, ਉਹ ਉਹ ਦੂਏ ਧੱਕੇ ਵਾਲੇ ਹਿਸਾਬ ਨਾਲ ਜਿਹੜਾ ਤਕੜਾ ਹੈ, ਉਹ ਤਾਂ ਫਿਰ ਤਕੜੇ ਦੀ ਗੱਲ ਹੋਰ ਹੁੰਦੀ, ਉਹ ਧੱਕਾ ਹੁੰਦਾ। ਜਿੱਥੇ ਸਰੀਰਕ ਜ਼ੋਰ ਹੈ ਉੱਥੇ ਧੱਕਾ ਹੁੰਦਾ, ਜਿੱਥੇ ਬੁੱਧ ਵੱਲ ਉੱਥੇ ਧੱਕਾ ਨਹੀਂ ਹੁੰਦਾ, ਧੱਕੇ ਦੀ ਲੋੜ ਹੈ ਨਹੀਂ ਬੁੱਧ ਵੱਲ ਨੂੰ ਕਰਨ ਦੀ। ਹਾਂਜੀ, ਹਾਂ,
ਲੋਕ ਅਲੋਕ ਦਿਸ਼ਾ ਵਿਸ਼ਾ ਵਿਦਿਸ਼ਾ ਅਰ ਦੇਵ ਅਦੇਵ ਤਹੂੰ ਪ੍ਰਭ ਮਾਨਿਓ।
ਲੋਕ ਅਲੋਕ ਦਿਸ਼ਾ ਵਿਦਿਸ਼ਾ,
ਵਿਦਿਸ਼ਾ ਕਿਹਦੀ, ਦਿਸ਼ਾ ਵਿਦਿਸ਼ਾ,
ਹਾਂ ਉਲਟੀ ਦਿਸ਼ਾ, ਹਾਂ ਦਿਸ਼ਾ ਚਾਹੇ ਵਿਦਿਸ਼ਾ, ਵਿਦਿਸ਼ਾ ਹੁੰਦਾ ਜਿਵੇਂ ਆਪਾਂ ਕਹਿੰਦੇ ਦਿਸ਼ਾਹੀਨ ਹੋ ਗਿਆ, ਇਹਦੇ 'ਚ ਆ ਗਿਆ ਦੋਏ ਆ ਗਏ ਨਾ, ਦੇਵਤੇ ਔਰ ਅਦੇਵ, ਅਦੇਵ ਨੂੰ ਦਿਸ਼ਾਹੀਨ ਕਹਿੰਦੇ ਨੇ, ਚਾਹੇ ਤੁਸੀਂ ਵਿਦਿਸ਼ਾ ਦੂਏ ਕਹਿੰਦੇ ਨੇ ਨਾ, ਵੀ ਉਲਟ ਚੱਲਦੇ ਨੇ, ਚਾਹੇ ਉਹ ਰੱਬ ਨੂੰ ਮੰਨਦੇ ਨੇ, ਕਹਿੰਦੇ ਅਸੀਂ ਮੰਨਦੇ ਨਹੀਂ, ਵਿਦਿਸ਼ਾ ਹੋ ਗਿਆ, ਇਹ ਕਹਿੰਦੇ ਨੇ ਮੰਨਦੇ ਆ, ਕਹਿੰਦੇ ਮੰਨਦੇ ਨਹੀਂ, ਉਹ ਦਿਸ਼ਾ ਵਾਲੇ ਨੇ ਮੰਨਣ ਵਾਲੇ, ਵਿਦਿਸ਼ਾ ਵਾਲੇ ਨਾ ਮੰਨਣ ਵਾਲੇ ਨੇ,
ਦੇਵ ਅਦੇਵ
ਉਹ ਦੇਵ ਅਦੇਵ ਹੋ ਗਏ ਨਾ, ਦੇਵਤੇ ਔਰ ਰਾਕਸ਼ਸ ਹੋ ਗਏ, ਕਹਿੰਦੇ ਪ੍ਰਭ ਨੂੰ ਦੋਵੇਂ ਮੰਨਦੇ ਨੇ। ਉਹ ਜਿਹੜੇ ਨਹੀਂ ਮੰਨਦੇ ਉਹ ਸਿਰਫ ਮੂਰਤੀ ਪੂਜਾ ਨੂੰ ਨਹੀਂ ਮੰਨਦੇ, ਨਿਰਾਕਾਰ ਵਾਲੇ ਨੂੰ ਸਾਰੇ ਮੰਨਦੇ ਨੇ, ਤੁਹਾਡੇ ਜਿਵੇਂ ਤੁਸੀਂ ਕਹਿੰਦੇ ਹੋ ਵਿਆ ਵਿਸ਼ਨੂੰ ਨੂੰ ਮੰਨੋ, ਬ੍ਰਹਮਾ ਨੂੰ ਮੰਨੋ, ਉਹਨਾਂ ਨੂੰ ਨਹੀਂ ਮੰਨਦੇ। ਜਿੱਥੇ ਤੱਕ ਨਿਰਾਕਾਰ ਦੀ ਗੱਲ ਹੈ, ਅੰਤਰਾਤਮਾ ਦੀ ਗੱਲ, ਉਹ ਸਾਰੇ ਮੰਨਦੇ ਨੇ, ਅਦੇਵ ਵੀ ਮੰਨਦੇ ਨੇ ਇਸ ਗੱਲ ਨੂੰ। ਜਦ ਤੁਸੀਂ ਲਿਆ ਕੇ ਕਹਿੰਦੇ ਵੀ ਕ੍ਰਿਸ਼ਨ ਨੂੰ ਮੰਨੋ ਜਾਂ ਰਾਮਚੰਦਰ ਨੂੰ ਮੰਨੋ ਜਾਂ ਵਿਸ਼ਨੂੰ, ਉਹ ਕਹਿੰਦੇ ਅਸੀਂ ਨਹੀਂ ਮੰਨਦੇ, ਫਿਰ ਨਹੀਂ ਮੰਨਦੇ, ਉਹ ਕਹਿੰਦੇ ਵਿਅਕਤੀ ਨੂੰ ਨਹੀਂ ਅਸੀਂ ਮੰਨਦੇ। ਵਿਅਕਤੀ ਵਿਅਕਤੀ ਹੈ, ਆਤਮਾ ਉਹਨੂੰ ਜਿਹੜੀ ਮੂਰਤੀ ਨੂੰ ਨਹੀਂ ਮੰਨਦੇ ਅਸੀਂ, ਮੂਰਤੀ ਦੇ ਲੈਵਲ 'ਤੇ ਨਹੀਂ ਅਸੀਂ ਮੰਨਦੇ। ਫਿਰ ਤਾਂ ਸਾਡੇ 'ਚ ਵੀ ਆਦਮੀ ਸਿਆਣੇ ਨੇ, ਅਸੀਂ ਇਹਨਾਂ ਦੀ ਮੂਰਤੀ ਬਣਾ ਲੈਂਦੇ, ਉੱਥੇ ਧੜੇਬੰਦੀ 'ਚ ਆ ਕੇ, ਫਿਰ ਉੱਥੇ ਉੱਥੇ ਧੜੇ ਨੇ, ਧਰਮ ਨਹੀਂ ਹੈ, ਜਿਹਦੇ ਧੜਾ ਜਾਂ ਧਰਮ ਹੁੰਦਾ ਹੀ ਨਹੀਂ।
ਪ੍ਰਭ ਦੀ ਗੱਲ ਹੈ, ਤੂੰ ਪ੍ਰਭ ਮੰਨ,
ਹਾਂ ਪ੍ਰਭ ਨੂੰ ਦੋਏ ਮੰਨਦੇ ਨੇ, ਆਪਣੇ ਅੰਤਰਾਤਮਾ ਨੂੰ ਸਾਰੇ ਮੰਨਦੇ ਨੇ। ਸਿੱਧ ਇਸ ਗੱਲ 'ਤੇ ਸਹਿਮਤ ਨੇ ਵੀ ਜਿਹੜਾ ਸਿੱਧ ਹੈ ਅੰਤਰ, ਅੰਤਰਾਤਮਾ ਦੀ ਆਵਾਜ਼ 'ਤੇ ਚੱਲੋ, ਜੇ ਉਹ ਵੀ ਉਹਨੂੰ ਮੰਨਦੇ ਨੇ, ਦੇਵਤੇ ਵੀ ਮੰਨਦੇ ਨੇ, ਰਾਕਸ਼ ਵੀ ਮੰਨਦੇ ਨੇ, ਸਗੋਂ ਦੇਵਤੇ ਖੁਦ ਅੰਤਰਾਤਮਾ ਦੀ ਆਵਾਜ਼ 'ਤੇ ਨਹੀਂ ਚੱਲਦੇ, ਘੱਟ ਚੱਲਦੇ ਰਹੇ। ਜੇ ਅੰਤਰਾਤਮਾ ਦੀ ਆਵਾਜ਼ 'ਤੇ ਚੱਲਦੇ ਤਾਂ ਜਾਂ ਸਮੁੰਦਰ ਲੜਕਿਆ ਸੀ ਉਹਨਾਂ ਨੂੰ ਅੱਧਾ ਦਿੰਦੇ, ਜੋ ਜਵਾਨ ਕੀਤੀ ਸੀ ਉਹਦੇ ਪੂਰੇ ਉਤਰਦੇ, ਅਤੇ ਉਤਰੇ ਪੂਰੇ ਜਗ੍ਹਾ ਜਗ੍ਹਾ। ਇਹ ਆਪੇ ਪਤਾ ਲੱਗਦਾ ਇਹਨਾਂ ਦੇ ਇਤਿਹਾਸ 'ਚ, ਗ੍ਰੰਥਾਂ 'ਚੋਂ ਪਤਾ ਲੱਗਦਾ ਵੀ ਇਹ ਹਮੇਸ਼ਾ ਪੂਰੇ ਨਹੀਂ ਉਤਰਦੇ ਜੋ ਕਹਿ ਹੁੰਦੇ ਨੇ, ਝੂਠ ਨਹੀਂ ਬੋਲਿਆ ਜਾ ਸਕਦਾ ਜੇ ਅੰਤਰਾਤਮਾ ਦੀ ਆਵਾਜ਼ 'ਤੇ ਚੱਲੋਗੇ। ਕਿਤੇ ਕਿਤੇ ਇਹੋ ਜਿਹੀਆਂ ਗੱਲਾਂ ਕਰਦੇ ਨੇ ਉਲਟੀਆਂ, ਕਿ ਜੋ ਮੂੰਹ 'ਤੇ ਕਹਿ ਦਿੱਤਾ ਉਹ ਤੋਂ ਪਿੱਛੇ ਨਹੀਂ ਹਟਣਾ, ਉੱਥੇ ਸਗੋਂ ਉਹ ਬੇਵਕੂਫ ਬਣ ਗਏ ਉੱਥੇ ਜਾ ਕੇ, ਜਿਵੇਂ ਕਕਈ ਨੂੰ ਵਰ ਦੇਣਾ ਸੀ, ਉੱਥੇ ਬੇਵਕੂਫੀ ਕਰਤੀ ਜਾ ਕੇ, ਜਿੱਥੇ ਕਰਨੇ ਜਿੱਥੇ ਬਦਨਾਮੀ ਵਾਲੀ ਗੱਲ ਸੀ। ਜਿਹੜੀ ਜਵਾਨ ਹਾਰੇ 'ਤੇ ਬਦਨਾਮੀ ਹੋਈ ਹੈ ਉਹ ਬਦਨਾਮੀ ਕਰਾ ਲਈ ਜਵਾਨ ਹਾਰਤੀ, ਜਿੱਥੇ ਬੇਵਕੂਫੀ ਸਾਬਤ ਹੋਈ ਹੈ ਉਹ ਜਵਾਨ ਉੱਥੇ ਰੱਖ ਲਈ, ਉਹ ਜਵਾਨ ਪਗਾਈ ਹੈ ਜਿੱਥੇ ਬੇਵਕੂਫ ਅੱਜ ਉਂਗਲੀ ਉੱਠਦੀ ਹੈ ਜਵਾਨ ਪਗਾਉਣੀ ਨਹੀਂ ਚਾਹੀਦੀ ਸੀ, ਇਹ ਤਾਂ ਬਿਨਾਂ ਸੜ ਸਕਦਾ ਸੀ। ਰਾਮਚੰਦਰ ਨੂੰ ਘਰੋਂ ਕਿਉਂ ਕੱਢਣਾ ਸੀ, ਕਈ ਜਵਾਨ ਹਾਰ ਜਾਂਦਾ ਵੀ ਮੈਂ ਤਾਂ ਕਹਿ ਦਿੱਤਾ ਸੀ ਉਦੋਂ ਮੰਗਲਾਂ ਦੀ, ਪਰ ਮੈਂ ਨਹੀਂ ਦਿੰਦਾ, ਉੱਥੇ ਮੁਕਰਿਆ ਜਾ ਸਕਦਾ ਸੀ, ਉੱਥੇ ਫਸਾਦ ਤਲ ਜਾ ਕੇ ਐਡਾ ਕੋਈ ਨੁਕਸਾਨ ਕਰਾ ਦਿੱਤਾ ਉੱਥੇ ਜਾ ਕੇ, ਜਿੱਥੇ ਬੇਮਤਲਬ ਦੀ ਗੱਲ ਹੁਣ ਹੁਣ ਤੁਸੀਂ ਛਿੱਟਾ ਪੈਂਦਾ ਉਹ ਜਾ ਕੇ ਉਹ ਲਿਖ ਲਿਆ ਜੀ, ਚਲੋ ਵੀ ਇਹਨਾਂ ਨੂੰ ਨਹੀਂ ਇਹ ਦੇਣੇ, ਅੱਧ ਉਦੋਂ ਭੱਜੋ। ਇਹ ਸ਼ਬਦ ਇਹ ਗੱਲਾਂ ਸੀਆਂ ਜਿਹਦੇ ਨਾਲ 800 ਸਾਲ ਗੁਲਾਮੀ ਕੱਟੀ ਜਾਂਦੇ ਸੀ। ਉਸ ਦਾਸ ਨੂੰ ਫਿਰ ਕਹਿੰਦੇ ਲਿਆਓ, ਕੌਣ ਲਿਆਊਗਾ ਖੋਟੇ ਦਾਸ ਨੂੰ, ਤੁਹਾਡੇ ਨੂੰ ਕੌਣ ਮੰਨੂ, ਖੋਟੇ ਧਰਮ ਨਹੀਂ ਮੰਨੇ ਜਾ ਸਕਦੇ। ਖੋਟੀਆਂ ਗੱਲਾਂ ਦੀ ਬੋਲਣੀ ਪੈਂਦੀ ਉਸਦਾ ਬਾਜ਼ਾਰ ਜਾ ਕੇ, ਖਰੇ ਦੀ ਬੁੱਲ ਪੈਂਦੇ, ਬੇ ਤੁਸੀਂ ਛੱਡ ਤੇ ਜਿੱਥੇ ਖਰਾਪਣ ਸੀ, ਖੋਟ ਨੂੰ ਲਿਆ ਕੇ ਤੁਸੀਂ ਲੋਕਾਂ ਨੂੰ, ਲੋਕਾਂ ਨੂੰ ਖੋਟੇ ਬਣਾਉਣਾ, ਬੇਈਮਾਨ ਬਣਾਉਣਾ ਲੋਕਾਂ ਨੂੰ। ਇਮਾਨਦਾਰੀ ਸਿਖਾਓ, ਇਮਾਨਦਾਰੀ ਸਿੱਖੋ ਔਰ ਸਿਖਾਓ। ਇਮਾਨਦਾਰੀ ਦੀ ਇੱਜ਼ਤ ਹੋਊਗੀ ਦੁਨੀਆਂ 'ਚ, ਬੇਈਮਾਨੀ ਦੀ ਇੱਜ਼ਤ ਨਹੀਂ ਹੁੰਦੀ ਹੁੰਦੀ। ਧਰਮ ਹੋਵੇ, ਧਰਮ ਇਮਾਨਦਾਰੀ ਹੋਵੇ, ਦੁਨੀਆਂ ਆਪੇ ਮੰਨ ਲੂਗੀ। ਇਮਾਨਦਾਰੀ ਵਾਲਾ ਧਰਮ ਦੱਸੋ, ਪੜ੍ਹਾਈ ਕਰਾਓ। ਹਾਂਜੀ।
ਚਿੱਤ ਅਗਿਆਨ ਸੁਜਾਨ ਸਵੰਭਵ ਕੌਣ ਕੀ ਕਾਨ ਨਿਧਾਨ ਭੁਲਾਨੇ ਹੋ।
ਚਿੱਤ
ਅਗਿਆਨ,
ਅਗਿਆਨ
ਸੁਜਾਨ ਸਵੰਭਵ,
ਜਿਹੜੀ ਚਿੱਤ 'ਚ ਤੁਹਾਡੇ ਅਗਿਆਨਤਾ ਨਾ, ਆਪਣੇ ਅੰਦਰ ਅਗਿਆਨਤਾ ਹੈ, ਉਹ ਸੁਜਾਨ ਤਾਂ ਹੋ ਸਕਦੀ ਹੈ, ਸਵੰਭਵ ਹੈ ਉਹ,
ਸੁਜਾਨ ਸਵੰਭਵ।
ਹਾਂ, ਸਵੰਭਵ, ਅਗਿਆਨਤਾ ਦਾ ਨਾਸ ਹੋਜੂ, ਭਰਮ ਦਾ ਨਾਸ ਹੋ ਸਕਦਾ, ਕੋਈ ਐਸੀ ਗੱਲ ਨਹੀਂ ਨਾ ਨਾਸ ਹੋਵੇ, ਪੋਸੀਬਲ ਹੈ ਇਹਦਾ ਨਾਸ ਹੋ ਜਾਣਾ, ਅਗਿਆਨਤਾ ਦਾ ਸਵੰਭਵ। ਹਾਂਜੀ।
ਕੌਣ ਕੀ ਕਾਨ ਨਿਧਾਨ ਭੁਲਾਨੇ ਹੋ।
ਪਰ ਤੁਸੀਂ ਇਹ ਅਗਿਆਨਤਾ ਜਿਹੜੀ ਲੈਣੀ ਛੱਡਤੀ, ਅਗਿਆਨਤਾ ਦੂਰ ਕਰਨੀ ਛੱਡਤੀ, ਕਿਹੜੀ ਮਜਬੂਰੀ ਸੀ ਤੁਹਾਡੀ ਜਿਹੜੀ ਉਹ ਛੱਡਤੀ ਤੁਸੀਂ?
ਕਿਹਦੀ ਕਾਨ ਸੀ?
ਅਗਿਆਨਤਾ
ਕੌਣ ਕੀ ਕਾਨ,
ਕਿਹੜੀ ਮਜਬੂਰੀ ਆ ਤੁਸੀਂ ਅਗਿਆਨਤਾ ਦੂਰ ਕਰਨੀ ਛੱਡਤੀ ਅੰਦਰੋਂ? ਅੰਦਰ ਅਗਿਆਨਤਾ ਲਈ ਬੈਠੇ ਹੋ, ਐਸੀ ਕਿਹੜੀ ਮਜਬੂਰੀ ਸੀ? ਅਗਿਆਨਤਾ ਵਾਲੇ ਪਾਸੇ, ਅਗਿਆਨਤਾ ਦਾ ਨਾਸ਼ ਕਰਨ ਵਾਲਾ ਪਾਸਾ ਹੀ ਛੱਡਤਾ ਤੁਸੀਂ, ਵਰਕਾ ਹੀ ਪਾੜਤਾ, ਇਹ ਦੱਸੋ ਕੀ ਮਜਬੂਰੀ ਸੀ ਤੁਹਾਡੀ?
ਕੀ ਕਾਨ ਨਿਧਾਨ ਭੁਲਾਉਂਦੇ ਹੋ?
ਭੁਲਾਈ ਬੈਠੇ ਹੋ, ਉਹਨੂੰ ਭੁੱਲੇ ਬੈਠੇ ਹੋ, ਸਾਡੇ ਅੰਦਰ ਅਗਿਆਨਤਾ। ਜਿਹੜਾ ਆਦਮੀ ਅਗਿਆਨਤਾ ਭੁੱਲ ਗਿਆ ਆਪਣੀ, ਉਹ ਡੁੱਬ ਗਿਆ। ਧਰਮ ਕਾਹਦੇ ਵਾਸਤੇ ਹੈ? ਧਰਮ ਦਾ ਆਖਰ ਸਾਡੇ ਕੋਲ ਧਰਮ ਦਾ ਟਾਰਗੇਟ ਕੀ ਹੈ? ਗੁਰਪ੍ਰਸਾਦ ਭਰਮ ਕਾ ਨਾਸ। ਬਸ, ਪ੍ਰਸਾਦ ਕਾਹਦਾ? ਗਿਆਨ ਦਾ ਲੈਣਾ। ਕੀ ਤੋਂ ਲੈਣਾ? ਆਪਣੇ ਸਤਿਗੁਰ ਤੋਂ, ਗੁਰਬਾਣੀ ਤੋਂ ਕੀ ਲੈਣਾ? ਗਿਆਨ। ਕਾਹਦੇ ਵਾਸਤੇ? ਭਰਮ ਦਾ ਨਾਸ਼ ਕਰਨ ਵਾਸਤੇ, ਕਿਉਂ ਭਰਮ ਹੈ ਸਾਰਿਆਂ ਦੇ ਅੰਦਰ। ਇਹ ਕਿਉਂ ਭੁੱਲ ਗਏ? ਭੁੱਲੇ ਤਾਂ ਹੋਣੇ ਨੇ, ਪਹਿਲਾਂ ਦਸਮ ਪਾਤਸ਼ਾਹ ਤੇ ਕਰਦੇ ਹੀ ਤੇ ਇਹੋ ਜਿਹੜੇ ਭੁੱਲੇ ਹੋਏ ਤੇ, ਉਹ ਤਾਂ ਸਾਰੇ ਬਾਈਧਾਰੀ ਹੈ ਕਿ ਸਾਰੇ ਹਿੰਦੂ ਨੂੰ, ਹਿੰਦੁਸਤਾਨ ਨੂੰ ਇੱਕੋ ਹੀ ਸਮਝਦੇ ਨੇ, ਸਾਰੀ ਦੁਨੀਆਂ ਇੱਕ ਸੀ। ਉਹ ਤਾਂ ਦੁਨੀਆਂ ਦੇ ਲੋਕਾਂ ਨੂੰ ਕਹਿ ਰਹੇ ਨੇ ਸਾਰਿਆਂ ਨੂੰ ਵੀ, ਇਹ ਕਾਹਤੇ ਛੱਡਤਾ ਤੁਸੀਂ? ਅੰਦਰ ਅਗਿਆਨਤਾ ਸਾਰਿਆਂ ਦੇ, ਇਹ ਤੁਸੀਂ ਪੱਖ ਕਿਉਂ ਭੁੱਲੇ ਫਿਰਦੇ ਹੋ? ਅੱਜ ਜਿਹੜੇ ਅਸੀਂ ਵਾਰਸ ਹਾਂ ਦਸਮ ਪਾਤਸ਼ਾਹ ਦੇ, ਉਹ ਕੀ ਕਰਦੇ ਹਾਂ? ਅਸੀਂ ਤਾਂ ਆਪ ਬੋਲ ਵੀ ਨਹੀਂ ਸਕਦੇ, ਪੰਕਤੀ ਪੜ੍ਹ ਵੀ ਨਹੀਂ ਸਕਦੇ। ਅਸੀਂ ਪੰਕਤੀ ਪੜ੍ਹਦਿਆਂ ਨੂੰ ਸਾਨੂੰ ਸ਼ਰਮ ਆਉਣੀ ਚਾਹੀਦੀ ਹੈ, ਅਸੀਂ ਤਾਂ ਆਪ ਛੱਡੀ ਬੈਠੇ ਹਾਂ, ਪੜ੍ਹੋਗੇ ਤੁਸੀਂ ਕਿੱਥੋਂ? ਤੁਹਾਨੂੰ, ਤੁਸੀਂ ਪੜ੍ਹ ਸਕਦੇ ਹੋ ਪੰਕਤੀ, ਉਹੀ ਤਾਂ ਆਪ ਛੱਡੀ ਬੈਠੇ ਹਾਂ, ਦੂਏ ਨੂੰ ਕੀ ਕਹੋਗੇ ਤੁਸੀਂ? ਇਹ ਨਹੀਂ ਇੱਕ ਪੈਰ ਵੀ ਤੁਰਨ ਦਿੰਦੇ ਕਿਸੇ ਪਾਸੇ, ਦਸਮ ਦੀ ਬਾਣੀ ਨਹੀਂ ਪੱਟਣ ਦਿੰਦੀ ਪੈਰ, ਤਾਂ ਇਹਨੂੰ ਕਹਿੰਦੇ ਵੀ ਇਹਨੂੰ ਇਹਨੂੰ ਮੱਥਾ ਟੇਕ ਦਿਉ, ਇਹਨੂੰ ਇੱਥੇ ਉਠਾਏ ਦਿਉ, ਵੀ ਇਹ ਕੰਮ ਜ਼ਿਆਦਾ ਖਰਾਬ ਹੈ।
ਹਾਂ,
ਇਹਨਾਂ ਦਾ ਇਹ ਤਾਂ ਜਿਉਣਾ ਨਹੀਂ ਦਿੰਦਾ, ਦਸ ਮਰਨ ਦਾ ਜਿਉਣਾ ਨਹੀਂ ਦਿੰਦਾ, ਕਹਿੰਦਾ ਤੇ ਤੂੰ ਇੱਦੋਂ ਡੁੱਬ ਕੇ ਮਰ ਜਾ ਕਿਤੇ, ਜੇ ਤੂੰ ਸਿੱਖ ਹੋਇਆ ਜਾਂ ਸਿੱਖੀ ਛੱਡ ਜਾ, ਉਹ ਕਹਿੰਦੇ ਸਿੱਖੀ ਉਹ ਛੱਡ ਦਿਉ। ਹਾਂਜੀ।
ਕਾਹੂ ਲੈ ਠੋਕ ਬਦੇ ਉਰ ਠਾਕੁਰ ਕਾਹੂ ਮਹੇਸ਼ ਕੋ ਏਸ਼ ਬਖਾਨੇ ਹੋ।
ਕਾਹੂ ਲੈ ਠੋਕ ਬਦੇ ਉਰ ਠਾਕੁਰ, ਠਾਕੁਰ ਹੁੰਦਾ ਛੋਟਾ ਜਿਹਾ ਪੱਥਰ, ਹੁੰਦਾ ਗੋਲ ਜਿਹਾ, ਸਾਲਗਰਾਮ ਕਹਿੰਦੇ ਨੇ, ਵਿਸ਼ਨੂੰ ਦੇ ਪਰਥਾਏ ਹੁੰਦਾ ਉਹ,
ਗਲ ਮੈਂ ਪਾਥਰ ਲੈ,
ਹਾਂ ਗਲ ਮੈਂ ਪਾਥਰ ਲੈ ਲਟਕਾਇਓ, ਉਹ ਚਾਂਦੀ ਦਾ ਜਾਂ ਸੋਨੇ ਦਾ ਉਹ ਲੈ ਲੈਂਦੇ ਨੇ, ਤਬੀਜ ਜਿਹਾ ਬਣਾ ਲੈਂਦੇ ਨੇ, ਉਹਦੇ ਵਿੱਚ ਉਹਨੂੰ ਲਾਖ ਨਾਲ ਉਹ ਠੋਕ ਲੈਂਦੇ ਨੇ, ਪਰੋ ਲੈਂਦੇ ਨੇ, ਉਹਦੇ ਵਿੱਚ ਉਹ ਗਲ ਚ ਲਟਕਾਇਆ ਜਾਂਦਾ। ਉਹ ਹੁਣ ਚਲੋ ਕੋਈ ਨਹੀਂ, ਉਹ ਉਹਨਾਂ ਦਾ ਇੱਦਾਂ ਕਰਦੇ ਸੀ ਠਾਕੁਰ, ਠਾਕੁਰ ਦਾ ਚੇਤਾ ਵਾਸਤੇ, ਠਾਕੁਰ ਚੇਤਾ ਰੱਖਣਾ, ਠਾਕੁਰ ਹੈ ਕੋਈ, ਠਾਕੁਰ ਦਾ ਅੰਦਰ ਸੀ, ਕਹਿੰਦੇ ਘਰ ਮੈਂ ਠਾਕੁਰ ਨਜ਼ਰ ਨਾ ਆਇਓ ਪਾਇਓ, ਘਰ ਮੈਂ ਪਾਥਰ ਲੈ ਲਟਕਾਇਓ, ਉਹ ਵੀ ਉਹਨਾਂ ਨੂੰ ਯਾਦ ਕਰਾਇਆ ਸੀ ਵੀ ਅੰਦਰ ਇਹ ਹੈ, ਅੰਦਰ ਵਾਲੇ ਨੂੰ ਦੇਖੋ। ਚਲੋ,
ਕਾਹੂ ਮਹੇਸ਼ ਕੋ ਏਸ਼ ਬਖਾਨੇ,
ਕੁਛ ਲੋਕਾਂ ਨੇ ਕੀ ਕੀਤਾ, ਅੰਦਰਲੇ ਵਾਲਾ ਠਾਕੁਰ ਛੱਡ ਦਿੱਤਾ, ਗੜ 'ਚ ਲੈ ਕੇ ਪੱਥਰ ਲਟਕਾ ਲਿਆ, ਚਲੋ ਜੀ ਠਾਕੁਰ ਵਾਲੇ ਹੋ ਗਏ ਸੀ ਠਾਕੁਰ।
ਕਾਹੂ ਮਹੇਸ਼ ਕੋ ਏਸ਼ ਬਗਾਨੇ,
ਇਹ ਉਹਨਾਂ ਦੇ ਘਰਦੇ ਨੇ ਜਿਹਨਾਂ ਨੂੰ ਕਹਿ ਰਹੇ ਨੇ ਬਗਾਨੇ ਨਹੀਂ ਹੈਗੇ, ਆਪਣਿਆਂ ਨੂੰ ਕਹੀਦਾ ਹੁੰਦਾ, ਕਿਸੇ ਨੂੰ ਨਹੀਂ ਕਹਿ ਰਹੇ, ਆਪਣਿਆਂ ਨੂੰ ਕਹਿ ਰਹੇ ਵੀ ਤੁਸੀਂ ਇਹ ਕੀ ਕੀਤਾ। ਜਦ ਰਾਮ ਔਰ ਲਵ ਕੁਸ਼ ਦੀ ਔਲਾਦ ਆਪਣੇ ਆਪ ਨੂੰ ਬੋਲਦੇ ਨੇ ਦਸਮ ਪਾਤਸ਼ਾਹ, ਫਿਰ ਘਰਦੇ ਹੀ ਨੇ ਕੌਣ ਨੇ ਜਿਹਨਾਂ ਨੂੰ ਕਹਿ ਰਹੇ ਨੇ, ਆਪਣੇ ਘਰਦਿਆਂ ਨੂੰ ਕਹੀਦਾ ਨਹੀਂ ਜੇ ਕੋਈ ਗਲਤ ਪਾਸੇ ਜਾਣ, ਉਹ ਤਾਂ ਘਰਦੇ ਮੰਨ ਕੇ ਕਹਿ ਰਹੇ ਨੇ, ਉਹ ਉਹਨਾਂ ਨੂੰ ਬੁਰੀ ਲੱਗੀ। ਜੇ ਕੋਈ ਨਿਆਣਿਆਂ ਨੂੰ ਸਮਝਾਵੇ ਕੋਈ ਬਜ਼ੁਰਗ, ਉਹਨਾਂ ਨੂੰ ਬੁਰਾ ਲੱਗ ਜਾਵੇ, ਪਿੰਡ ਦੇ ਵੀ ਆਪਣੇ ਹੀ ਹੁੰਦੇ ਨੇ, ਬੁਰਾ ਲੱਗੇ ਫਿਰ ਉਹ ਦੁੱਖੇ ਪਾਉਣਗੇ, ਉਹ 'ਚ ਦੁੱਖੇ ਪਾਉਣਗੇ, ਸੁੱਖ ਤਾਂ ਮਿਲਣਾ ਨਹੀਂ ਉਹ 'ਚੋਂ। ਚੰਗੀ ਗੱਲ ਕਹੀ ਹੋਈ ਬੁਰੀ ਲੱਗੇ ਜੇ, ਸਮਝੋ ਦਿਨ ਮਾੜੇ ਹੀ ਹੁੰਦੇ ਨੇ, ਜਦੋਂ ਚੰਗੀ ਗੱਲ ਕਹੀ ਬੁਰੀ ਲੱਗਣ ਲੱਗ ਜਾਏ ਉਦੋਂ ਦਿਨ ਮਾੜੇ ਹੁੰਦੇ ਨੇ, ਗਾਹਾਂ ਵਾਲੇ ਚੰਗੇ ਨਹੀਂ ਹੁੰਦੇ। ਬਸ ਜਦੋਂ ਇਹ ਗੱਲਾਂ ਸਾਨੂੰ ਬੁਰੀਆਂ ਲੱਗਣ ਲੱਗ ਗਈਆਂ ਸੀ, ਹਾਂ ਛਿਆੜ ਜਾ ਇਹਨਾਂ ਨੇ ਚੱਕਤਾ ਸੀ, ਦਿਨ ਮਾੜੇ ਉੱਧਰ ਤੇ ਹੋ ਗਏ ਸੀ ਜ਼ਿਆਦਾ, ਮਾੜੇ ਹੀ ਨੇ ਛਿਆੜ ਤੋਂ ਲੈ ਕੇ ਹੁਣ ਤਾਈ ਆਹੋ, ਜਦ ਤਾਂ ਸੁੱਖ ਇਹਨਾਂ ਨੂੰ ਨਹੀਂ ਹੈ, ਛਿੱਤਰ ਪਰੇਡ ਇਹੋ ਜਿਹਾ ਇਹਨਾਂ ਦੀ ਇੱਜ਼ਤ ਘਟੀ ਹੋਈ ਹੈ, ਦੁਆਨੀ ਵੱਟੇ ਨਹੀਂ ਕੋਈ ਸਿੱਖ ਨੂੰ ਪੁੱਛਦਾ। ਹੁਣ ਉਹ ਕਹਿੰਦੇ ਦੁਨੀਆਂ ਦਾ ਇਤਬਾਰ ਕਰ ਲਓ, ਇਹਨਾਂ ਦਾ ਨਹੀਂ ਕਰਨਾ, ਅਕਾਲੀਆਂ ਦਾ ਨਾ ਕਰਿਓ, ਕਾਂਗਰਸੀ ਦਾ ਕਰ ਲਓ, ਚਿੱਟੀਆਂ ਪੱਗਾਂ ਵਾਲਿਆਂ ਦਾ, ਅਜੋ ਉਹਨਾਂ ਦੀ ਜ਼ਬਾਨ ਫਿਰ ਵੀ ਹੈਗੀ ਹੈ, ਉਹ ਬੀ ਜੇ ਪੀ ਨਾਲ ਸਮਝੌਤਾ ਕਰ ਲੈਣ, ਆਰ ਐੱਸ ਐੱਸ 'ਤੇ ਜਾ ਕੇ ਕਿਤੇ ਹੀ ਚਲੇ ਜਾਣ ਇਹ ਕੁਰਸੀ ਖਾਤਰ, ਉਹਨਾਂ ਦਾ ਸਟੈਂਡਰਡ ਹੈ, ਉਹ ਕਹਿੰਦੇ ਅਸੀਂ ਆਰ ਐੱਸ ਐੱਸ ਨਾਲ ਨਹੀਂ ਸਮਝੌਤਾ ਬੀ ਜੇ ਪੀ ਨਾਲ ਕਰਨਾ, ਚਾਹੇ ਹਕੂਮਤ ਰਹੇ ਚਾਹੇ ਨਾ ਰਹੇ, ਇਹਨਾਂ ਦਾ ਕੋਈ ਦੀਨਮਾਨ ਨਹੀਂ ਹੈ ਕੁਰਸੀ ਵਾਸਤੇ, ਹਾਂ ਕੋਈ ਦੀਨਮਾਨ ਨਹੀਂ ਹੈ, ਕੁਰਸੀ ਚਾਹੀਦੀ ਹੈ। ਇੱਕ ਚੀਜ਼ ਤਾਂ ਉਹਨਾਂ ਦਾ ਰਿਕਾਰਡ ਹੈ, ਇਹਨਾਂ ਨਾਲ ਸਮਝੌਤਾ ਨਹੀਂ ਕਰਦੇ, ਕੁਰਸੀ ਹੋਵੇ ਚਾਹੇ ਨਾ ਹੋਵੇ, ਲਾਲੂ ਉਹ ਨਹੀਂ ਕਰਦੇ, ਕਮਿਊਨਿਸਟ ਨਹੀਂ ਕਰਦੇ, ਇਹ ਤਾਂ ਪੱਲੇ ਹੀ ਕੱਖ ਨਹੀਂ ਹੈ। ਹਾਂਜੀ,
ਕਾਹੂ ਮਹੇਸ਼ ਕੋ ਏਸ਼ ਬਖਾਨੇ ਹੋ,
ਕਈਆਂ ਨੇ ਮਹੇਸ਼ ਮੰਨ ਲਿਆ, ਕਈਆਂ ਨੇ ਸ਼ਿਵ ਨੂੰ ਮੰਨ ਲਿਆ, ਕਈਆਂ ਨੇ ਵਿਸ਼ਨੂੰ ਨੂੰ ਮੰਨ ਲਿਆ, ਦੋ ਹੀ ਨੇ ਬਈ, ਕੁਛ ਸ਼ਿਵ ਨੂੰ ਮੰਨਣ ਵਾਲੇ ਨੇ, ਕੁਛ ਵਿਸ਼ਨੂੰ ਨੂੰ ਮੰਨਣ ਵਾਲੇ ਨੇ, ਸ਼ਿਵ ਨੂੰ ਮੰਨਣ ਵਾਲੇ ਵੀ ਹੈਗੇ ਨੇ, ਚਲੋ ਰਾਜੇ ਵੀ ਹੈਗੇ ਨੇ ਵਿੱਚ, ਜ਼ਿਆਦਾ ਵਿਸ਼ਨੂੰ ਮੰਨਣ ਵਾਲੇ ਨੇ ਰਾਜੇ, ਵਿਸ਼ਨੂੰ ਦਾ ਅਵਤਾਰ, ਰਾਜਾ ਆਪਣੇ ਆਪ ਨੂੰ ਵਿਸ਼ਨੂੰ ਦਾ ਅਵਤਾਰ ਬੁੱਧ, ਹਰੇਕ ਰਾਜਾ ਆਪਣੇ ਆਪ ਨੂੰ ਵਿਸ਼ਨੂੰ ਦਾ ਅਵਤਾਰ ਬੁੱਧ ਰਾਜੇ ਸਾਰੇ। ਹਾਂਜੀ,
ਕਾਹੂ ਕਹਿਓ ਹਰੀ ਮੰਦਰ ਮੈਂ ਹਰੀ, ਕਾਹੂ ਮਸੀਤ ਕੇ ਬੀਚ ਪਰਮਾਨਿਓ,
ਕੁਛ ਤਾਂ ਕਹਿਣ ਲੱਗੇ ਭਾਈ ਸਾਡੇ ਮੰਦਰ ਦੇ ਵਿੱਚ ਹੈ ਹਰੀ, ਦੂਏ ਕਹਿਣ ਲੱਗੇ ਸਾਡੀ ਮਸੀਤ 'ਚ, ਭਾਈ ਹੁਣ ਜੇ ਮੰਦਰ ਵਿੱਚ ਹੈ ਤਾਂ ਮਸੀਤ ਵਿੱਚ ਕਿਉਂ ਨਹੀਂ ਹੈ, ਕਹਿਣ ਲੱਗੇ ਮੰਦਰ 'ਚ, ਉਹ ਕਹਿਣ ਲੱਗੇ ਮਸੀਤ 'ਚ।
ਕਾਹੂ ਨੇ ਰਾਮ ਕਹਿਓ ਕ੍ਰਿਸ਼ਨਾ ਕਹੋ, ਕਾਹੂ ਮਨੇ ਅਵਤਾਰਨ ਮਾਨਿਓ,
ਕਿਸੇ ਨੇ ਰਾਮ ਨੂੰ ਕ੍ਰਿਸ਼ਨ ਸਾਬਤ ਕਰਤਾ,
ਕਾਹੂ ਨੇ ਰਾਮ ਕਹਿਓ ਕ੍ਰਿਸ਼ਨਾ ਕਹੋ, ਕਾਹੂ ਮਨੇ ਅਵਤਾਰਨ ਮਾਨਿਓ,
ਕਿਸੇ ਨੇ ਉਹਨੂੰ ਰਾਮ ਬਣਾ ਲਿਆ, ਕਿਸੇ ਨੇ ਕ੍ਰਿਸ਼ਨ ਬਣਾ ਲਿਆ, ਕੋਈ ਕਹਿੰਦਾ ਰਾਮ ਚੰਦਰ ਜਿਹੜਾ ਸੀ ਉਹ ਸ੍ਰੇਸ਼ਟ ਹੈ, ਕੋਈ ਦੇਖੋ ਇੱਥੇ ਦੋ ਧੜੇ ਬਣ ਗਏ ਹੁਣ, ਕ੍ਰਿਸ਼ਨ ਨਾਲ ਰਾਮ ਚੰਦਰ ਦਾ ਅੱਡ ਅੱਡ ਹੈ ਤੁਹਾਡਾ,
ਕਾਹੂ ਨੇ ਰਾਮ ਕਹਿਓ ਕ੍ਰਿਸ਼ਨਾ ਕਹੋ ਕਾਹੂ,
ਕੋਈ ਕਹਿੰਦਾ ਕ੍ਰਿਸ਼ਨ ਹੈ, ਦੋਵਾਂ ਦਾ ਆਪਸ ਵਿੱਚ ਹੀ ਰੌਲਾ ਹੈ, ਇਹਨਾਂ ਦਾ ਜਿਹੜੇ ਗੁੱਜਰ ਨੇ ਇਹ ਰਾਮ ਨੂੰ ਨਹੀਂ ਬੋਲਦੇ, ਤਾਂ ਹੀ ਰਾਸ ਰੋਕ ਲਿਆ ਸੀ ਯਾਦਵਾਂ ਨੇ, ਰਾਮ ਮੰਦਰ ਦਾ ਰਾਸ ਯਾਦਵਾਂ ਨੇ ਰੋਕਿਆ ਸੀ, ਯਾਦਵ ਨਹੀਂ ਬੋਲਦੇ ਹੁਣ ਰਾਮ ਨੂੰ, ਕ੍ਰਿਸ਼ਨ ਨੂੰ ਬੋਲਦੇ ਨੇ, ਰਾਸ ਲਾਲੂ ਨੇ ਰੋਕਿਆ ਨਹੀਂ, ਫਿਰ ਆਪਣਾ ਦੂਆ ਮੁਲਾਇਮ ਸਿੰਘ ਬੰਦਾ ਨਹੀਂ ਬਣ ਦਿੰਦਾ, ਨਹੀਂ ਬਣ ਦਿੰਦਾ, ਠਾਕੁਰ ਨੇ ਜਿਹੜੇ ਉਹ ਰਾਮ ਚੰਦਰ ਨਾਲ ਖੜੇ, ਇੱਦਾਂ ਧੜੇ ਨੇ ਇਹਨਾਂ ਦੇ, ਪਿੱਛੋਂ ਚਲੇ ਆਏ ਨੇ
ਮਨੇ ਅਵਤਾਰ,
ਆਹ ਜਿਹੜੀ ਗੱਲ ਹੈ ਉਹੀ ਹੈ,
ਮਨੇ ਅਵਤਾਰ ਨੂੰ ਮੰਨਿਓ,
ਉਹਨਾਂ ਨੇ ਮਨ ਚ ਅਵਤਾਰ ਉਹਨੂੰ ਮੰਨਿਆ, ਉਹਨੂੰ ਮੰਨਿਆ, ਦੋ ਹੀ ਆਦਮੀ ਨੇ, ਦੋ ਹੀ ਰਾਜੇ ਨੇ, ਆਹ ਸੰਤ ਨੇ ਜਿਵੇਂ ਕੋਈ ਕਿਸੇ ਸੰਤ ਨੂੰ ਮੰਨਦਾ ਕੋਈ ਕਿਸੇ ਨੂੰ ਮੰਨਦਾ, ਧੜੇ ਨੇ ਇਹ, ਰਾਧਾ ਸੁਆਮੀ ਆਪਣੇ ਧੜੇ ਬਣਾਈ ਬੈਠੇ ਨੇ, ਇਹ ਧੜੇ ਨੇ। ਹਾਂਜੀ,
ਫੋਕਟ ਧਰਮ ਵਿਸਾਰ ਸਭੈ ਕਰਤਾਰ ਹੀ ਕੋ ਕਰਤਾ ਜੀ ਜਾਨੋ,
ਹੁਣ ਇਹਨੂੰ ਫੋਕਟ ਧਰਮ ਕਹਿਤਾ, ਰਾਮ ਚੰਦਰ ਵਾਲੇ ਨੂੰ ਵੀ ਫੋਕਟ ਕਹਿਤਾ, ਕ੍ਰਿਸ਼ਨ ਵਾਲੇ ਨੂੰ ਵੀ ਫੋਕਟ ਕਹਿਤਾ, ਹੁਣ ਰਾਮ ਚੰਦਰ ਦਾ ਜਿਹੜਾ ਮੰਦਰ ਦਾ ਮੰਗਦੇ ਸੀ ਆਪਾਂ ਤੇ ਮਦਦ ਬਣਾਉਣ ਦੀ, ਸਾਡਾ ਤਾਂ ਗੁਰੂ ਫੋਕਟ ਧਰਮ ਕਹਿੰਦਾ, ਨਾਲੇ ਉਹਨਾਂ ਦਾ ਹੀ ਬਜ਼ੁਰਗ ਹੈ, ਰਾਮ ਚੰਦਰ ਉਹਨਾਂ ਦਾ ਹੀ ਹੈ। ਉਹ ਕਹਿੰਦਾ ਸਾਡਾ ਹੀ ਹੈ, ਉਹਨੂੰ ਮੰਨਣਾ ਨਹੀਂ ਹੈ, ਫੋਕਟ ਹੈ, ਪਰਮੇਸ਼ਰ ਨੂੰ ਮੰਨਣਾ, ਪਰਮੇਸ਼ਰ ਦੀ ਜਗ੍ਹਾ ਉਹਨੂੰ ਨਾ ਮੰਨ ਲਿਓ,
ਫੋਕਟ ਧਰਮ ਵਿਸਾਲ ਸਭ ਹੈ,
ਫਿਰ ਫੋਕਟ ਫਿਰ ਤੁਸੀਂ ਡੁੱਬ ਜਾਓਗੇ ਜੇ ਉਹਨੂੰ ਮੰਨੇ।
ਕਰਤਾਰ ਹੀ ਕੋ ਕਰਤਾ ਜੀ ਜਾਣੋ,
ਕਰਤਾਰ ਨੂੰ ਇਹ ਕਰਤਾ ਜਾਣਿਓ, ਭੁੱਲ ਨਾ ਜਾਇਓ। ਇਹਦਾ ਮਤਲਬ ਇਹ ਨਹੀਂ ਵੀ ਇਹ ਸਾਡਾ ਬਜ਼ੁਰਗ ਹੈਗਾ ਬੜਾ ਵਡੇਰਾ, ਅਸੀਂ ਕਹਿ ਦਈਏ ਚੱਲ ਉਹਨੂੰ ਮੰਨ ਲਓ, ਅਸੀਂ ਡਬੋਣਾ ਥੋੜ੍ਹੀ ਹੈ ਝੂਠ ਬੋਲ ਕੇ ਕਿਸੇ ਨੂੰ।
ਦਸਮ ਪਾਤਸ਼ਾਹ ਆਪਣਾ ਬਜ਼ੁਰਗ ਹੈ,
ਨਾਲੇ ਮੰਨਦੇ ਨੇ ਸਾਡਾ ਹੀ ਹੈ, ਅਸੀਂ ਉਹਦੀ ਔਲਾਦ ਹਾਂ, ਪਰ ਇਹ ਗੱਲ ਨਾ ਕਰਿਓ। ਕਰਤਾਰ ਕਰਤਾਰ ਹੈ ਉਹ ਅਲੱਗ ਗੱਲ ਹੈ, ਉਹ ਤਾਂ ਇੱਕ ਆਦਮੀ ਸੀ ਜੇ ਆਪਾਂ ਉਹਨੂੰ ਨਹੀਂ ਮੰਨਣਾ ਹੈ, ਉਹ ਫੋਕਟ ਧਰਮ ਬਣ ਜੂਗਾ ਜੇ ਉਹਨੂੰ ਮੰਨੋਗੇ। ਜੇ ਕ੍ਰਿਸ਼ਨ ਨੂੰ ਨਹੀਂ ਮੰਨਣਾ ਤਾਂ ਮੰਨਣਾ ਉਹਨੂੰ ਵੀ ਨਹੀਂ ਹੈ, ਦੋਵਾਂ ਨੂੰ ਨਹੀਂ ਮੰਨਣਾ, ਉਹਨਾਂ ਦਾ ਆਪਣਿਆਂ ਨੂੰ ਮੰਨਣ ਨੂੰ ਨਹੀਂ ਕਹਿੰਦੇ, ਅਤੇ ਅਸੀਂ ਦੂਏ ਦੇ ਨੂੰ ਮੰਨਣ ਵਾਸਤੇ ਵਾਹਨ ਚੜ੍ਹਾਈ ਫਿਰਦੇ ਬੇਮਤਲਬ। ਹਾਂਜੀ,
ਜੋ ਕਹੋ ਰਾਮ ਅਜੋਨ ਅਜੈ ਅਤਿ ਕਾਹੇ ਕੋ ਕੌਸ਼ਲ ਕੁੱਖ ਜੋਯੋ ਜੂ।
ਹੁਣ ਉਹਨਾਂ ਨੇ ਵਾਢਾ ਤਾਲਿਆ ਦੂਏ ਪਾਸੇ ਨੂੰ, ਜੋ ਕਹੋ ਰਾਮ ਅਜੋਨ ਅਜੈ, ਜੇ ਤੁਸੀਂ ਕਹੇ ਅਜੋਨ ਹੈ ਰਾਮਚੰਦ, ਉਹੀ ਸਾਬਤ ਕਰ ਰਹੇ ਤੇ ਅਜੋਨੀ ਹੈ, ਨਹੀਂ ਜੰਮਿਆ ਹੀ ਨਹੀਂ, ਉਹੀ ਗੁਰੂ ਨਾਨਕ ਨਾਲ ਆ ਰਹੇ ਨੇ ਉੱਥੋਂ ਹੀ, ਇਹ ਸਾਧ ਉੱਥੋਂ ਲਿਆ ਕੇ ਉਹ ਵੀ ਪ੍ਰਚਾਰ ਕੀਤਾ ਵੀ ਨਹੀਂ ਜੀ ਨਹੀਂ ਅਵਤਾਰ ਨਹੀਂ ਜੰਮਦੇ ਹੁੰਦੇ। ਜੋ ਕਹੋ ਰਾਮ ਅਜੋਨ ਅਜੈ ਹੈ, ਕਾਹੇ ਕੋ ਕੌਸ਼ਲ ਕੁੱਖ ਜਿਉ ਜੂ, ਕੀ ਕੁਸ਼ਲਿਆ ਦੀ ਕੁੱਖ 'ਚੋਂ ਜਨਮਿਆ ਨਹੀਂ, ਉੱਥੇ ਲਿਖਿਆ ਹੋਇਆ ਤੇ ਫਿਰ ਜੇ ਜਨਮਿਆ ਨਹੀਂ ਫਿਰ ਰਾਮ ਹੋਇਆ ਹੀ ਨਹੀਂ, ਸਾਬਤ ਕਰੋ ਉੱਥੋਂ ਹੀ ਤੁਸੀਂ ਰਮਾਇਣ 'ਚੋਂ ਹੀ ਸਾਬਤ ਕਰਦੇ ਹੋ ਹੋਇਆ, ਉਹੀ ਕਹਾਣੀ ਹੈ। ਜੇ ਜਨਮਿਆ ਹੀ ਨਹੀਂ ਫਿਰ ਰਾਮ ਦੀ ਗੱਲੇ ਖਤਮ ਹੈ, ਜੇ ਜਨਮਿਆ ਨਹੀਂ ਫਿਰ ਰਮਾਇਣ ਝੂਠੀ ਹੈ, ਫਿਰ ਤੁਹਾਡੇ ਕੋਲ ਕੀ ਸਬੂਤ ਹੈ ਰਾਮ ਦਾ ਹੋਰ? ਫਿਰ ਰਾਮ ਦਾ ਸਬੂਤ ਇੱਕੋ ਹੀ ਹੈ, ਸਭਾ ਘੱਟ ਰਾਮ ਬੋਲ ਹੈ, ਫਿਰ ਸਬੂਤ ਹੈ, ਫਿਰ ਵੇਦ ਵਿੱਚ ਸਬੂਤ ਹੈਗਾ ਰਾਮ ਦਾ, ਵੇਦ ਵਿੱਚ ਜਿਹੜਾ ਸਬੂਤ ਹੈ ਉਦੋਂ ਪਹਿਲਾਂ ਦਾ ਰਾਮ ਦਾ, ਉਹ ਸਭਾ ਘੱਟ ਰਾਮ ਬੋਲੇ, ਸਾਰਿਆਂ ਦੇ ਅੰਦਰ ਰਾਮ ਹੈ ਭਾਈ, ਸਾਰਿਆਂ ਦੀ ਅੰਤਰਾਤਮਾ ਰਾਮ ਹੈ। ਕਹੋ ਕਬੀਰ ਤੂੰ ਰਾਮ ਕੀ ਅਣਸ, ਸਾਰੇ ਆਪਾਂ ਰਾਮ ਦੀ ਅਣਸ, ਜਿਹੜੇ ਰਾਮ ਦੀ ਅਸੀਂ ਗੱਲ ਕਰਦੇ ਹਾਂ ਉਹਦੀ ਔਲਾਦ ਸਾਰੇ ਹੀ ਹੋ। ਜਿਹੜਾ ਰਾਮ ਚੰਦਰ ਹੈ ਉਹ ਰਾਮ ਇੱਕ ਅਲੱਗ ਕੈਟਾਗਰੀ, ਇੱਕ ਅੱਡ ਬੰਸਾ, ਇੱਕ ਅੱਡ ਖਾਨਦਾਨ ਹੈ, ਉਹ ਅਲੱਗ ਗੱਲ ਹੈ, ਆਤਮਾ ਦੇ ਲੈਵਲ 'ਤੇ ਸਾਰੇ ਇੱਕੋ, ਅਤੇ ਇਹਦੇ ਚੰਨ ਸਭ ਚੰਨ ਚੰਨ ਸਾਰਿਆਂ ਦੇ ਵਿੱਚ ਉਸੇ ਰਾਮ ਦਾ, ਉਹ ਤਾਂ ਇੱਕ ਨਾਂ ਰੱਖ ਲਿਆ ਉਈ ਰਾਮ, ਜਿਵੇਂ ਆਪਾਂ ਕਿਸੇ ਦਾ ਨਾਂ ਵੀ ਰਾਮ ਰੱਖਦੇ ਹਾਂ, ਹੁਣ ਕਿਹੜਾ ਥੋੜ੍ਹੇ ਰਾਮ ਨੇ, ਬਥੇਰੇ ਰੱਖੇ ਨੇ। ਹਾਂ, ਰਾਮ ਜੇਠ ਪਲਾਨੀ ਵੀ ਹੈ, ਉਹਨੇ ਆਪਣੇ ਨਾਂ ਨੂੰ ਇਹ ਕੱਟਤਾ, ਉਹ ਵੀ ਤਾਂ ਰਾਮ ਹੈ, ਰਾਮ ਪਹਿਲਾਂ ਜੇਠ ਪਲਾਨੀ ਬਾਅਦ 'ਚ। ਹਾਂਜੀ,
ਕਾਲ ਹੂੰ ਕਾਲ ਹੂੰ ਕਾਲ ਕਹੋ ਜੇ ਕੋ ਕਿਹੇ ਕਾਰਨ ਕਾਲ ਤੇ ਦੀਨ ਭਇਓ ਜੂ।
ਜੇ ਤੁਸੀਂ ਕਹਿ ਦਿਓ ਕਾਲ ਦਾ ਵੀ ਕਾਲ ਹੈ ਉਹ ਰਾਮਚੰਦਰ, ਕਾਲ ਦੇ ਕੇ ਗੋਡੇ ਨਹੀਂ ਟੇਕੇ ਉਹਨੇ, ਫਿਰ ਮਰਿਆ ਨਹੀਂ, ਹੁਣ ਕਿੱਥੇ ਦਿਖਾਓ ਫਿਰ। ਜੇ ਕਾਲ ਦੇ ਅੱਗੇ ਦੀਨ ਨਹੀਂ ਹੋਇਆ ਉਹ,
ਕਿਸੇ ਕਾਰਨ ਕਾਲ ਤੇ ਦੀਨ ਭਇਓ ਜੂ,
ਕੀ ਕਾਰਨ ਸੀ ਕਾਲ ਦੇ ਹੱਥੋਂ ਮਾਰਿਆ ਗਿਆ ਉਹ, ਕਾਲ ਤੋਂ ਕਮਜ਼ੋਰ ਸਾਬਤ ਹੋ ਗਿਆ ਉਹ, ਕਾਲ ਖਾ ਗਿਆ। ਜਿੱਥੇ ਔਲੀਆ ਅੰਬੀਆ ਕੌਣ ਸਵਾਏ ਹੈ, ਸਵਾ ਕਾਲ ਕੇ ਅੰਤ ਦਾੜਾ ਤਲੇ ਹੈ, ਸਾਰਾ ਚੱਬ ਗਿਆ ਸਾਰਿਆਂ ਨੂੰ ਕਾਲ, ਕੋਈ ਨਹੀਂ ਛੱਡਿਆ। ਜਿੱਥੇ ਰਾਮ ਸੇ ਕ੍ਰਿਸ਼ਨ ਸੇ ਹੋ ਤਾਂ ਆਏ, ਅਤੇ ਨਾ ਕਾਲ ਖਾ ਪਿਓ ਨਾ ਤੇ ਕਾਲ ਕਾਏ, ਕਾਲ ਨੂੰ ਇੱਕ ਵੀ ਕਾਲ ਨਹੀਂ ਲਾ ਸਕੇ, ਸਾਰਿਆਂ ਨੂੰ ਕਾਲ ਨੇ ਖਪਾ ਦਿੱਤਾ। ਉਹ ਤਾਂ ਬੜੀ ਕੈੜੀ ਗੱਲ ਕਹੀ ਹੋਈ ਹੈ, ਇੱਥੇ ਹਲਕੀ ਗੱਲ ਕਹੀ ਹੈ ਜੀ।
ਸਤ ਸਰੂਪ ਬਿਬੈਰ ਕਹਾਏ ਸੋ ਕਿਉਂ ਪਥ ਕੋ ਰਤ ਹਾਕ ਧਯੋ ਜੂ।
ਜੇ ਤੁਸੀਂ ਕਹਿੰਦੇ ਹੋ ਕ੍ਰਿਸ਼ਨ ਤਾਂ ਬਈ ਸਤ ਸਰੂਪ ਹੈ, ਉਹਦਾ ਬੈਰ ਵਿਰੋਧ ਕਿਸੇ ਨਾਲ ਨਹੀਂ ਸੀ, ਉਹਨੂੰ ਕੀ ਲੋੜ ਸੀ ਰਤ ਅੱਕੜ ਦੀ ਬਈ ਅਰਜਨ ਦਾ। ਜੇ ਕ੍ਰਿਸ਼ਨ ਨੂੰ ਤੁਸੀਂ ਕਹੋ ਵੀ ਉਹਦਾ ਤਾਂ ਕਿਸੇ ਨਾਲ ਬੈਰ ਵਿਰੋਧ ਨਹੀਂ ਸੀ, ਬੈਰ ਭਾਵਨਾ ਨਹੀਂ ਸੀ ਉਹਦੇ ਵਿੱਚ, ਫਿਰ ਰਾਤ 'ਤੇ ਕਿਉਂ ਬੈਠਿਆ ਉਹ ਕ੍ਰਿਸ਼ਨ ਦੇ, ਉਹਨੂੰ ਕੀ ਲੋੜ ਪਈ ਸੀ? ਇੱਕ ਜੰਗ ਹੁੰਦੀ ਹੈ, ਇੱਕ ਧੜੇ ਜਾ ਕੇ ਤੂੰ ਰਤ ਅੱਕਦਾ ਉਹਦਾ, ਉਹਨੂੰ ਬਚਾ ਰਿਹਾ, ਦੋਵਾਂ ਨੂੰ ਬਰਵਾ ਰਿਹਾ, ਫਿਰ ਤੁਸੀਂ ਕਿਵੇਂ ਕਹਿੰਦੇ ਹੋ ਵੈਰ ਵਿਰੋਧ ਇਹੋ ਜਿਹੀ ਸੀ? ਵੈਰ ਵਿਰੋਧ ਤੇ ਗ੍ਰਸਤ ਸੀ ਉਹ, ਜਿੱਥੇ ਵੈਰ ਵਿਰੋਧ ਹੈ ਉਹ ਮਨੁੱਖ ਹੈ, ਆਦਮੀ ਇੱਕ, ਜਿੱਥੇ ਵੈਰ ਵਿਰੋਧ ਤੇ ਉੱਪਰ ਹੈ ਉਹ ਵੈਰ ਵਿਰੋਧ ਤੇ ਉੱਪਰ ਤਾਂ ਸੰਤ ਹੁੰਦੇ ਨੇ, ਉਹ ਤਾਂ ਸੰਤ ਵੀ ਹੈ ਨਹੀਂ। ਜਿਹੜਾ ਗੁਰਮੁਖ ਹੈ ਵੈਰ ਵਿਰੋਧ ਤੇ ਉੱਪਰ ਹੈ, ਗੁਰਮੁਖ ਵੈਰ ਵਿਰੋਧ ਗਵਾਵਾ ਹੈ, ਉਹ ਤਾਂ ਗੁਰਮੁਖ ਵੀ ਹੈ ਨਹੀਂ। ਜਿੱਥੇ ਵੈਰ ਵਿਰੋਧ ਹੈ ਗੁਰਮੁਖ ਨਹੀਂ ਹੈ।
ਤਾਹੀ ਕੋ ਮਾਨ ਪ੍ਰਭੂ ਕਰਕੇ ਜਿਹ ਕੋ ਭੇਦ ਨਾਲੇ ਨਾ ਲਇਓ ਜੂ।
ਤਾਹੇ ਕੋ ਮਾਨ ਪ੍ਰਭੂ ਕਰਕੇ, ਪ੍ਰਭੂ ਕਿਹਨੂੰ ਮੰਨਣਾ ਜਿਹਦਾ ਅੱਜ ਤਾਈਂ ਨਾ ਕਿਸੇ ਨੇ ਭੇਦ ਲਿਆ, ਨਾ ਗਾਹ ਨੂੰ ਲੈ ਸਕਦਾ। ਕ੍ਰਿਸ਼ਨ ਦਾ ਸਾਰਾ ਹੀ ਭੇਦ ਹੈ ਤੁਹਾਡੇ ਕੋਲ।
ਤਾਹੀ ਕੋ ਮਾਨ ਪ੍ਰਭੂ ਕਰਕੇ,
ਪ੍ਰਭੂ ਕਰਕੇ ਉਹਨੂੰ ਮੰਨੋ ਜਿਹਦਾ ਨਾ ਇਸ ਅੱਜ ਤਾਈਂ ਕਿਸੇ ਨੇ ਭੇਦ ਲਿਆ, ਨਾ ਕੋਈ ਲੈ ਸਕਦਾ,
ਨਾ ਲਿਓ ਜੂ,
ਨਾ ਲੈ ਸਕੇ। ਹਾਂਜੀ,
ਕਿਉਂ ਕਹੋ ਕ੍ਰਿਸ਼ਨ,
ਪ੍ਰਭੂ ਨਹੀਂ ਕ੍ਰਿਸ਼ਨ ਨੂੰ ਕਿਹਾ ਜਾ ਸਕਦਾ। ਪ੍ਰਭੂ ਪਰਮੇਸ਼ਰ ਹੈ, ਜਾਣਨ ਹਾਰ ਪ੍ਰਭੂ
ਪ੍ਰਵੀਨ
ਪ੍ਰਵੀਨ।
ਕਿਉਂ ਕਹੋ ਕ੍ਰਿਸ਼ਨ ਕਿਰਪਾ ਨਿਧ ਹੈ, ਕਿਹੇ ਕਾਜ ਤੇ ਬੁੱਧਕ ਬਾਣ ਲਗਾਇਓ।
ਜੇ ਤੁਸੀਂ ਕਹਿੰਦੇ ਹੋ ਕ੍ਰਿਸ਼ਨ ਤਾਂ ਕਿਰਪਾ ਨਿਧ ਹੈ, ਬਦਕ ਨੇ ਕਿਉਂ ਤੀਰ ਮਾਰਿਆ? ਉਹਦੇ ਬਦਕ ਦੀ ਕੀ ਦੁਸ਼ਮਣੀ ਸੀ? ਕਹੇ ਕਾਜ ਤੇ ਬਦਕ ਬਾਣ ਲਗਾਇਓ। ਔਰ ਕੁਲੀਨ ਉਧਾਰਤ ਜੋ,
ਔਰ ਕੁਲੀਨ ਉਧਾਰਤ ਜੋ,
ਕਿਹ ਤੇ ਆਪਣੋ ਕੁਲ ਨਾਸ ਕਰਾਇਓ। ਜਿਹੜਾ ਦੂਜਿਆਂ ਦੀਆਂ ਕੁਲਾਂ ਦਾ ਆਧਾਰ ਕਰਨ ਵਾਲਾ ਆਪਣੀ ਕੁਲ ਦਾ ਨਾਸ ਕਿਉਂ ਕਰਾ ਲਿਆ? ਆਪਣੀ ਤਾਰ ਲੈਂਦਾ, ਕੱਡੀ ਗੱਲ ਕਹਿਤੀ। ਜੇ ਤੁਸੀਂ ਕਹੋ ਕੁਲਾਂ ਤਾਰ ਦਿੰਦਾ, ਉਹ ਆਪਣੇ ਕੁਲੇ ਤਾਰ ਲੈਂਦਾ, ਉਹਦਾ ਨਾਸ ਕਿਉਂ ਕਰਾਇਆ? ਨਾਲੇ ਆਪ ਕਹਿੰਦੇ ਹੋ ਤੁਸੀਂ, ਆਪੇ ਲਿਖਿਆ ਇਹਨਾਂ ਦਾ ਵੀ ਕ੍ਰਿਸ਼ਨ ਨੇ ਦੇਖਿਆ ਮੇਰੀ ਕੁਲ ਦੇ ਵਿੱਚ ਖਰਾਬੀ ਜ਼ਿਆਦਾ ਪੈਦਾ ਹੋ ਗਈ, ਮੇਰੀ ਬਦਨਾਮੀ ਕਰਾਉਣਗੇ ਇਹ ਬਾਅਦ 'ਚ, ਇਹਨੂੰ ਮੈਂ ਆਪਣੇ ਪਹਿਲਾਂ ਹੀ ਨਾਸ ਕਰਵਾ ਦਾਂ। ਉਹ ਜਾਂ ਨਹਾਉਣ ਜਾਂਦੇ ਨੇ ਉੱਥੇ ਯਮੁਨਾ 'ਤੇ, ਉਹਦੇ ਸ਼ਰਾਬ ਪੀ ਕੇ ਲੜ ਪੈਂਦੇ ਨੇ। ਉਹ ਪਹਿਲਾਂ ਇੱਕ ਉਹ ਸੀਗਾ ਆਪਣੇ, ਇਹਦਾ ਗੁਰੂ ਸੀ ਕ੍ਰਿਸ਼ਨ ਦਾ, ਦੁਰਵਾਸਾ ਮੁਨੀ ਨੂੰ ਛੋਟੇ ਛੋਟੇ ਬੱਚੇ ਸੀ ਇਹਦੇ, ਦੁਰਵਾਸਾ ਮੁਨੀ ਇਹਦਾ ਗੁਰੂ ਹੈ ਕ੍ਰਿਸ਼ਨ ਦਾ। ਉਹ ਯਮੁਨਾ 'ਤੇ ਪਾਰ ਬੈਠਾ, ਇੱਧਰ ਮਥੁਰਾ ਤੋਂ ਉਲਟੇ ਪਾਸੇ, ਉਹ ਬੱਚੇ ਯਮੁਨਾ ਪਾਰ ਕਰਕੇ ਪਸ਼ੂ ਚਰਾਉਂਦੇ ਫਿਰਦੇ ਹੁੰਦੇ ਨੇ। ਉਹਨਾਂ ਨੇ ਢਿੱਡ ਦੇ ਉੱਤੇ ਬਾਟਾ ਬੰਨ ਕੇ ਨਾ ਲੋਹੇ ਦਾ, ਉਹਦੇ ਕੁੜੀਆਂ ਵਾਲੇ ਕੱਪੜੇ ਪਾ ਕੇ, ਵੀ ਇਹਦੇ ਕੀ ਹੋਊਗਾ, ਮੁੰਡਾ ਹੋਊ ਕੁੜੀ ਹੋਊ, ਟੀਚਰ ਕਰਤੀ ਮਜ਼ਾਕ ਗੁਰੂ ਨੂੰ। ਉਹਨੇ ਕਹਿ ਤਾ ਇਹਦੇ ਉਹ ਤੁਹਾਡੀ ਕੁਲ ਦਾ ਨਾਸ ਕਰੂਗਾ। ਉਹ ਵੀ ਦੁਰਵਾਸਾ ਸੀ, ਗੁੱਸੇ 'ਚ ਆ ਗਿਆ। ਇਹੋ ਜਿਹੀ ਕਹਾਣੀ ਲਿਖੀ ਹੋਈ ਹੈ। ਆ ਕੇ ਘਰ ਦੱਸਿਆ ਵੀ ਆਹ ਗੱਲ ਹੋ ਗਈ, ਕਹਿੰਦੇ ਤਾਂ ਹੋ ਕੇ ਰਹੂਗੀ ਹੁਣ ਗੱਲ, ਦੁਰਵਾਸਾ ਦੀ ਗੱਲ ਹੈ। ਉਹ ਕਹਿੰਦੇ ਹੈ ਕਿ ਉਹ ਕਿਹਾ ਸੀਗਾ, ਕਹਿੰਦੇ ਐਂ ਕਰੋ ਇਹਨੂੰ ਤੁਸੀਂ ਖਤਮ ਕਰੋ ਕਿਸੇ ਤਰੀਕੇ
ਨਾਲ।
ਬੜਾ ਬਾਟਾ ਸੀ, ਕਹਿੰਦੇ ਉਹਨੂੰ ਰੇਤਣ ਲੱਗ ਗਏ, ਰੇਤ ਹੁੰਦਾ ਨਾ ਘਸਾਉਣ ਲੱਗ ਗਏ, ਘਸਾ ਕੇ ਉਹਨੂੰ ਜਮਨੇ 'ਚ ਸਿੱਟੀ ਗਏ। ਉੱਥੇ ਦੱਬ ਜੰਮਿਆ ਜੀ, ਉਹ ਜਿੱਥੇ ਦੱਬਦੀਆਂ ਜੜ੍ਹਾਂ ਸੀਗੀਆਂ ਉਹਦੇ ਤਲਵਾਰਾਂ ਬਣ ਗਈਆਂ, ਖੰਡੇ ਬਣ ਗਏ। ਉੱਥੇ ਜਾ ਉੱਥੇ ਨਹਾਉਣ ਗਏ, ਉੱਥੇ ਸ਼ਰਾਬ ਪੀ ਕੇ ਲੜੇ ਪਏ, ਹਥਿਆਰ ਤਾਂ ਕੋਈ ਹੈ ਨਹੀਂ ਸੀ। ਉਹ ਦੱਬੇ ਮਾਰਨ ਲੱਗ ਗਏ ਦੂਏ ਦੇ, ਉਹ ਦੱਬਦੇ ਹੀ ਖੰਡੇ ਬਣ ਗਏ। ਦੱਬ ਦੋਹੇ ਪਾਸਿਆਂ ਤਿੱਖੀ ਹੁੰਦੀਆਂ, ਉਹਦੇ ਨਾਲ ਕੱਟ ਕੇ ਮਰ ਗਏ। ਕ੍ਰਿਸ਼ਨ ਨੇ ਆਪ ਹੀ ਇਹ ਕਹਿੰਦੇ ਲੀਲਾ ਵਰਤਾਈ ਸੀ, ਉਹਨਾਂ ਦੀ ਕਹਾਣੀ ਇਹ ਹੈ। ਕ੍ਰਿਸ਼ਨ ਦੇ ਜਿਉਂਦੇ ਜਿਉਂਦੇ ਇਹ ਹੋਇਆ ਕੰਮ, ਉਹ ਗੱਲ ਇੱਥੇ ਉਹਨਾਂ ਨੇ ਕਹੀ ਹੈ।
ਔਰ ਕੁਲੀਨ ਉਧਾਰਤ ਜੋ,
ਤੁਸੀਂ ਇੱਕ ਪਾਸੇ ਕਹਿੰਦੇ ਦੂਜਿਆਂ ਦੇ ਕੁਲਾਂ ਤਾਰਨ ਵਾਲਾ,
ਕਿਸੇ ਤੇ ਆਪਣੋ ਕੁਲ ਨਾ,
ਆਪਣੇ ਕੁਲ ਕਿਉਂ ਨਾਸ ਕਰਾਈ? ਤੁਹਾਡੇ ਗ੍ਰੰਥਾਂ 'ਚ ਲਿਖਿਆ ਹੈ ਹੁਣ ਇਹੋ ਜਿਹੀਆਂ ਚੋਵੀਆਂ ਗੱਲਾਂ ਜਦ ਕਹਿਤੀਆਂ, ਭਾਂਬੜ ਦਾ ਮਚਣਾ ਹੀ ਸੀ ਨਾ, ਉਹ ਗੁੱਸਾ ਕਰਕੇ ਉਲਟਾ ਗਿਆਨ ਨਹੀਂ ਲਿਆ ਉਹ ਤੋਂ ਵੀ ਅਸੀਂ ਆਪਾਂ ਛੱਡ ਦਈਏ।
ਪ੍ਰਭੂ ਨੂੰ ਕਰਤਾਰ ਮੰਨ
ਭਾਵ ਪਰਮੇਸ਼ਰ ਨੂੰ ਹੀ ਮੰਨ ਲਈਏ, ਨਿਰਾਕਾਰ ਨੂੰ ਓਮ ਨੂੰ ਹੀ ਮੰਨ ਲਈਏ ਬੇਤਿਆ ਜੀ, ਉਹਦੀ ਬਜਾਏ ਰਿਐਕਸ਼ਨ ਕਰਕੇ ਉਲਟਾ ਕਰਕੇ ਇਹ ਗੱਲਾਂ ਦਾ ਉਲਟਾ ਅਸਰ ਹੋ ਗਿਆ। ਸਿੱਧੀਆਂ ਕਹੀਆਂ ਸੀਆਂ, ਅਸਰ ਉਲਟਾ ਕਰਕੇ।
ਆਦ ਅਜੋਨ ਕਹਾਏ ਕਹੋ ਕਿਮ ਦੇਵਤੀ ਕੀ ਕੇ ਜਠਰੰਤਰ ਆਇਓ।
ਆਦ ਅਜੋਨ ਜੇ ਆਪਾਂ ਕਹਿ ਦਈਏ ਉੱਤੇ ਆਦ ਚੱਲੀਏ ਨਾ, ਆਦ ਅਜੋਨ ਚੱਲਦੀ ਆਈ ਉੱਪਰ, ਉਹ ਜਿਹੜੇ ਗੁਣ ਨੇ ਹੁਣ ਉਹਨਾਂ ਨਾਲ ਟੈਲੀ ਕਰਦੇ ਨੇ ਇਹਨਾਂ ਦੇ ਗੁਣ ਦੋਹਾਂ ਦੇ,
ਕ੍ਰਿਸ਼ਨ ਦੇ
ਰਾਮ ਚੰਦਰ। ਹੁਣ ਮਿਸ਼ਨਰੀ ਵਾਲਿਆਂ ਨੂੰ ਪੁੱਛਿਓ ਵੀ ਆ ਉਹ ਤਾਂ ਠੋਕੀ ਜਾਂਦੇ ਨੇ, ਹੁਣ ਤੁਸੀਂ ਕਹਿੰਦੇ ਪੰਡਤ ਦਾ ਲਿਖਿਆ ਹੋਇਆ,
ਦਸਵੇਂ
ਗ੍ਰੰਥ ਦਾ ਪੰਡਤ ਵਿਚਾਰਾ ਕਿੱਥੇ ਲਿਖਦੇ? ਪੰਡਤ ਨੇ ਤਾਂ ਮਸਾਂ ਮਸਾਂ ਉਹਨਾਂ ਨੂੰ ਦੋ ਅਵਤਾਰ ਬਣਾਏ ਸੀ, ਉਹਨਾਂ ਨੇ ਸਾਰੇ ਅਵਤਾਰ ਰੱਦ ਕਰਤੇ। ਇਹ ਕਿਹਨੇ ਰੱਦ ਕੀਤੇ ਨੇ? ਮਿਸ਼ਨਰੀ ਹੈ ਬਾਹਮਣ ਕੱਟੜ, ਇਹ ਕੱਟੜ ਬਾਹਮਣ ਸੀ ਮਿਸ਼ਨਰੀ ਵਾਲੇ ਸਾਰੇ, ਉਹਨਾਂ ਚੋਂ ਆਏ ਹੋਏ ਨੇ, ਉਹਨਾਂ ਭੇਜੇ ਨੇ ਬਈ ਹੋਰ ਹਿੰਦੂਆਂ ਦੇ ਨਾਲ ਸਿੱਖਾਂ ਦਾ ਵੈਰ ਪਾ ਦਿਓ, ਕੱਢੇ ਬੀਜ ਦਿਓ, ਹਿੰਦੂ ਕਿਤੇ ਸਿੱਖ ਨਾ ਬਣ ਜਾਣ। ਹੋਰ ਤਰ੍ਹਾਂ ਇਹਨਾਂ ਨੇ ਨਫ਼ਰਤ ਫੈਲਾਈ ਹੈ, ਹੋਰ ਕੀ ਕੀਤਾ? ਹਿੰਦੂ ਸਿੱਖਾਂ ਦੀ ਨਫ਼ਰਤ ਫੈਲਾਈ ਹੈ ਇਹਨਾਂ ਨੇ, ਜਾਤੇ 47 ਜਾਤੇ ਬਾਅਦ ਨਫ਼ਰਤ ਇਹਨਾਂ ਨੇ ਫੈਲਾਈ ਆ ਕਿ ਪਹਿਲਾਂ ਕੋਈ ਹਿੰਦੂ ਸਿੱਖ ਦਾ ਝਗੜਾ ਹੀ ਨਹੀਂ ਹੈ, ਇੱਥੇ ਸਵਾਲ ਹੀ ਨਹੀਂ ਕਦੇ ਕਿਸੇ ਦੇ ਦਿਮਾਗ 'ਚ ਨਹੀਂ ਆਇਆ ਹਿੰਦੂ ਸਿੱਖ ਹੁੰਦਾ ਕੀ ਹੈ। ਜਾਤੇ ਆਏ ਨੇ 47 ਜਾਤੇ ਬਾਅਦ ਹੋਈ ਹੈ ਗੱਲ, ਪਹਿਲਾਂ ਗੱਲ ਹੀ ਨਹੀਂ ਕੋਈ।
47 ਤੋਂ ਬਾਅਦ ਇਹੀ ਆਏ ਨੇ,
ਇਹੀ ਆਏ ਨੇ
ਲਾਹੌਰ ਤੋਂ ਪਰੇ,
ਇਹ ਆਏ ਨੇ ਅਸਲ ਦੇ ਵਿੱਚ ਸ਼ਹਿਰਾਂ 'ਚ, ਇਹਨਾਂ ਨੇ ਕਰ ਨਹੀਂ ਦਿੱਤੀਆਂ ਦੁਕਾਨਾਂ। ਆ ਖਾਲਸਾ ਸਕੂਲ ਪਹਿਲਾਂ ਇਹਨਾਂ ਦੀ ਦੇਣ ਕੀ ਲੋੜ ਸੀ ਇਹਦੀ?
ਖਾਲਸਾ ਸਕੂਲ
ਇੱਕੋ ਸਕੂਲ ਸੀ, ਪੜ੍ਹਦੇ ਸੀ, ਇੱਕ ਸਾਲ ਪੜ੍ਹਿਆ ਮੈਂ ਜਦੇ ਛੱਡਿਆ ਉੱਥੇ, ਮੈਂ ਕਹਿੰਦਾ ਨਫ਼ਰਤ ਫੈਲਾਉਂਦੇ ਨੇ ਜਦੇ ਦੂਗੇ ਸਕੂਲ 'ਚ ਆ ਗਏ, ਪਿੰਡ ਨਾਲ ਜਾਂਦੇ ਤੇ ਆਪਣੇ ਸਕੂਲ 'ਚ ਪੜ੍ਹੋ ਖਾਲਸਾ 'ਚ, ਕਿਉਂ ਨੌਕਰੀਆਂ ਆਪ ਕਰਦੀਆਂ ਸੀ, ਇਹਨਾਂ ਦੀ ਸਿੱਖਿਆ ਹੀ ਇਹ ਸੀ।
ਬੀਜ ਬੀਜੇ ਇਹਨਾਂ ਨੇ,
ਬੀਜ ਬੀਜੇ ਇਹਨਾਂ ਨੇ ਨਫ਼ਰਤ ਦੇ। ਹਾਂਜੀ,
ਆਦ ਅਜੋਨੀ ਕਹਾਏ ਕਹੋ ਕਿਮ ਦੇਵ ਕੀ ਕੇ ਜਠਰੰਤਰ ਆਇਓ।
ਆਦ ਅਜੋਨੀ ਕਿਵੇਂ ਕਹਾ ਸਕਦਾ ਜਾਂ ਦੇਵ ਕੀ ਦੇ ਗਰਭ ਚੋਂ ਪੈਦਾ ਹੋਇਆ? ਜਠਰ ਅੰਤਰ, ਜਠਰ ਪੇਟ ਨੂੰ ਕਹਿ ਦੇ, ਉਹਦੇ ਗਰਭ ਚੋਂ ਪੈਦਾ ਹੋਇਆ, ਤੁਸੀਂ ਕਹਿ ਰਹੇ ਹੋ ਆਦ ਅਜੋਨੀ। ਇੱਕ ਪਾਸੇ ਤਾਂ ਕਹਾਣੀਆਂ ਲਿਖੀਆਂ ਪਈਆਂ ਨੇ, ਇਹੀ ਗੱਲਾਂ ਸੰਤ ਜਿਹੜੇ ਆਏ ਨੇ ਨਾ ਮਾਲਾ ਵਾਲੇ ਸਾਬਤ ਕਰਦੇ ਨੇ ਨਾ ਗੁਰੂ ਨਾਨਕ ਨਾਲ, ਪਹਿਲਾਂ ਕ੍ਰਿਸ਼ਨ ਨਾਲ ਸਾਬਤ ਕੀਤੀਆਂ ਹੋਈਆਂ ਨੇ ਗੱਲਾਂ, ਜਵਾਨੀ ਬਣਾ ਬਣਾ ਕੇ ਸਭ ਇਹਨਾਂ ਦਾ ਜਵਾਨੀ ਪ੍ਰਚਾਰ ਹੁੰਦਾ, ਕਿਸੇ ਗ੍ਰੰਥ ਦਾ ਪ੍ਰਚਾਰ ਨਹੀਂ ਹੁੰਦਾ ਇਹਨਾਂ ਲੋਕਾਂ ਤੋਂ, ਜਵਾਨੀ ਝੂਠ ਦਾ ਪ੍ਰਚਾਰ ਕਰਦੇ ਹੁੰਦੇ ਨੇ ਜਿਹਨੇ ਸੰਤ ਨੇ ਆਇਆ ਗੱਲ ਨਾਲ, ਕਦੇ ਸੰਤ ਪ੍ਰਚਾਰ ਨਹੀਂ ਕਰੂਗਾ ਕੋਈ ਵੀ, ਇਨਾਮਧਾਰੀਆਂ ਕਰਕੇ ਦਿਖਾਉਣਾ ਪ੍ਰਚਾਰ, ਇਨਾਮਧਾਰੀਆਂ ਕਰਕੇ ਦਿਖਾਉਣਾ। ਦਸਵੇਂ ਗ੍ਰੰਥ ਨੂੰ ਮੰਨਦੇ ਨੇ ਇਸ ਬਈਆ ਪੜ੍ਹ ਕੇ ਦਿਖਾਉਣ, ਕਦੇ ਨਹੀਂ ਪੜ੍ਹਨਗੇ। ਸੱਚ ਬੋਲਣਾ ਕਿਤੇ ਸਿਖਾਲਾ ਹੈ? ਸੱਚ ਕੌਣ ਬੋਲਦੂ ਇਹਨਾਂ ਚੋਂ? ਹਾਂਜੀ,
ਤਾਤ ਨਾ ਮਾਤ ਕਹੇ ਜਿਹ ਕੋ ਤੇ ਕਿਉਂ ਵਸੁਦੇਵ ਹੈ ਬਾਪ ਕਹਾਇਓ।
ਤਾਤ ਨਾ ਮਾਤ ਕਹੋ, ਜੇ ਆਪਾਂ ਕਹਿ ਦਈਏ ਤਾਤ ਮਾਤ ਨਹੀਂ ਹੁੰਦਾ ਤੇ ਵਸੁਦੇਵ ਉਹਦਾ ਬਾਪ ਹੈ, ਨਾਲੇ ਕਹੀ ਜਾਨੂੰ ਵਸੁਦੇਵ ਉਹਦਾ ਵਸੁਦੇਵ ਬਾਪ ਹੈ, ਫਿਰ ਉਹ ਕਾਹਦੇ ਕਹਾਇਆ? ਤੁਸੀਂ ਕਿਉਂ ਲਿਖਿਆ ਗ੍ਰੰਥਾਂ ਨੇ ਵਿੱਚ ਵਸੁਦੇਵ ਉਹਦਾ ਬਾਪ ਹੈ? ਜੋ ਸੰਸਾਰ 'ਚ ਆ ਕੇ ਜਨਮ ਲੈ ਗਿਆ ਕੋਈ ਵੀ ਹੈ, ਉਹ ਪਰਮੇਸ਼ਰ ਨਹੀਂ ਹੋ ਸਕਦਾ, ਪ੍ਰਭੂ ਨਹੀਂ ਹੋ ਸਕਦਾ। ਅਸੀਂ ਸਾਬਤ ਕਰਨ ਲੱਗ ਗਿਆ ਨਾਨਕ ਨਾਨਕ ਗੁਰੂ ਗੋਬਿੰਦ ਸਿੰਘ ਉਹੀ ਪ੍ਰਭੂ ਹੈ, ਸਾਬਤ ਹੋਣ ਇਹ ਲੱਗਿਆ। ਇਹ ਕੌਣ ਕਰ ਰਿਹਾ ਸਾਬਤ?
ਉਹੀ ਗੱਲ,
ਨਵੇਂ ਬਾਹਮਣ ਸਾਬਤ ਕਰਨ ਲੱਗੇ ਨੇ, ਨਵੇਂ ਪੰਡਤ, ਇਹ ਨਵੇਂ ਪੰਡਤ ਸਾਬਤ ਕਰਨ ਲੱਗੇ ਨੇ ਸਿੱਖਾਂ 'ਚ ਵੜ ਕੇ, ਬੜੇ ਨੇ ਜਿਹੜੇ ਆ ਉਹਨਾਂ ਦੇ ਏਜੰਟ ਸੀ, ਇਹਨਾਂ ਨੂੰ ਸਾਬਤ ਕਰ ਦਿਓ, ਬੋਲਣ ਜੋਗੇ ਨਾ ਛੱਡੋ।
ਜੋ ਮੋਕੋ ਪਰਮੇਸ਼ਰ ਉਚਰੇ,
ਹਾਂ,
ਕਾਹੇ ਕੋ ਏਸ਼ ਮਹੇਸ਼ੇ ਭਾਖਤ ਕਾਹੇ ਦਿਜੇਸ਼ ਕੋ ਏਸ਼ ਬਖਾਨੇ ਹੋ।
ਦੇਖ ਲਓ ਹੁਣ ਮਹੇਸ਼ ਵਾਲੇ ਪਾਸੇ ਆ ਗਏ, ਦੋ ਅਵਤਾਰ ਲੈ ਲਏ ਉਹਨਾਂ ਦੇ, ਦੋ ਅਵਤਾਰ ਮੇਨ ਨੇ, ਬੜੇ ਅਵਤਾਰ ਦੋ ਹੀ ਨੇ ਅੱਜ, ਇੱਕ ਰਾਮ ਚੰਦਰ ਇੱਕ ਕ੍ਰਿਸ਼ਨ। ਹੁਣ ਮਹੇਸ਼ ਵਾਲੀ ਗੱਲ ਆ ਗਈ, ਸ਼ਿਵਜੀ ਵਾਲੀ,
ਕਾਹੇ ਕੋ ਏਸ਼ ਮਹੇਸ਼ ਭਾਖਤ,
ਤੁਸੀਂ ਈਸ਼ਵਰ ਮਹੇਸ਼ ਨੂੰ ਕਾਹਦੇ ਕਹਿੰਦੇ ਬਾਈ? ਏਸ਼ ਮਹੇਸ਼ ਭਾਖਤ, ਦੂਜੇ ਪਾਸੇ ਵਾਲੇ ਮਹੇਸ਼ ਨੂੰ ਮੰਨਦੇ ਨੇ, ਰਾਮ ਚੰਦਰ ਨੂੰ ਔਰ ਕ੍ਰਿਸ਼ਨ ਨੂੰ ਨਹੀਂ ਮੰਨਦੇ, ਸਾਧਾਂ ਵਾਲਾ ਧੜਾ ਜਿਹੜਾ,
ਉਹ ਕਹਿੰਦੇ ਸ਼ਿਵਜੀ ਰੱਬ,
ਸ਼ਿਵਜੀ ਵਾਲੇ ਤਸੂਲ ਵਾਲੇ, ਉਹ ਰਾਮ ਚੰਦਰ ਨੂੰ ਕ੍ਰਿਸ਼ਨ ਨੂੰ ਨਹੀਂ ਮੰਨਦੇ, ਉਹ ਸ਼ਿਵ ਨੂੰ ਮੰਨਦੇ ਨੇ, ਉਹ ਕਹਿੰਦੇ ਇਹੀ ਹੈ ਤਾਂ ਰਾਜੇ ਸੀਗੇ, ਇਹ ਰਾਜੇ ਸੀ, ਤਿਆਗੀ ਨਹੀਂ ਸੀਗੇ, ਉਹ ਹੈ ਆਪਣੀ ਚਲ ਮਾਰਦੇ ਨੇ।
ਰਾਹੇ ਦਿਜੇਸ਼ ਕੋ ਏਸ ਬਖਾਨੇ ਹੋ,
ਦਿਜੇਸ਼ ਕੋ ਏਸ ਬਖਾਨੇ, ਜਿਹੜਾ ਦਿਜੇਸ਼ ਹੈ ਉਹਨੂੰ ਏਸ ਮਤਲਬ ਹੈ ਦਿਜ, ਦਿਜ ਹੁੰਦਾ ਪੰਡਿਤ
ਬ੍ਰਾਹਮਣਾਂ ਦੇ ਬੜੇ ਨੇ ਬ੍ਰਹਮਾ,
ਹਾਂ ਬ੍ਰਹਮਾ ਦਿਜੇਸ਼, ਦਿਜ ਪੰਡਿਤ ਹੁੰਦਾ ਨਾ ਬ੍ਰਾਹਮਣ ਨੂੰ ਕਹਿੰਦੇ ਨੇ, ਜਾਂ ਬ੍ਰਹਮਾ ਨੂੰ ਤੁਸੀਂ ਕਹਿੰਦੇ ਹੋ ਏਸ, ਕੋਈ ਬ੍ਰਹਮਾ ਨੂੰ ਕਹਿੰਦਾ, ਕੋਈ ਸ਼ਿਵਜੀ ਨੂੰ ਕਹਿੰਦਾ, ਕੋਈ ਵਿਸ਼ਨੂੰ ਨੂੰ ਕਹਿੰਦਾ, ਤਿੰਨੇ ਨੇ ਦਿਜੇਸ਼ ਕੋ ਏਸ ਬਖਾਨੇ।
ਹੈ ਨਾ ਰਘੁਵੇਸ਼ ਜਦੁਵੇਸ਼ ਰਮਾਪਤੀ, ਤੈਂ ਜਿਨ ਕੋ ਵਿਸ਼ਵਨਾਥ ਪਛਾਣੇ ਹੋ।
ਕੋਈ ਤਾਂ ਰਘੂ ਬੰਸਦਾ,
ਕੋਈ
ਯਾਦਵ ਬੰਸਦਾ, ਨਾਲੇ ਤੁਸੀਂ ਕਹੀ ਜਾਂਦੇ ਯਾਦਵ ਦਾ ਕ੍ਰਿਸ਼ਨ, ਰਘੂ ਬੰਸਦਾ ਰਾਮ ਚੰਦਰ, ਉਹਨਾਂ ਦੇ ਬੰਸ ਅੱਡ ਅੱਡ ਚੱਲੀ ਚੱਲਦੇ ਨੇ।
ਰਮਾਪਤੀ,
ਇਹ ਰਮਾਪਤੀ ਸ਼ਿਵਜੀ ਹੈ,
ਰਮਾਪਤੀ,
ਹਾਂ
ਸ਼ਿਵਜੀ,
ਸ਼ਿਵਜੀ।
ਤੈਂ ਜਿਨ ਕੋ ਵਿਸ਼ਵਨਾਥ ਪਛਾਣੇ ਹੋ,
ਉਹਨੂੰ ਤੁਸੀਂ ਵਿਸ਼ਵਨਾਥ ਕਹੀ ਜਾਂਦੇ ਹੋ, ਤੁਸੀਂ ਤਾਂ ਤਿੰਨ ਬਣਾ ਲਏ ਫਿਰ। ਅਜੇ ਚੌਥਾ ਇੱਕ ਬ੍ਰਹਮਾ ਅੱਡ ਹੈ, ਇਹ ਤੁਸੀਂ ਕੀ ਰੌਲਾ ਪਾ ਲਿਆ, ਇਹ ਤਾਂ ਰੌਲਾ ਪੈ ਗਿਆ। ਚਲੋ ਇੱਕ ਕਾਬਲ ਸਿੱਖੋ, ਚੱਲ ਮੁਸਲਮਾਨ ਇੱਕ ਨੂੰ ਤਾਂ ਮੰਨਦੇ ਨੇ, ਜੇ ਈਸਾਈ ਵੀ ਮੰਨਦੇ ਨੇ ਇੱਕ ਨੂੰ ਤਾਂ ਮੰਨਦੇ ਨੇ, ਦੋ ਤਾਂ ਨਹੀਂ ਹੈਗੇ ਉਹਨਾਂ ਦੇ, ਇੱਥੇ ਤਾਂ 33 ਕਰੋੜ ਦੇਵਤਾ ਖੜਾ ਕਰ ਲਿਆ ਇਹਨਾਂ ਨੇ, ਗੱਲ ਸਾਰੀ ਰੋਲਤੀ। ਇੱਕ ਵੀ ਰੱਖਦੇ ਤਾਂ ਵੀ ਗੱਲ ਬਣਦੀ ਸੀ, ਤਿੰਨ ਤਾਂ ਇਕੱਠੇ ਹੀ ਪਹਿਲਾਂ ਬਣਾਏ ਹੋਏ ਨੇ, ਫਿਰ ਇੱਕ ਦੇ ਵਿੱਚ ਆ ਕੇ ਵਿਸ਼ਨੂੰ ਦੇ ਅਵਤਾਰ ਦੋ ਬਣਾ ਲਏ, ਕ੍ਰਿਸ਼ਨ ਔਰ ਰਾਮ ਚੰਦਰ ਬਣਾ ਲਏ, ਉਹ ਦੋਵੇਂ ਧੜੇ ਤਕੜੇ ਨੇ। ਰਾਮ ਚੰਦਰ ਦਾ ਧੜਾ ਕਮਜ਼ੋਰ ਹੈ, ਰਾਮ ਚੰਦਰ ਦੇ ਧੜੇ ਨਾਲ ਬ੍ਰਾਹਮਣ ਜ਼ਿਆਦਾ ਨੇ, ਬ੍ਰਾਹਮਣ ਕ੍ਰਿਸ਼ਨ ਨੂੰ ਨਹੀਂ ਮੰਨਦੇ, ਕ੍ਰਿਸ਼ਨ ਬ੍ਰਾਹਮਣਾਂ ਦੇ ਖਿਲਾਫ਼ ਹੈ। ਗੀਤਾ ਦੇ ਵਿੱਚ ਪਰਮਾਤਮਾ ਨੂੰ ਨਹੀਂ ਮੰਨਿਆ ਹੋਇਆ, ਸਿਮਰਤ ਸ਼ਾਸਤਰਾਂ 'ਤੇ ਗੀਤਾ ਖਿਲਾਫ਼ ਹੈ। ਕੁੰਡੀ ਹੁਣ ਰੌਲ ਝੋਲੇ 'ਚ ਪਾਈ ਹੋਈ ਹੈ, ਗੱਲ ਕੋਈ ਪੜ੍ਹ ਕੇ ਦੱਸਦਾ ਨਹੀਂ ਹੈ, ਪਰਮਾਤਮਾ ਨੂੰ ਨਹੀਂ ਮੰਨਦਾ ਕ੍ਰਿਸ਼ਨ। ਗੀਤਾ ਬੇਸ ਇਹ ਹੈ ਕਿ ਆਤਮਾ ਮਰਦੀ ਅਮਰ ਹੈ, ਪੁਰਨਭਾਵ ਹੁੰਦਾ ਨਹੀਂ, ਆਤਮਾ ਜਦ ਅਮਰ ਹੈ ਤਾਂ ਪੁਰਨਭਾਵ ਕਾਹਦਾ, ਅਤੇ ਨਹੀਂ ਤਾਂ ਮਹਾਭਾਰਤ ਦੀ ਲੜਾਈ ਹੁੰਦੀ ਹੋ ਨਹੀਂ ਸੀ, ਉਹ ਮੰਨਦਾ ਹੀ ਨਹੀਂ ਸੀ ਅਰਜੁਨ, ਕਹਿੰਦਾ ਮੈਂ ਨਹੀਂ ਮਾਰਦੇ ਬੰਦੇ, ਉਹਨੂੰ ਦਲੀਲ ਇਹ ਦੇਤੀ ਵੀ ਆਤਮਾ ਤਾਂ ਅਮਰ ਹੈ, ਮਰਦੇ ਮਰਦੇ ਨਹੀਂ ਹੁੰਦਾ, ਆਤਮਾ ਨਹੀਂ ਮਰਦੀ ਹੁੰਦੀ, ਉਦੋਂ ਇਹੋ ਜਿਹਾ ਉਪਦੇਸ਼ ਦੇ ਦਿੱਤਾ। ਹਾਂਜੀ,
ਏਕ ਕੋ ਛਾੜ ਅਨੇਕ ਭਜੈ, ਸੁਖਦੇਵ ਪਰਾਸ਼ਰ ਬਿਆਸ ਚੁਠਾਨੇ ਹੋ।
ਤੁਸੀਂ ਇੱਕ ਛੱਡਤਾ, ਇੱਕ ਤਾਂ ਰਿਹਾ ਨਾ ਤੁਹਾਡੇ ਕੋਲ, ਤਾਂ ਇੱਕ ਰਿਹਾ ਨਾ, ਹੁਣ ਅਨੇਕ ਬਣਾ ਲਏ ਇੱਕ ਤੋਂ ਜ਼ਿਆਦਾ। ਏਕ ਕੋ ਛਾੜ ਅਨੇਕ ਭਜੈ,
ਸੁਖਦੇਵ ਪਰਾਸ਼ਰ,
ਜੇ ਤੁਸੀਂ ਇੱਕ ਨੂੰ ਛੱਡ ਕੇ ਅਨੇਕਾਂ ਬਣਾ ਲਏ, ਸੁਖਦੇਵ ਪਰਾਸ਼ਰ ਬਿਆਸ ਝੂਠੇ ਬਹਿ ਜਾਣਗੇ ਤੁਹਾਡੇ।
ਇਹ ਤਾਂ ਮਤਲਬ ਤਿੰਨੇ ਮੰਨਦੇ ਨਹੀਂ,
ਹਾਂ ਬਿਲਕੁਲ ਨਹੀਂ ਮੰਨਦੇ, ਉਹ ਬ੍ਰਹਮ ਗਿਆਨੀ ਨੇ, ਆਪਣੇ ਨਾਲ ਖੜੇ ਨੇ, ਸੁਖ ਹੋਰ ਵੀ ਬਹੁਤ ਨੇ, ਸੁਖਦੇਵ ਪਰਾਸਰ ਔਰ ਬਿਆਸ ਤਿੰਨੇ ਝੂਠੇ ਨੇ, ਫਿਰ ਕਹੋ ਝੂਠੇ ਨੇ, ਉਹ ਜੋ ਕਹਿ ਰਹੇ ਨੇ ਤੁਸੀਂ ਉਦੋਂ ਉਲਟ ਕਰ ਰਹੇ ਹੋ, ਗੁਰਬਾਣੀ ਜੋ ਕਹਿ ਰਹੀ ਹੈ ਸਿੱਖ ਉਦੋਂ ਉਲਟ ਕਰ ਚੱਲ ਰਹੇ ਨੇ, ਅੱਜ ਇਹ ਚੱਲਦੇ ਹੀ ਹੁੰਦੇ ਨੇ, ਜੋ ਗੁਰਬਾਣੀ ਕਹਿ ਰਹੀ ਹੈ ਆਦਿ ਆ ਦਸਮ ਦੀ, ਸਿੱਖ ਸਾਰੇ ਉਦੋਂ ਉਲਟ ਨੇ, ਸੁਭਾਅ ਇਹਨਾਂ ਦਾ ਉਲਟ, ਜਾਂ ਹਿੰਦੂ ਅਤੇ ਜਾਂ ਵੀ ਉਲਟਦੇ ਹੈ, ਅੱਜ ਸਿੱਖੋ ਠੱਪਾ ਹੀ ਲੱਗਿਆ, ਕਿਸੇ ਰੱਖੇ ਨੇ ਉਹੀ ਨੇ ਬੰਦੇ ਤਾਂ ਉਹੀ ਨੇ, ਚੱਲਣਾ ਇਹਨਾਂ ਨੇ ਉਲਟਿਆ ਧਰਮ ਦੇ ਰਾਹ 'ਤੇ, ਚੱਲਣਾ ਹੀ ਨਹੀਂ, ਜੇ ਧਰਮ ਦੇ ਰਾਹ 'ਤੇ ਚੱਲਣਾ ਹੁੰਦਾ ਉੱਥੇ ਹਿੰਦੂ ਦੇ ਜਦੇ ਚੱਲ ਪੈਂਦੇ, ਧਰਮ ਬਦਲ ਨਹੀਂ ਕਦੇ ਸਿੱਧੇ ਚੱਲ ਪੈਂਦੇ ਹੁੰਦੇ, ਧਰਮ ਬਦਲ ਨਾਲ ਨਹੀਂ ਸਿੱਧੇ ਚੱਲਦੇ, ਸਾਡੇ ਜਿਹੜੇ ਮੁਸਲਮਾਨ ਬਣ ਗਏ ਸੀ ਹਿੰਦੂਆਂ 'ਚ, ਉਹ ਕਿਹੜੇ ਸਿੱਧੇ ਮੁਸਲਮਾਨ ਨੇ ਹੁਣ, ਜੇ ਉਹ ਮੁਸਲਮਾਨ ਹੁੰਦੇ, ਗੁਰਬਾਣੀ ਦਾ ਲਿਖਦੇ ਮੁਸਲਮਾਨ ਕਹਾ ਬੜਾ ਮੁਸ਼ਕਿਲ ਹੋਏ ਤਾਂ ਮੁਸਲਮਾਨ ਕਹਾਏ, ਉਹ ਤਾਂ ਵਧੀਆ ਬਣੇ ਸੀ, ਸਗੋਂ ਹਿੰਦੂਆਂ ਨਾਲ ਤੁਰਕੂ ਕਰਨਾ, ਤੁਰਕੂ ਇੱਕ ਅੱਖ ਵਾਲਾ ਸੀ, ਤਾਂ ਉਹ ਤਾਂ
ਬਣੇ ਨਹੀਂ,
ਲੇਕਿਨ ਬਣੇ ਕਿੱਥੇ ਨੇ ਮੁਸਲਮਾਨ, ਤਾਂ ਬਦਲ ਨਾਲ ਬਣ ਜਾਂਦਾ ਹੁੰਦਾ, ਭੇਖ ਬਦਲ ਨਾਲ ਹੀ ਬਣ ਜਾਂਦਾ ਹੁੰਦਾ, ਕੁਛ ਵੀ ਮਨ ਬਦਲ ਨਾਲ ਬਣਦਾ ਹੁੰਦਾ, ਮਨ ਬਦਲੇ ਕਿਤੇ ਖੜਾ ਹੋਵੇ, ਮਨ ਬਦਲ ਦੀ ਲੋੜ ਹੈ, ਭੇਖ ਬਦਲਣ ਦੀ ਕੋਈ ਲੋੜ ਨਹੀਂ, ਕਿਤੇ ਵੀ ਭੇਖ ਬਦਲਦੇ ਰਹੋ, 100 ਬਦਲੋ ਕੀ ਫਰਕ ਪੈਣਾ, ਭੇਖ ਵਾਰ ਬਦਲੇ ਤਾਂ ਕੋਈ ਫਰਕ ਨਹੀਂ ਪੈਣਾ, ਮਨ ਬਦਲੇ ਤਾਂ ਫਰਕ ਪੈਣਾ।
ਹੋਪਟ ਧਰਮ ਸਜੇ ਸਭ ਹੀ, ਹਮ ਏਕ ਹੀ ਕੋ ਵਿਦ ਨਾਇਕ ਪਰਮਾਨੇ ਹੋ।
ਫੋਕਟ ਧਰਮ ਸਜੇ ਸਭ ਹੀ, ਸਾਰੇ ਫੋਕੇ ਧਰਮ ਨੇ, ਹਮ ਏਕ ਹੀ ਕੋਵਿਦ ਅਨੇਕ, ਇੱਕ ਦੀ ਅਸੀਂ ਇੱਕ ਦੀ ਗੱਲ ਕੀਤੀ ਹੈ, ਅਨੇਕਾਂ ਤਰੀਕੇ ਨਾਲ ਗੱਲ ਕੀਤੀ ਹੈ, ਗੱਲ ਇੱਕ ਦੀ ਉਹ ਕੀਤੀ ਅਸੀਂ, ਏਕ ਹੀ ਕੋਵਿਦ ਨਾਇਕ ਪ੍ਰਮਾਣ, ਪ੍ਰਮਾਣ ਅਨੇਕਾਂ ਦਿੱਤੇ ਨੇ, ਅਸੀਂ ਗੱਲ ਇੱਕ ਦੀ ਕੀਤੀ ਹੈ।